नहीं सब कुछ तेरा गए निर्गुण उगे सरगुण खेल भक्त विच स्वामी मेरा नगर में आप बाहर दुनिया पर मेरे को सगुण बसेरा आपे ही राजन आपे ही राया कह कह ठाकुर कह कह तेरा ताकत राम का शिव बचा
ਚਿੱਤ ਵਿਰਤੀਆਂ ਇਕਾਗਰ ਕਰੋ, ਨੇਤਰਾਂ ਦੇ ਨਾਲ ਗੁਰੂ ਸਰੂਪ ਦਾ ਧਿਆਨ ਕਰੋ, ਕੰਨਾਂ ਦੇ ਨਾਲ ਬਾਣੀ ਸਰਵਣ ਕਰੋ, ਬੁੱਧੀ ਦੇ ਨਾਲ ਵਿਚਾਰ ਕੇ ਹਿਰਦੇ ਚ ਧਾਰਨ ਕਰੋ। ਜਦੋਂ ਵਾਰੀ ਆਵੇ ਤਾਂ ਗੱਜ ਵੱਜ ਕੇ ਸ਼ਬਦ ਚ ਬੋਲਣ ਦਾ ਯਤਨ ਕਰੋ। ਸਿੱਧੀਆਂ ਧਾਰਨਾ ਨੇ, ਸਭ ਦੇ ਸਮਝ ਆ ਜਾਂਦੀਆਂ। ਪਿਛਲੇ ਕਈ ਦਿਨਾਂ ਤੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਜੋ ਸਿਧਾਂਤ ਹੈ, ਸ਼੍ਰੋਮਣੀ ਸਿਧਾਂਤ, ਜਿਸ ਦੇ ਅੰਦਰ ਸਭ ਕੁਛ ਆ ਜਾਂਦਾ, ਉਹ ਹੈ ਕਿ ਸੇਵਾ ਕਰਨੀ ਤੇ ਸਿਮਰਨ ਕਰਨਾ। ਇਹ ਦੋਹਾਂ ਚੀਜ਼ਾਂ ਦੇ ਨਾਲ ਸਾਰੇ ਹੀ ਪ੍ਰੋਬਲਮ ਹੱਲ ਹੋ ਜਾਂਦੇ। ਕੋਈ ਵੀ ਐਸਾ ਨਹੀਂ ਰਹਿੰਦਾ ਜੋ ਬਕਾਇਆ ਬਚ ਜਾਵੇ, ਕਿਉਂਕਿ ਨਾਮ ਜਪਣ ਨਾਲ ਅਗਿਆਨ ਦਾ ਨਾਸ਼ ਹੋ ਜਾਂਦਾ, ਪੰਜ ਭਰਮ ਨਾਸ਼ ਹੋ ਜਾਂਦੇ ਨੇ, ਪੰਜ ਕਲੇਸ਼ਾਂ ਦਾ ਨਾਸ਼ ਹੋ ਜਾਂਦਾ, ਚਿੱਤ ਵਿਰਤੀਆਂ ਇਕਾਗਰ ਹੋ ਜਾਂਦੀਆਂ ਤੇ ਸਾਰੇ ਦੁੱਖਾਂ ਤੋਂ ਬਰੀ ਹੋ ਕੇ ਪਰਮ ਆਨੰਦ ਦੇ ਵਿੱਚ ਲੀਨ ਹੋ ਜਾਂਦਾ, ਜੋ ਇਸ ਜੀਵ ਦਾ ਪਰਮ ਮਨੋਰਥ ਹੈ। ਸੇਵਾ ਇਹਦੀ ਸਹਾਇਤਾ ਕਰਦੀ ਹੈ। ਸੋ ਸੇਵਾ ਕਰਨ ਦੇ ਨਾਲ ਇੱਥੇ ਵੀ ਮਾਣ ਤੇ ਦਰਗਾਹ ਵਿੱਚ ਵੀ ਮਾਣ। ਸੋ ਮੈਂ ਪਿਛਲੇ ਦੋ ਦਿਨਾਂ ਤੋਂ ਨਾਮ ਦੀ ਬਾਤ ਕਰ ਰਿਹਾ, ਕਿਉਂਕਿ ਨਾਮ ਇਹ ਹੈ ਗੁਰੂ ਨਾਨਕ ਕਰ ਕੇਵਲ ਨਾਮ। ਬਾਕੀ ਜੇ ਕੋਈ ਹੋਰ ਇਧਰਲੀਆਂ ਉਧਰਲੀਆਂ ਗੱਲਾਂ ਕਰੇ, ਉਹ ਕੋਈ ਬਹੁਤੀਆਂ ਨਹੀਂ ਹੁੰਦੀਆਂ, ਸਰੀਰ ਨਾਲ ਸੰਬੰਧ ਰੱਖਣ ਵਾਲੀਆਂ ਹੋਇਆ ਕਰਦੀਆਂ, ਵੀ ਤੂੰ ਇਹੋ ਜਿਹਾ ਕੱਪੜਾ ਨਾ ਪਾ, ਇਹੋ ਜਿਹਾ ਜੋੜਾ ਨਾ ਪਾ। ਉਹ ਤਾਂ ਮਹਾਰਾਜ ਨੇ ਕਹਿ ਦਿੱਤਾ, ਦੱਸ ਦਿੱਤਾ ਵੀ ਜੇ ਤਾਂ ਨਾਮ ਨਾਲ ਲਿਵ ਲੱਗੀ ਰਹਿੰਦੀ ਹੈ ਸਭ ਕੁਛ ਮੁਬਾਰਕ, ਜੇ ਨਾਮ ਦੇ ਨਾਲੋਂ ਸੁਰਤ ਟੁੱਟਦੀ ਹੈ ਤਾਂ ਚਾਹੇ ਪਾਟੇ ਚ ਕੱਪੜੇ ਪਾਏ ਹੋਏ ਨੇ, ਨੰਗੇ ਪੈਰੀਂ ਫਿਰਦਾ, ਫਿਰ ਕੁਛ ਵੀ ਨਹੀਂ ਹੈ। ਨਾਮ ਬੜੀ ਬਹੁਤ ਵੱਡੀ ਚੀਜ਼ ਹੈ, ਜੇ ਸਾਡੀ ਸਮਝ ਕਿਤੇ ਆ ਜਾਵੇ ਨਾ ਨਾਮ ਕੀ ਹੈ। ਆ ਵੀ ਮੈਂ ਬੇਨਤੀ ਕਰਦਾ ਕਿ ਨਾਮ ਨਹੀਂ ਸਮਝ ਆਉਂਦਾ, ਕੋਈ ਬਿਰਲਾ ਪੁਰਸ਼ ਹੈ, ਹੋ ਸਕਦਾ ਵੀ ਲੱਖ ਚ ਇੱਕ ਬੰਦਾ ਹੋਵੇ ਜਿਹਨੂੰ ਨਾਮ ਦੀ ਸਮਝ ਪੈ ਜੇ, ਬਾਕੀ ਨਹੀਂ ਪੈਂਦੀ, ਕਿਉਂਕਿ ਨਾਮ ਚੀਜ਼ ਹੋ ਰਿਹਾ ਹੈ। ਮਹਾਰਾਜ ਨੇ ਦੱਸ ਦਿੱਤਾ ਕਿ ਨੌਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਵਿਸਰਾਮ। ਜਿੱਥੇ ਟਿਕਾਇਆ ਹੋਇਆ ਨਾਮ ਹੈ ਨਾ ਸਾਡੇ ਹਿਰਦੇ ਦੇ ਅੰਦਰ, ਸਾਡੇ ਸਰੀਰ ਦੇ ਅੰਦਰ, ਉਸ ਥਾਂ ਦੇ ਉੱਤੇ ਸੁਨ ਸੰਵਾਦ ਅਨਤ ਹੈ ਨਾਥ, ਉੱਥੇ ਕੋਈ ਫੁਰਨਾ ਨਹੀਂ ਹੈ, ਕੋਈ ਵਾਸ਼ਨਾ ਨਹੀਂ ਹੈ। ਜਦੋਂ ਵਾਸ਼ਨਾਵਾਂ ਨੂੰ ਫਤਿਹ ਕਰ ਲੈਂਦਾ ਬੰਦਾ, ਉਸ ਵੇਲੇ ਉਸ ਮੰਡਲ ਦੇ ਵਿੱਚ ਪ੍ਰਵੇਸ਼ ਕਰਦਾ ਜਿਹਨੂੰ ਨਾਮ ਦਾ ਮੰਡਲ ਕਹਿੰਦੇ ਨੇ। ਕਹਿ ਨਾ ਜਾਈਏ ਚਾਰਜ ਵਿਸਵਾਸ, ਦੱਸਿਆ ਨਹੀਂ ਜਾਂਦਾ ਇੰਨਾ ਆਨੰਦ ਹੈ, ਲਿਮਿਟਲੈਸ ਆਨੰਦ ਹੈ। ਤਾਂ ਫਿਰ ਇਹ ਸਾਨੂੰ, ਅਸੀਂ ਕਹਿੰਦੇ ਜੀ ਫਲਾਣੇ ਤੋਂ ਨਾਮ ਲੈ ਰਿਹਾ ਪਿਆਰਿਆ, ਫਿਰ ਤਾਂ ਤੂੰ ਰਾਜਿਆਂ ਦਾ ਰਾਜਾ ਚਾਹੀਦਾ। ਜਿਸ ਨੂੰ ਬਖਸ਼ੇ ਸਿਵ ਸਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹ, ਜਿਸ ਨਾਮ ਹਿਰਦੈ ਸੋਈ ਵੱਡ ਰਾਜਾ, ਸਭ ਤੋਂ ਵੱਡਾ ਰਾਜਾ ਉਹ ਹੈ ਜਿਹਦੇ ਹਿਰਦੇ ਚ ਨਾਮ। ਉਹਦਾ ਕਹਿਣਾ ਦਰਗਾਹ ਮੰਨਦੀ ਹੈ, ਜਾਂ ਕਾ ਕਿਹਾ ਦਰਗਾਹ ਚਲੇ, ਦੇਵਤੇ ਮੰਨਦੇ ਨੇ, ਖੁਸ਼ੀ ਨਾਲ ਸੇਵਾ ਕਰਦੇ ਨੇ। ਇਹ ਤਾਂ ਬਹੁਤ ਵੱਡੀ ਚੀਜ਼ ਹੋਈ ਨਾਮ। ਨਾਮ ਦੇ ਵਿੱਚ ਮਹਾਰਾਜ ਕਹਿੰਦੇ ਜਿਹੜਾ ਤੂੰ ਦੌੜਿਆ ਫਿਰਦਾ ਨਾ ਦੇਸਾਂ ਪ੍ਰਦੇਸਾਂ ਚ ਪੈਸੇ ਵਾਸਤੇ, ਬਲ ਛਲ ਕਰਦਾ, ਕਪਟ ਕਰਦਾ, ਧੋਖੇ ਦਿੰਦਾ, ਇਹ ਕੋਈ ਬਾਤ ਨਹੀਂ ਹੈ। ਜੇ ਤੇਰੇ ਹਿਰਦੇ ਚ ਨਾਮ ਵਸ ਜਾਵੇ ਤਾਂ ਜਿਹੜੀਆਂ ਸ਼ਕਤੀਆਂ ਨੇ, ਨਵਨਿਧੀ 18 ਸਿੱਧੀਆਂ ਕਹਿਣਾ ਸਿਖਾਲਾ ਹੈ ਵੀ ਹਾਂਜੀ ਰਿਧੀਆਂ ਸਿੱਧੀਆਂ ਕਰਦਾ, ਰਿਧੀ ਸਿੱਧੀ ਤੱਕ ਪਹੁੰਚਣਾ ਹੀ ਬੜਾ ਔਖਾ, ਰਿਧ ਸਿੱਧ ਜਾਂ ਕੋ ਫੁਰੇ ਤਾਂ ਕਿ ਵੱਡ ਭਾਗਾ, ਵੱਡਿਆਂ ਭਾਗਾਂ ਵਾਲਾ ਜਿਹਨੂੰ ਫੁਰ ਜਾਵੇ। ਦੋ ਤਰ੍ਹਾਂ ਦੀ ਹੁੰਦੀ ਹੈ, ਇੱਕ ਤਾਂ ਸ਼ਬਦਾਂ ਦੇ ਚਲੇ ਕੱਟ ਕੱਟ ਕੇ ਲੈਣਾ, ਪਹੁੰਚਣਾ ਉਹ ਤਾਂ ਮਜ਼ਦੂਰ ਬੰਦਾ ਹੋਇਆ ਕਰਨਾ, ਇਹ ਕਿ ਨਹੀਂ ਦਾਤ ਆਪਸ ਤੇ ਜੋ ਪਾਈਏ, ਨਾਨਕ ਸਾਹ ਕਰਾਮਾਤ ਸਾਹਿਬ ਟੁੱਟੇ ਜੋ ਮਿਲੇ। ਜਿਹੜੀ ਵਾਹਿਗੁਰੂ ਟੁੱਟ ਕੇ ਦੇ ਦੇ ਉਹ ਸ਼ਕਤੀ ਹੋਇਆ ਕਰਦੀ ਹੈ, ਜਿਹੜੇ ਚਲੇ ਕੱਟ ਕੱਟ ਕੇ ਆਦਮੀ ਕਰਦਾ ਹੈ ਉਹ ਲਿਮਿਟ ਵਿੱਚ ਹੁੰਦੀ ਹੈ, ਅਨਲਿਮਿਟਡ ਨਹੀਂ ਹੁੰਦੀ, ਭੰਡਾਰਾ ਮੁੱਕ ਜਾਂਦਾ। ਇੱਕ ਵਾਰੀ ਮਹਾਰਾਜ ਜੀ ਦੇ ਪਾਸ ਦਵਲਾਨ ਇੱਕ ਪ੍ਰੇਮੀ ਬੈਠਾ, ਮੈਂ ਆਇਆ ਬਾਹਰੋਂ, ਦੂਰੋਂ ਆਇਆ ਸੀ ਤੇ ਮੈਂ ਦੇਖਿਆ ਵੀ ਬਹੁਤ ਬਰਾਦ ਕਰ ਰਿਹਾ, ਹੰਝੂ ਉਹਦੇ ਸਾਂਭੇ ਨਾ ਜਾ। ਮਹਾਰਾਜ ਜੀ ਬੈਠੇ ਨੇ ਕੁਰਸੀ ਤੇ, ਉਹ ਰੋ ਹੀ ਜਾਂਦਾ। ਜਦੋਂ ਚਲਿਆ ਗਿਆ ਤਾਂ ਮੈਂ ਬੇਨਤੀ ਕਰੀ, ਮਹਾਰਾਜ ਸਾਨੂੰ ਤਾਂ ਇਹੋ ਜਿਹਾ ਬਰਾਗ ਹੈ ਨਹੀਂ, ਕਿੰਨੇ ਬਰਾਗੀ ਪੁਰਸ਼ ਤੁਹਾਡੇ ਕੋਲ ਆਉਂਦੇ ਨੇ, ਕਵੀ ਤਾਂ ਅਸੀਂ ਤੁਹਾਡੇ ਨੇੜੇ ਰਹਿੰਦੇ ਹਾਂ, ਜੀ ਭਰਿਆ ਰਹਿੰਦਾ, ਪਰ ਇਹ ਤਾਂ ਬਹੁਤ ਬਰਾਗ ਕਰਦੇ ਨੇ। ਮਹਾਰਾਜ ਮੁਸਕਰਾ ਪਏ, ਕਹਿੰਦੇ ਬਰਾਗ? ਮੈਂ ਕਿਹਾ ਹਾਂ ਜੀ। ਕਹਿੰਦੇ ਨਹੀਂ, ਤੈਨੂੰ ਨਹੀਂ ਪਤਾ। ਕਹਿੰਦੇ ਪ੍ਰੇਮੀ ਆਪਣੇ ਰਾੜੇ ਸਾਹਿਬ ਸੇਵਾ ਕਰਿਆ ਕਰਦਾ ਸੀ, ਬਰਤਨ ਮਾਂਜਦਾ ਹੁੰਦਾ। ਸੇਵਾ ਕੋਈ ਕਰਕੇ ਦੇਖ ਲਓ, ਸੇਵਾ ਦੇ ਵਿੱਚੋਂ ਸਿੱਧੀਆਂ ਆਪੇ ਹੀ ਪੈਦਾ ਹੋ ਜਾਂਦੀਆਂ ਨੇ, ਬਿਮਾਰੀਆਂ ਆਪੇ ਹੀ ਰਾਜੀ ਹੋਣ ਲੱਗ ਜਾਂਦਾ ਬੰਦਾ, ਬਗੈਰ ਦਵਾਈ ਤੇ। ਪਰਚਾਈਆਂ ਹੋਈਆਂ ਬਾਤਾਂ ਸਾਡੀਆਂ ਸਾਰੀਆਂ, ਉਹ ਵਿਸ਼ਵਾਸ ਨਾਲ ਚਾਹੀਦਾ। ਐ ਨਹੀਂ ਬਈ ਇਹਦਾ ਅੰਤ ਵਾਰਾ ਲਵੇ, ਓੜ ਲਵੇ, ਨਹੀਂ, ਨਾਲ ਵਿਸ਼ਵਾਸ ਚਾਹੀਦਾ। ਜੇ ਵਿਸ਼ਵਾਸ ਨਹੀਂ ਹੈ ਤਾਂ ਗੱਲ ਨਹੀਂ ਬਣਿਆ ਕਰਦੀ, ਕਿਉਂਕਿ ਵਿਸ਼ਵਾਸ ਬੜੀ ਜ਼ਰੂਰੀ ਚੀਜ਼ ਹੈ। ਕਹਿੰਦੇ ਬਰਤਨ ਮਾਂਜਦਾ ਹੁੰਦਾ ਤੇ ਇਹਦੇ ਵਿੱਚ ਤਿੰਨ ਸਿੱਧੀਆਂ ਪਰਬਲ ਹੋ ਗਈਆਂ, ਪਤਾ ਲੱਗ ਜਾਂਦਾ ਹੁੰਦਾ ਬੰਦੇ ਨੂੰ ਕੁਛ ਹੋਰ ਤਰ੍ਹਾਂ ਉਹਦੇ ਸਰੀਰ ਵਿੱਚ ਕੁਛ ਤਬਦੀਲੀ ਆ ਜਾਂਦੀ ਹੈ, ਕੁਛ ਹੋਰ ਤਰ੍ਹਾਂ ਹੁੰਦਾ, ਦੱਸਿਆ ਨਹੀਂ ਜਾਂਦਾ। ਕਹਿੰਦੇ ਇਸ ਨੂੰ ਪਤਾ ਲੱਗ ਗਿਆ ਵੀ ਮੇਰੇ ਚ ਵਾਕ ਸਿੱਧੀ ਆ ਗਈ, ਇੱਕ ਅੱਧਾ ਵਾਕ ਕਰਦਾ, ਦੋ ਕਰਦੇ, ਚਾਰ ਕਰਦੇ, ਲੋਕਾਂ ਨੇ ਕਿਹਾ ਜੀ ਤੁਹਾਡੀ ਗੱਲ ਪੂਰੀ ਹੋ ਗਈ ਜਿਹੜੀ ਤੁਸੀਂ ਕਹੀ ਸੀ, ਪਤਾ ਲੱਗ ਜਾਂਦਾ ਮੇਰੇ ਚ ਤਾਂ ਵਾਕ ਸਿੱਧੀ ਆ ਗਈ। ਦੂਜਾ ਪ੍ਰੇਰਨਾ ਸ਼ਕਤੀ ਆ ਗਈ, ਜਿਹਨੂੰ ਯਾਦ ਕਰਿਆ ਕਰੇ ਦੂਏ ਦਿਨ ਆ ਜਾ ਕਰੇ ਜਾਂ ਜਦੇ ਹੀ ਆ ਜਾ ਕਰੇ। ਤੀਸਰਾ ਥੋੜੀ ਥੋੜੀ ਅੰਤਰਜਾਮਤਾ ਆ ਗਈ, ਗੱਲ ਬੁੱਝ ਲਿਆ ਕਰੇ। ਮਹਾਰਾਜ ਜੀ ਤਾਂ ਛੁੱਟੀ ਲੈ ਲਈ, ਕਹਿਣ ਲੱਗਿਆ ਵੀ ਮੈਂ ਮਹਾਰਾਜ ਮੈਨੂੰ ਆਗਿਆ ਦੇਵੋ, ਤੇ ਆਪਣੇ ਜ਼ਿਲ੍ਹੇ ਚ ਲੈ ਗਿਆ। ਇੱਧਰ ਸੰਗਰੂਰ ਸੀ ਉਹਦਾ, ਉੱਥੇ ਚਲਿਆ ਗਿਆ, ਖੇਤ ਦੇ ਵਿੱਚ ਕੁਟੀਆ ਬਣਾ ਲਈ, ਬਣਾਉਣ ਦੇ ਨਾਲ ਸੰਗਤਾਂ ਆਉਣ ਲੱਗ ਗਈਆਂ। ਸੰਗਤਾਂ ਦੇ ਵਿੱਚ ਬਹੁਤ ਘੱਟ ਬੰਦੇ ਨੇ ਜਿਹੜੇ ਆਪਣਾ ਰੂਹਾਨੀ ਆਪਣਾ ਪਰਮਾਰਥ ਸਿੱਧ ਕਰਨਾ ਚਾਹੁੰਦੇ ਨੇ, ਬਹੁਤ ਘੱਟ ਹੁੰਦੇ ਨੇ, ਰੇਅਰ ਹੁੰਦੇ ਨੇ, ਬਿਲਕੁਲ ਹੀ ਘੱਟ। ਜਿਹੜੇ ਆਪਣਾ ਬਿਹਾਰ ਸਿੱਧ ਕਰਨਾ ਚਾਹੁੰਦੇ ਐ ਉਹ ਦਰਜਣਾਂ ਦੀਆਂ ਦਰਜਣਾਂ, ਸੈਂਕੜਿਆਂ ਦੇ ਸੈਂਕੜੇ ਹੁੰਦੇ ਨੇ। ਕੋਈ ਬਿਮਾਰ ਹੈ, ਕਿਸੇ ਦਾ ਕੰਮ ਨਹੀਂ ਬਣ ਰਿਹਾ, ਕਿਸੇ ਨੂੰ ਕੋਈ ਔਕੜ ਹੈ, ਕਿਸੇ ਦੀਆਂ ਮੱਝਾਂ ਬਿਮਾਰ ਨੇ, ਦੁੱਧ ਦਿੰਦੀਆਂ ਨਹੀਂ ਹੈ, ਕਿਸੇ ਬੱਚੇ ਨੂੰ ਨਜ਼ਰ ਲੱਗ ਗਈ, ਕੋਈ ਬੱਚਾ ਪੜ੍ਹਦਾ ਨਹੀਂ, ਕਿਤੇ ਥੋੜੇ ਪ੍ਰੋਬਲਮ ਨੇ ਆਪਾਂ ਨੂੰ। ਉਹ ਸੰਤਾਂ ਕੋਲ ਸਹਿ ਸਵਾਲ ਹੁੰਦੀ ਹੈ, ਇਹ ਕੋਈ ਬਾਤ ਨਹੀਂ ਹੋਇਆ ਕਰਦੀ। ਸੋ ਉਸ ਤਰ੍ਹਾਂ ਦੇ ਲੋਕ ਆਉਣ ਲੱਗ ਗਏ। ਆਉਣ ਦੇ ਨਾਲ ਕੀ ਹੋਇਆ, ਹੌਲੀ ਹੌਲੀ ਜਿਹੜਾ ਭੰਡਾਰਾ ਸੀ ਸੇਵਾ ਦਾ ਉਹ ਖਤਮ ਹੋ ਗਿਆ। ਉਹਦੇ ਬਾਅਦ ਆਪਣੇ ਆਪ ਚ ਇਹ ਘਾਟਾ ਪੈ ਗਿਆ, ਦਿਲ ਥੱਲੇ ਨੂੰ ਚਲਿਆ ਗਿਆ, ਨਰਵਸ ਸਿਸਟਮ ਜਿਹੜਾ ਸੀ ਡਾਊਨ ਹੋ ਗਿਆ, ਉਦਾਸ ਰਹਿਣਾ ਸ਼ੁਰੂ ਕਰਤਾ ਵੀ ਮੇਰਾ ਤਾਂ ਕੁਛ ਨਾ ਬਣਿਆ, ਵਚਨ ਮੇਰਾ ਹੁੰਦਾ ਨਹੀਂ ਹੁਣ ਪੂਰਾ, ਵੀ ਮੈਂ ਨੱਠ ਜਾ ਹੁਣ ਇੱਥੋਂ। ਕਹਿੰਦੇ ਬੇਨਤੀ ਕਰਦਾ ਸੀ ਆ ਕੇ, ਰੋਂਦਾ ਸੀ ਬਹੁਤ, ਸਾਡੇ ਖੇੜੇ ਪਿਆ ਹੋਇਆ ਸੀ ਵੀ ਮਹਾਰਾਜ ਮੈਨੂੰ ਹੋਰ ਨਹੀਂ ਦੇਣਾ ਤਾਂ ਜਿਹੜੀਆਂ ਤਿੰਨ ਸੀਗੀਆਂ ਸ਼ਕਤੀਆਂ ਉਹ ਤਾਂ ਮੈਨੂੰ ਦੇ ਦਿਓ। ਕਹਿੰਦੇ ਆਹ ਸੀ ਤੂੰ ਕਹਿੰਦਾ ਪ੍ਰੇਮ ਕਰਦਾ ਸੀ। ਉਹ ਸੇਵਾ ਕਰਨ ਦੇ ਨਾਲ ਸੈਂਸ ਵਾਏ ਚੀਜ਼ਾਂ ਆ ਜਾਇਆ ਕਰਦੀਆਂ, ਨਾਮ ਜਪਣ ਨਾਲ ਤਾਂ ਕੋਈ ਹਿਸਾਬ ਕਿਤਾਬ ਨਹੀਂ ਰਹਿੰਦਾ। ਇਹ ਤਾਂ ਹੈ ਦੁਨੀਆਂ ਦੀਆਂ ਬਾਤਾਂ, ਜਿਹੜੀ ਅੰਦਰਲੀ ਬਾਤ ਹੈ ਉਹ ਹੋਰ ਹੋਇਆ ਕਰਦੀ ਹੈ। ਤੋ ਮਹਾਰਾਜ ਕਹਿੰਦੇ ਨਾਮ ਹੈ ਤੇਰੇ ਅੰਦਰ, ਤਲਾਸ਼ ਕਰ ਲੈ ਜੇ ਤੇਤੇ ਹੁੰਦਾ ਇੱਕ ਵਾਰੀ ਸਾਨੂੰ ਸਮਝ ਪੈ ਜਾਂਦੀ ਹੈ ਕੁਛ ਸਾਖੀਆਂ ਸੁਣ ਕੇ ਕਿ ਗੱਲ ਕਿਸ ਤਰ੍ਹਾਂ ਹੋ ਸਕਦੀ ਹੈ, ਕਿਉਂਕਿ ਸਾਖੀਆਂ ਜਿਹੜੀਆਂ ਉਹ ਕਵਰ ਹੁੰਦਾ ਹੈ, ਉਹਨਾਂ ਚੀਜ਼ਾਂ ਨੂੰ ਸਮਝਾਉਣ ਵਾਸਤੇ ਦ੍ਰਿਸ਼ਟਾਂਤ ਹੋਇਆ ਕਰਦਾ। ਐਗਜੈਕਟਲੀ ਤਾਂ ਬਹੁਤ ਘੱਟ ਹੁੰਦਾ, ਲੇਕਿਨ ਹਿਊਮਨ ਸਾਈਕੋਲੋਜੀ ਨੂੰ ਡੀਲ ਕਰਨ ਵਾਸਤੇ ਉਹ ਚੀਜ਼ਾਂ ਮਹਾਂਪੁਰਸ਼ਾਂ ਨੇ ਮੋਟੀ ਬੁੱਧੀ ਨੂੰ ਸਮਝਾਉਣ ਵਾਸਤੇ ਪ੍ਰਚਲਿਤ ਕੀਤੀਆਂ ਹੋਈਆਂ। ਕਿ ਇੱਕ ਰਾਜਾ ਸੀ, ਉਹਦੇ ਔਲਾਦ ਨਹੀਂ ਸੀ ਤੇ ਉਸਨੇ ਇੱਕ ਬਹੁਤ ਵੱਡੀ ਸੈਰਗਾਹ ਬਣਾਈ ਹੋਈ ਸੀ, ਜਿਹਦੇ ਵਿੱਚ ਇੱਕ ਬਹੁਤ ਵੱਡੀ ਸੈਂਕੜੇ ਤੇ ਹਜ਼ਾਰਾਂ ਭੁੱਲ ਭੁਲਾਈਆਂ ਬਣਾਈਆਂ ਹੋਈਆਂ ਸੀ, ਝੀਲਾਂ ਸੀ, ਬਾਗ ਸੀ ਤੇ ਬੜੇ ਬੜੇ ਜੰਗਲ ਸੀ। ਤੇ ਉਸ ਨੇ ਐਲਾਨ ਕਰਤਾ ਕਿ ਮੈਂ ਆਪਣੀ ਸੈਰਗਾਹ ਦੇ ਵਿੱਚ ਛੁਪਾਂਗਾ 10 ਵਜੇ। 10 ਵਜੇ ਗੇਟ ਖੁੱਲ ਜਾਏਗਾ ਤਾਂ ਜਿਹੜਾ ਮੈਨੂੰ ਟੋਲ ਲਏਗਾ ਉਸ ਨੂੰ ਮੈਂ ਤਖ਼ਤ ਤੇ ਬਿਠਾ ਦਾਂਗਾ। ਸਾਰਿਆਂ ਦੇ ਅੰਦਰ ਹੋ ਗਿਆ, ਡੌਂਡੀ ਪਿੱਟੀ ਗਈ ਤੇ ਪਬਲਿਸਿਟੀ ਕੀਤੀ ਗਈ। ਰਾਤ ਨੂੰ ਇਹ ਲਾਈਨਾਂ ਲੱਗ ਗਈਆਂ ਵੀ ਮੈਂ ਪਹਿਲਾਂ ਖੜਾ ਜਾ ਕੇ, ਰਾਜਾ ਕੀ ਪਤਾ ਮੈਨੂੰ ਇਹ ਲੱਭ ਜਾਵੇ। ਸੋ ਇਸ ਤਰ੍ਹਾਂ ਟਾਈਮ ਦੇ ਉੱਤੇ, ਸਹੀ ਟਾਈਮ ਦੇ ਉੱਤੇ ਦਰਵਾਜ਼ਾ ਖੁੱਲਿਆ, ਭੀੜ ਅੰਦਰ ਦਾਖਲ ਹੋਈ। ਇੱਕ ਪ੍ਰੇਮੀ ਰਹਿ ਗਿਆ, ਉਹ ਹੌਲੀ ਹੌਲੀ ਜਾ ਰਿਹਾ ਆਰਾਮ ਦੇ ਨਾਲ। ਜਿਹੜੇ ਪਹਿਲਾਂ ਦੌੜੇ, ਕੋਈ ਝੀਲਾਂ ਵੱਲ ਨੂੰ ਦੌੜ ਗਿਆ, ਕੋਈ ਮਸ਼ਨੂਈ ਪਹਾੜਾਂ ਵੱਲ ਨੂੰ ਦੌੜ ਗਿਆ, ਕੋਈ ਜਿੱਥੇ ਰਾਗ ਰੰਗ ਹੁੰਦਾ ਸੀ ਉੱਥੇ ਦੌੜ ਗਿਆ, ਕੋਈ ਸ਼ਰਾਬਾਂ ਕਬਾਬਾਂ ਮੁਫ਼ਤ ਮਿਲਦੀਆਂ ਸੀ ਉੱਥੇ ਚਲੇ ਗਿਆ, ਨਾਟਕ ਚੇਟਕ ਗਾਣੇ ਗੁਣੇ ਜਿੱਥੇ ਸੀ ਉੱਥੇ ਚਲਿਆ ਗਿਆ, ਕੋਈ ਭੁੱਲ ਭੁਲਾਈਆਂ ਚ ਵੜ ਗਿਆ, ਟੋਲਣਾ ਸ਼ੁਰੂ ਕਰ ਦਿੱਤਾ, ਕਿਸੇ ਨੂੰ ਨਾ ਲੱਭਿਆ। ਤੇ ਇੱਕ ਪ੍ਰੇਮੀ ਬੜਾ ਸਮਝਦਾਰ ਸੀ, ਉਹ ਟਿੱਕੇ ਬੈਠਾ ਰਿਹਾ ਤੇ ਜਿੱਥੇ ਉਸ ਬਾਗ ਦੇ ਇੰਚਾਰਜ ਦਾ ਦਫ਼ਤਰ ਸੀ ਉੱਥੇ ਬਹਿ ਗਿਆ ਜਾ ਕੇ। ਜਿਹੜਾ ਕੰਮ ਉਹ ਕਹੇ ਨੱਠ ਕੇ ਜਾ ਕੇ ਕਰਿਆ ਵੇ, ਜਿਹੜਾ ਕਹੇ ਨੱਠ ਕੇ ਜਾ ਕੇ ਕਰਿਆ ਵੇ। ਉਹ ਕਹਿਣ ਲੱਗਿਆ ਜਦ ਦੁਪਹਿਰਾ ਹੋ ਗਿਆ, ਕਹਿੰਦਾ ਉਹ ਪ੍ਰੇਮੀਆਂ 4 ਤਾਂ ਵੱਜਣ ਵਾਲੇ ਹੋ ਗਏ ਤੇ ਤੂੰ ਤਲਾਸ਼ ਨਹੀਂ ਕਰਦਾ। ਕਹਿਣ ਲੱਗਿਆ ਤਲਾਸ਼ ਮੈਂ ਕੀ ਕਰਾਂ, ਬਹੁਤ ਲੰਮੀ ਚੌੜੀ ਇਹ ਸੈਰਗਾਹ ਹੈ, ਕੋਈ 1000 ਸਕੇਅਰ ਮੀਟਰ ਦੀ ਹੈ, ਵੀ ਇੱਥੇ ਕਿੱਥੇ ਲੱਗ ਸਕਦਾ ਰਾਜਾ, ਖਬਰਾਂ ਕਿੱਥੇ ਛੁਪਿਆ ਹੋਵੇ। ਤੇ ਮੈਂ ਤਾਂ ਤੇਰੀ ਉਹ ਸੇਵਾ ਕਰਨੀ ਹੈ ਕਿਉਂਕਿ ਤੂੰ ਇੱਥੇ ਦਾ ਭੇਤੀ ਹੈ, ਭੇਤੀ ਹੋਣ ਕਰਕੇ ਤੂੰ ਮੈਨੂੰ ਕੋਈ ਜੁਗਤ ਦੱਸ ਤੇ ਕਿਰਪਾ ਕਰ ਮੇਰੇ ਉੱਤੇ, ਮੈਨੂੰ ਮੈਂ ਇਸ ਤਰ੍ਹਾਂ ਕਿਵੇਂ ਕਰਾਂ, ਐਡੀ ਲੰਮੀ ਚੌੜੀ ਦੇ ਵਿੱਚ ਮੈਂ ਕਿੱਥੇ ਨੱਠਾਂ। ਅਖੀਰ 1 ਘੰਟਾ ਰਹਿ ਗਿਆ, ਉਹਨੇ ਵਰਤਾਇਆ, ਝਿੜਕਿਆ ਵੀ ਬਹੁਤ, ਨਠਾਇਆ ਵੀ, ਪਰ ਉਹ ਸੇਵਾ ਹੀ ਕਰੀ ਗਿਆ। ਉਹਦੇ ਬਾਅਦ ਉਸਨੇ ਜਦ ਦੇਖਿਆ ਵੀ ਇਹ ਤਾਂ ਜਾਂਦਾ ਹੀ ਨਹੀਂ, ਕਹਿਣ ਲੱਗਿਆ ਲੈ ਵੀ ਪ੍ਰੇਮੀਆ ਤੂੰ ਫਿੱਟ ਬੰਦਾ ਹੈ ਜਿਹਨੂੰ ਮੈਂ ਭੇਤ ਦੱਸਦਾ। ਕਹਿੰਦਾ ਭੇਤ ਇਹ ਹੈ ਕਿ ਆਹ ਜਿਹੜਾ ਵੱਡਾ ਦਫ਼ਤਰ ਹੈ ਨਾ, ਇਹਦੇ ਪਿਛਲੇ ਪਾਸੇ ਇੱਕ ਮਿੱਟੀ ਦੀ ਢੇਰੀ ਹੈ, ਉਹ ਮਿੱਟੀ ਦੇ ਨਾਲ ਬੋਰੀਆਂ ਦੇ ਨਾਲ ਇਹ ਬੰਦ ਕਰੀ ਹੋਈ ਹੈ, ਉਹਦੇ ਅੰਦਰ ਹੈ ਗੇਟ ਇੱਕ, ਉਹ ਮਿੱਟੀ ਪਰੇ ਹਟਾ ਦੀ ਤੇ ਉਹਦੇ ਬਾਅਦ ਦਰਵਾਜ਼ਾ ਖੋਲ ਲਈ, ਅੰਦਰ ਚਲੇ ਗਏ। ਪਹਿਲਾਂ ਹਨੇਰਾ ਆਏਗਾ ਪਰ ਇੱਕ ਮੈਂ ਤੈਨੂੰ ਮੰਤਰ ਦੇ ਦਿੰਦਾ, ਉਸ ਮੰਤਰ ਨੂੰ ਜਪਦਾ ਜਪਦਾ ਚਲਿਆ ਜਾਈ, ਤੈਨੂੰ ਹਨੇਰੇ ਵਿੱਚ ਕੋਈ ਖਤਰਾ ਨਹੀਂ ਹੈ। ਤੇ ਜਦ ਤੂੰ ਕੁਛ ਦਰਵਾਜ਼ੇ ਹੋਰ ਆਉਣਗੇ ਉਹ ਲੰਘ ਜਾਏਗਾ, ਤਾਂ ਫੇਰ ਇੱਕ ਦਰਵਾਜ਼ਾ ਆਏਗਾ, ਉੱਥੇ ਸੰਗੀਤ ਸੁਣੇਗਾ ਤੈਨੂੰ। ਉਹ ਸੰਗੀਤ ਸੁਣਦਾ ਚਲੇ ਗਏ, ਕਈ ਕਿਸਮ ਦਾ ਸੰਗੀਤ ਹੋਏਗਾ ਤੇ ਉਹਦੇ ਬਾਅਦ ਚਾਨਣਾ ਆਏਗਾ, ਸੰਗੀਤ ਵੀ ਹੋਏਗਾ ਤੇ ਪ੍ਰਕਾਸ਼ ਵੀ ਹੋਏਗਾ। ਜਦ ਤੂੰ ਕਾਫੀ ਅੰਦਰ ਚਲਿਆ ਜਾਏਗਾ ਤੇ ਉਸ ਵੇਲੇ ਇੱਕ ਭੁੱਲ ਭੁਲਾਈਆਂ ਆਉਣਗੀਆਂ, ਉੱਥੇ ਖਬਰਦਾਰ ਹੋ ਜਾਈ, ਉਹ ਸੋਹਣੀਆਂ ਬਹੁਤ ਆਉਣਗੀਆਂ, ਮਨ ਨੂੰ ਖਿੱਚਣਗੀਆਂ, ਉਹਨਾਂ ਚ ਨਾ ਵੜ ਜਾਈ ਕਿਤੇ। ਜੇ ਵੜ ਗਿਆ ਤਾਂ ਰਸਤਾ ਬਾਹਰ ਜੰਗਲ ਤੂੰ ਜਾਂਦਾ, ਉੱਥੇ ਜਾ ਕੇ ਤੂੰ ਭੁੱਖਾ ਤੇ ਆਇਆ ਮਰ ਜਾਏਗਾ, ਉਥੋਂ ਸਾਵਧਾਨ ਹੋ ਜਾਈ ਤੇ ਅੰਦਰ ਚਲਿਆ ਜਾਈ। ਤੇ ਅੰਦਰ ਆਇਆ ਨਿਸ਼ਾਨੀਆਂ ਫੇਰ ਆਉਣਗੀਆਂ, ਉਹਦੇ ਬਾਅਦ ਦਰਵਾਜ਼ਾ ਨੌਕ ਕਰੀ, ਨੌਕ ਕਰਦਾ ਰਹੀ, ਖੜਕਾਉਂਦਾ ਰਹੀ ਦਰਵਾਜ਼ਾ, ਦਰਵਾਜ਼ਾ ਖੁੱਲ ਜਾਏਗਾ। ਆਹ ਭੇਤ ਦੀ ਗੱਲ ਮੈਂ ਤੈਨੂੰ ਦੱਸਤੀ, ਨਾਲ ਮੰਤਰ ਦੇ ਤਾ। ਉਸੇ ਵੇਲੇ ਸਮਾਂ ਥੋੜਾ ਰਹਿੰਦਾ ਸੀ, ਦੌੜ ਕੇ ਗਿਆ ਜਾ ਕੇ ਬੋਰੀਆਂ ਪਰੇ ਕਰੀਆਂ, ਦਰਵਾਜ਼ਾ ਖੋਲਿਆ, ਅੰਦਰ ਦਾਖਲ ਹੋ ਗਿਆ। ਉਸੇ ਤਰ੍ਹਾਂ ਦੇ ਨਾਲ ਜਿਵੇਂ ਜਿਵੇਂ ਦੱਸਿਆ ਸੀ ਜਾਂਦਾ ਰਿਹਾ, ਜਿੱਥੇ ਭੁੱਲ ਭੁਲਾਈਆਂ ਆਈਆਂ ਉਹਦੇ ਚ ਵੜਿਆ ਨਾ ਤੇ ਅੱਗੇ ਗਿਆ, ਤਾਂ ਉਥੇ ਰਾਜਾ ਬੈਠਾ, ਦਰਵਾਜ਼ਾ ਖੜਕਾਇਆ, ਰਾਜੇ ਨੇ ਦੇਖਿਆ ਵੀ ਦਿਲ ਬੰਦਾ ਤੇ ਦਰਵਾਜ਼ਾ ਖੋਲ ਕੇ ਆਪਣੇ ਤਖ਼ਤ ਦੇ ਉੱਤੇ ਬਿਠਾ ਲਿਆ, ਨਾਲ ਬਿਠਾ ਲਿਆ ਤੇ ਬੜਾ ਪਿਆਰ ਕੀਤਾ। ਦੂਜੇ ਦਿਨ ਐਲਾਨ ਕਰਤਾ ਕਿ ਮੇਰਾ ਬਲੀ ਇਹ ਹੈ, ਸਕਸੈਸਰ ਇਹ ਹੈ ਤੇ ਤਖ਼ਤ ਦੇ ਉੱਤੇ ਬੈਠੇਗਾ। ਇਹ ਇੱਕ ਦ੍ਰਿਸ਼ਟਾਂਤ ਹੈ ਅੰਦਰਲੀ ਬਾਤ ਨੂੰ ਸਮਝਾਉਣ ਵਾਸਤੇ ਕਿ ਇਹ ਸੰਸਾਰ ਦੇ ਅੰਦਰ ਆਹ ਜਿਹੜੀ ਸਰੀਰ ਆਪਣਾ ਹੈ ਨਾ, ਇਹ ਮਿੱਟੀ ਦੀ ਢੇਰੀ 5 ਤੱਤਾਂ ਦੀ ਬਣੀ ਹੋਈ, ਬਾਹਰ ਕਹਿੰਦੇ ਟੋਲਣ ਦੀ ਲੋੜ ਨਹੀਂ ਹੈ, ਜੰਗਲਾਂ ਚ ਨਾ ਜਾਓ, ਪਹਾੜਾਂ ਤੇ ਨਾ ਜਾਓ, ਰੱਬ ਨੂੰ ਟੋਲਣ ਕਿਤੇ ਜਾਓ। ਰੱਬ ਨੂੰ ਜੇ ਟੋਲਣਾ, ਰੱਬ ਅੰਦਰ ਵਸਦਾ। ਕਾਇਆ ਨਗਰ ਨਗਰ ਗੜ ਅੰਦਰ, ਸਾਚਾ ਵਾਸਾ ਪੁਰਗ ਨੰਦਰ, ਅਸਥਰ ਥਾਨ ਸਦਾ ਨਰਮਾਇਲ, ਆਪੇ ਆਪ ਪਾਏਗਾ। ਅੰਤਰ ਕੋਟ ਛੱਜੇ ਹਟ ਨਾਲੇ, ਆਬੇ ਲੇਵੈ ਬਸ ਸੰਭਾਲੇ, ਬੱਜਰ ਕਪਾਟ ਜੜੇ ਜੜ ਜਾਣੇ, ਗੁਰਸ਼ਬਦੀ ਕੁਲਾਏਗਾ। ਕਹਿੰਦੇ ਦਰਵਾਜਾ ਹੈ ਤੇ ਆਹ ਚਾਬੀ ਹੈ, ਮੰਤਰ ਹੈ। ਇਹ ਵਾਹਿਗੁਰੂ ਮੰਤਰ ਦੇ ਨਾਲ ਉਹ ਦਰਵਾਜਾ ਖੁੱਲ ਜਾਣਾ। ਨੌ ਦਰਵਾਜੇ ਕਾਇਆ ਕੋਟ ਹੈ, ਦਸਵਾਂ ਗੁਪਤ ਰਖੀਜਾ, ਬੱਜਰ ਕਪਾਟ ਨਾ ਖੁੱਲਣੀ, ਗੁਰਸ਼ਬਦ ਕਲੀਜਾ। ਇਹਦੇ ਬਾਅਦ ਅਨਾਦ ਵਾਜੇ ਤੋਂ ਵੱਜਦੇ, ਤੈਨੂੰ ਨਾਦ ਆਉਣਗੇ, ਬਹੁਤ ਕਿਸਮ ਦੇ ਆਉਣਗੇ। ਪੰਜ ਸ਼ਬਦ ਤੁਨਕਾਰ, ਤੁਹਾਨੂੰ ਵਾਜੇ ਸ਼ਬਦ ਨਿਸ਼ਾਨ, ਪੰਜ ਸ਼ਬਦ ਗਿਣੇ ਨੇ ਇੱਥੇ। ਲੇਕਿਨ ਜਦ ਅੰਦਰ ਦੂਰ ਜਾਂਦਾ, ਉੱਥੇ ਅੰਤ ਨਹੀਂ ਹੈ ਕੋਈ। ਤਿੱਥੇ ਨਾਦ ਵਿਨੋਦ ਕੋੜ ਆਨੰਦ, ਨਾਦਾਂ ਦਾ ਤੇ ਨਾ ਵਿਨੋਦਾਂ ਦਾ ਤੇ ਨਾ ਆਨੰਦ ਦੇ ਨਹੀਂ, ਕਹਿੰਦੇ ਕਰੋੜਾਂ ਦੀ ਤਾਦਾਦ ਵਿੱਚ ਨੇ। ਇੱਥੇ ਜਦ ਜੀਵ ਪਹੁੰਚਦਾ ਆਗਿਆ ਚੱਕਰ ਚ, ਉਸ ਤੇ ਬਾਅਦ ਤ੍ਰਿਪਤੀ ਆਉਂਦੀ ਹੈ, ਪ੍ਰਕਾਸ਼ ਹੋ ਜਾਂਦਾ ਇਹਦੇ ਅੰਦਰ। ਫੇਰ ਭੁੱਲ ਭੁਲਾਈਆਂ ਆਉਂਦੀਆਂ, ਸੰਸਾਰ ਦਲ ਕਮਲ ਆਉਂਦਾ ਦਸਵੇਂ ਦੁਆਰ ਤੇ ਹੇਠਾਂ, ਉੱਥੇ ਰਿੱਧੀ ਸਿੱਧੀ ਪਈ ਆ, ਬੇਅੰਤ ਤੇ ਸ਼ਕਤੀਆਂ ਨੇ। ਜੇ ਤਾਂ ਗੁਆਚ ਗਿਆ ਤਾਂ ਮਹਾਰਾਜ ਕਹਿੰਦੇ ਚੱਲਿਆ ਤਾਂ ਰੱਬ ਨੂੰ ਮਿਲਣਾ ਸੀ, ਪਹੁੰਚ ਵੀ ਉੱਚਾ ਗਿਆ। ਲੇਕਿਨ ਫਸ ਗਿਆ, ਰਿੱਧ ਸਿੱਧ ਸਭ ਮੋਹ ਹੈ, ਨਾਮ ਨਾ ਬਸੇ ਮਨ ਆਏ। ਹੁਣ ਨਾਮ ਨਹੀਂ ਮਨ ਚੋਂ ਹਟ ਗਿਆ, ਪਰਚਾ ਪੈ ਗਿਆ, ਚਾਲੇ ਤੇ ਅਲ ਮਿਲਣ ਕੋ ਬੀਚੇ ਹਟ ਕੇ ਚੀਜ਼ ਚ। ਬਹੁਤੇ ਚੇਲੇ ਬਣ ਗਏ, ਉਹਨਾਂ ਦੇ ਪ੍ਰੋਬਲਮ ਆ ਗਏ, ਸਾਰਾ ਦਿਨ ਉਹਨਾਂ ਦੇ ਦੁੱਖ ਨਹੀਂ ਦੂਰ ਹੁੰਦੇ, ਕਿਉਂਕਿ ਸੰਸਾਰ ਦੁਖੀ ਆ ਸਾਰਾ। ਚੱਲਿਆ ਤਾਂ ਸੀ ਪਰਮੇਸ਼ਰ ਨੂੰ ਮਿਲਣ ਵਾਸਤੇ, ਫਲ ਫਸ ਗਿਆ ਉੱਥੇ, ਮਾਨਤਾ ਚ ਫਸ ਗਿਆ। ਕਬੀਰ ਮਾਇਆ ਤਜੀ ਤੋਂ ਕਿਹਾ ਹੋਇਆ, ਜੋ ਮਾਨ ਤਜਿਆ ਨਾ ਜਾਏ, ਮਾਨ ਮੁਨੀ ਮੁਨਵਰ ਗਲੇ, ਮਾਨ ਸਭੀ ਕੋ ਖਾਏ। ਇਹ ਮਾਨ ਲੰਘਣ ਨਹੀਂ ਦਿੰਦਾ ਅੱਗੇ। ਸੋ ਇਸ ਤਰ੍ਹਾਂ ਦੇ ਨਾਲ ਇਹ ਰਿਧੀਆਂ ਸਿੱਧੀਆਂ ਦੀ ਮੈਂ ਜਿਹੜੀ ਬਾਤ ਕਰਦਾ ਸੀ, ਇਹ ਕੋਈ ਬਾਤ ਨਹੀਂ ਹੁੰਦੀ ਰੂਹਾਨੀ ਮਾਰਗ ਦੇ ਅੰਦਰ, ਇਹਦੀ ਕੋਈ ਵਿਸ਼ੇਸ਼ਤਾ ਨਹੀਂ ਹੈ। ਇਹਦੇ ਚ ਫਸਦੇ ਨੇ ਤੇ ਜਿਸ ਵਕਤ ਹੋਰ ਅੱਗੇ ਜਾਂਦਾ ਹੈ ਤਾਂ ਗੁਰੂ ਮਿਲਦਾ ਹੈ। ਗੁਰੂ ਤੇ ਬਗੈਰ ਪਰਮੇਸ਼ਰ ਦਾ ਦਰਵਾਜ਼ਾ ਨਹੀਂ ਖੁੱਲਦਾ। ਸੋ ਇਹ ਕੱਲ ਮੈਂ ਬੜੇ ਵਿਸਥਾਰ ਦੇ ਨਾਲ ਬੇਨਤੀ ਕਰੀ ਸੀ, ਉਸ ਤੇ ਇੱਕ ਦਿਨ ਪਹਿਲਾਂ ਮੈਂ ਦੱਸਿਆ ਸੀ ਵੀ ਨਾਮ ਦੇ ਨਾਲ ਸਾਰੇ ਦੁੱਖਾਂ ਦਾ ਖਾਤਮਾ ਹੋ ਜਾਂਦਾ। ਹੁਣ ਸੰਸਾਰ ਹੈ ਦੁਖੀ, ਜੇ ਆਪਣਾ ਸਹੀ ਹੋਣਾ ਹੈ। ਬਹੁਤ ਵਾਰੀ ਮੈਂ ਦੱਸਿਆ ਕਿਉਂਕਿ ਇੰਨਾ ਜ਼ਿਆਦਾ ਰੁਝੇਵਾਂ ਹੈ ਕਿ ਇਕੱਲੇ ਇਕੱਲੇ ਬੰਦੇ ਨਾਲ ਬਾਤ ਨਹੀਂ ਹੁੰਦੀ। ਦੀਵਾਨਾਂ ਚ ਮੈਂ ਕਹਿ ਦਿੰਦਾ ਕਿ ਦੇਖੋ ਭਾਈ, ਜਪਜੀ ਸਾਹਿਬ ਦੀ ਇੰਨੀ ਮਹਾਨਤਾ ਦੱਸੀ ਗਈ ਹੈ ਕਿ ਇਹਦੇ ਵਿੱਚ ਕੋਈ ਅੰਤ ਨਹੀਂ। ਜੋ ਵੀ ਕੰਮ ਤੁਸੀਂ ਕਰਨਾ ਚਾਹੁੰਦੇ ਹੋ, ਜਪਜੀ ਸਾਹਿਬ ਦੇ ਪਾਠ ਵਿਧੀ ਨਾਲ ਕਰ ਲਓ, ਤੁਹਾਡਾ ਸਾਰਾ ਕਾਰਜ ਸਹੀ ਹੋ ਜਾਏਗਾ, ਬਿਮਾਰੀਆਂ ਹਟ ਜਾਣਗੀਆਂ, ਪਰੇਸ਼ਾਨੀਆਂ ਹਟ ਜਾਣਗੀਆਂ। ਕਿਉਂਕਿ ਬਾਣੀ ਬਹੁਤ ਸੱਤਿਆ ਹੈ, ਬਾਣੀ ਨੂੰ ਪਿੱਠ ਦੇ ਕੇ ਜਿਹੜਾ ਬੰਦਾ ਜਾਂਦਾ ਉਹ ਫਿਰ ਗਲਤ ਹੋ ਜਾਂਦਾ। ਸੋ ਇਸ ਤਰ੍ਹਾਂ ਦੇ ਨਾਲ ਨਾਮ ਜਿਹੜਾ ਇਹ ਬਾਣੀ ਦੇ ਵਿੱਚੋਂ ਪੈਦਾ ਹੁੰਦਾ। ਇਹ ਬਾਣੀ ਜੋ ਜੀਓ ਜਾਣੈ ਤਿਸ ਅੰਤਰ ਰਵੈ ਹਰਨਾਮਾ, ਜਿਹੜਾ ਬਾਣੀ ਦਾ ਸਤਿਕਾਰ ਕਰਦਾ, ਬਾਣੀ ਨਾਲ ਪਿਆਰ ਕਰਦਾ, ਉਹਦੇ ਅੰਦਰ ਨਾਮ ਪ੍ਰਗਟ ਹੋ ਜਾਂਦਾ। ਸੋ ਗੁਰੂ ਨਾਨਕ ਦੇ ਘਰ ਚ ਕੇਵਲ ਨਾਮ ਹੈ, ਨਾਨਕੇ ਘਰ ਕੇਵਲ ਨਾਮ, ਉਹ ਨਾਮ ਹੈ ਅੰਦਰ। ਉਹਦੇ ਵੱਲ ਗੁਰੂ ਸਾਹਿਬ ਇਸ਼ਾਰੇ ਕਰਦੇ ਨੇ ਵੀ ਤੁਸੀਂ ਉੱਥੇ ਤੱਕ ਪਹੁੰਚੋ ਤਾਂ ਸਹੀ, ਗੁਰੂ ਵਾਲੇ ਬਣੋ ਪਹਿਲਾਂ। ਜੇ ਗੁਰੂ ਵਾਲੇ ਨਹੀਂ ਬਣਦਾ ਫਿਰ ਦੁੱਖ ਤਾਂ ਹੈਗਾ ਹੀ। ਮਹਾਰਾਜ ਕਹਿੰਦੇ ਮਨਮੁਖ ਦੁੱਖ ਕਾ ਖੇਤ ਹੈ, ਦੁੱਖ ਬੀਜੇ ਦੁੱਖ ਖਾਏ, ਦੁੱਖ ਵਿੱਚ ਜੰਮੈ ਦੁੱਖ ਮਰੈ ਹਮੈ ਕਰਤ ਵਿਆਹ। ਭੋਗਾਂ ਦੇ ਵਿੱਚ ਸੁੱਖ ਨਹੀਂ ਸਾਹ ਸਿੰਘ ਜੀ, ਕਿਸੇ ਭੋਗ ਚ ਸੁੱਖ ਨਹੀਂ, ਭੋਗਾਂ ਦਾ ਰਿਜ਼ਲਟ ਦੁੱਖ ਚ ਨਿਕਲਿਆ ਕਰਦਾ, ਫਰਸਟ੍ਰੇਸ਼ਨ ਚ ਨਿਕਲਿਆ ਕਰਦਾ। ਸੋ ਨਾਮ ਦੀ ਬਹੁਤ ਜ਼ਿਆਦਾ ਕਈ ਘੰਟੇ ਤੱਕ ਵਿਆਖਿਆ ਹੋਈ ਹੈ, ਲੇਕਿਨ ਨਾਮ ਜਿਹੜਾ ਉਹ ਮਿਲਦਾ ਕਿੱਥੋਂ ਹੈ? ਮਹਾਰਾਜ ਨੇ ਇਸ਼ਾਰਾ ਕਰਿਆ, ਜਿਸ ਵਕਤ ਕੋ ਲੈਣ ਤੋਂ ਆਇਆ ਰਾਮ ਨਾਮ ਸੰਤਨ ਕਰ ਪਾਇਆ। ਹੁਣ ਇੰਨਾ ਤਾਂ ਸਾਨੂੰ ਪਤਾ ਲੱਗ ਗਿਆ ਵੀ ਸੰਤਾਂ ਕੋਲ ਹੈ। ਹੁਣ ਸਵਾਲ ਆਉਂਦਾ ਵੀ ਸੰਤ ਕੌਣ ਹੋਇਆ? ਨਾ ਤਾਂ ਭੇਖ ਨਾਲ ਸੰਤ ਬਣ ਸਕਦਾ, ਨਾ ਕਿਸੇ ਡੇਰੇ ਤੇ ਰਹਿ ਕੇ ਸੰਤ ਬਣ ਸਕਦਾ, ਤੇ ਨਾ ਲੋਕਾਂ ਦੇ ਕਹਿਣ ਕਹਾਉਣ ਨਾਲ ਸੰਤ ਬਣ ਸਕਦਾ। संत की जिहड़ी स्थिति है, संत जिहड़ा है वह तो परमेश्वर दे विच कोई फर्क नहीं होया करदा। वो ता वो हस्ती है जिहड़ी बनना नहीं चाहती, मिट गई है, मिटिया होया जिहड़ा कुछ नहीं है उन्हूं संत कहिंदे ने, जिहड़ा कुछ हैगा वह नहीं संत। आ गल समझ लो, गल बहुत स्पष्ट है। ऐवें ना कहा करो संत 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 तो जिहड़ा है ना वह है नहीं, जिहड़ा हैगा वह संत नहीं है। इहदे विच भेद की है जिहड़ा मैं बेनती करदा कि होमे दे नाल हस्ती रहिंदी है। होमे इह जात है, द वेरी परसनैलिटी जिहड़ी है दैट इज आई एंड माई। जिस हिरदे च मैं ते मेरी होएगी वह होमे दा मंडल है, उहदे विच होमे है, चाहे वह आदमी है किड्डा ही उच्चा है उहदे अंदर होमे कम कर रही है। उतों उतों कहे ते नहीं हुंदा, एको एक कहे सब कोई, होमे गर्भ व्यापे अंतर बार एक पछाण है, यूं कर मैल संजापा। कहे ते तां हुंदा नहीं, मैं नहीं जी, दास कहिंदा जी दास तू कुछ कही जा, तू सीधा ही कही जा, मैं दुनिया कहिंदी है मैं, तू भी मैं कही जा, अंदरों जाग भी मैं नहीं हां कुछ, मैं ना ही प्रभ सब कुछ तेरा। वो जदों मैं मिट जाती है, जब हम होते तब तू ना ही, अब तू ही मैं ना ही। वो जद मैं ना ही हो गया वह संत हुंदा, संत रब नूं कहिंदे, संत अनंत है ना ही अंतर। संत ते रब दे विच कोई भेद नहीं हुंदा, जिन्हां ने विसरे नाम सेक ने भेद ना जाणो मूल साईं जी। ऐसा तो रेयर मिलेगा संसार दे अंदर, मिलदा नहीं है, धोखे से धोखा खावांगे भी आ होना संत आ होना ना। संत का लक्षण गुरु ग्रंथ साहब के अंदर बहुत बड़ा है, वो रेयर है, आम नहीं मिलता भी थां थां तुहानू संत मिल जाए। उहदे कोल कहिंदे ने महाराज, हुण साडा साडी स्थिति की है भी सानू भी कोई राह लभे, असी एवें तुर पीए हुण संतां दे नाम लैण। सानू तां महाराज ने इन्ना सिखाला करता ना कि गुरु नानक पातशाह पारब्रह्म परमेश्वर का साकार रूप से एक ता परमेश्वर का निराकार स्वरूप है, एक साकार स्वरूप से अंत कला लै ठाकर चढ़िया। आप आके गुरु नानक साहब का जिहड़ा शरीर सी उहदे च प्रकाश किया। वाहगुरु ने कहा हे नानक, मैं पारब्रह्म परमेश्वर ते तू गुरु परमेश्वर, तेरे ते मेरे विच जिहड़ा भेद जानेगा वो मेरे तक नहीं पहुंच सकदा। वो गुरु नानक गुरु अंगद साहब दे 6 साल च गुरु अंगद साहब नूं तैयार करिया, जिवें शेरनी दा दुध जिहड़ा सोने दे भांडे तों बगैर गलियां कर दिंदा बाकी भांडियां च, इसे तरह गुरु जोत जिस हिरदे च रखनी सी, जिस शरीर च रखनी सी, पहला वह हिरदे नूं संवारिया शिंगारिया ते परखिया, उहदे च गुरु जोत गुरु नानक दे शरीर चों अगे ट्रांसप्लांट होके गुरु अंगद दे शरीर च आ गई। उन्हां ने 12 साल गुरु अमरदास महाराज जी नूं परखिया, उधर आ गई। इसे तरह गुरु दसवें पातशाह तक यह गुरु जोत चलदी चलदी। हुण संसार दे अंदर उस तरह की व्यक्ति, उस तरह का व्यक्ति नहीं सीगा कोई, पूरन नहीं सी। पूरन हुंदा कहां, साडा सिलसिला चल पैणा सी, अगले गुरु आ जांदे। उस वेले क्योंकि गुरु का जिहड़ा असली रूप है वह शब्द हुंदा है, सतगुर बचन, बचन है सतगुर, विच पादर मुक्त करावे, बाणी गुरु, गुरु है बाणी, विच बाणी अमृत सार है। यह जिहड़ा शब्द है यह शब्द ही गुरु होया करदा। गुरु नानक नूं जद पुछया हे नानक तू अपने गुरु की बात नहीं करता, महाराज कहते शब्द गुरु सुरत तुन चेला, मेरा गुरु शब्द है। वो शब्द हैगा वाहगुरु का रूप, निरंकार आकार हुए एक अंकार अपार सदाया, एक अंकारों शब्द तुन, शब्द की धुन हुई जिदा ना होया ओंकार आकार पाया, और शब्द तो सब कुछ मैनीफेस्ट होया। ओंकार ब्रह्मा उत्पत, इस शब्द के उत्तों ब्रह्मा का उत्पत्ति हुई। ओंकार किया जिन चित, ऐसे शब्द ने आ जिहड़ी साडे अंदर अवेयरनेस है जागृत है यह पैदा की करी जाने। सो इस तरह के नाल ਗੁਰੂ ਹਮੇਸ਼ਾ ਸ਼ਬਦ ਹੋਇਆ ਕਰਦਾ, ਮੈਂ ਬੋਲਦਾ, ਬਾਣੀ ਬੋਲਦਾ, ਮੈਨੂੰ ਕੌਣ ਜਾਣਦਾ, ਪੰਜ ਤੱਤ ਦਾ ਸਰੀਰ ਹੈ ਇਹਦੇ ਮਾਨਤਾ ਹੀ ਨਹੀਂ। ਇਹ ਬਾਣੀ ਦੀ ਮਾਨਤਾ ਹੈ ਜੋ ਹੈ, ਅਸਲੀ ਚੀਜ਼ ਬਾਣੀ ਹੁੰਦੀ ਹੈ। ਸੋ ਗੁਰੂ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਪਿਓਰੀਫਾਈਡ ਸ਼ਬਦ ਹੈ, ਜਿਸ ਸ਼ਬਦ ਦੇ ਅੰਦਰ ਕੋਈ ਵੀ ਮਿਲਾਵਟ ਨਹੀਂ ਹੈ, ਕੋਈ ਗਲਤ ਨਹੀਂ ਹੈ। ਇਹ ਅਕਾਲ ਪੁਰਖ ਤੋਂ ਆਇਆ ਹੋਇਆ, ਅਸੀਂ ਸਾਕਾਰ ਰੂਪ ਇਸ ਦਾ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਦੇਖਦੇ ਹਾਂ। ਸੋ ਉਹਨਾਂ ਨੇ, ਮਹਾਰਾਜ ਨੇ ਕਿਹਾ ਵੀ ਕਿੱਥੇ ਭਟਕਦੇ ਫਿਰਨਗੇ, ਸ਼ਬਦ ਦੇ ਲੜ ਸਾਨੂੰ ਲਾ ਦਿੱਤਾ ਤੇ ਨਾਲ ਜਿਹੜਾ ਸਰੀਰਕ ਤੌਰ ਤੇ ਕੰਮ ਕਰਨਾ ਸੀ ਉਹ ਮਹਾਰਾਜ ਨੇ ਕਿਹਾ ਦੇਖੋ ਪੰਜਾਂ ਦੇ ਵਿੱਚ ਮੈਂ ਵਰਤਾਂਗਾ, ਵਚਨ ਹੈ ਉਹਨਾਂ ਦਾ। ਮੈਂ ਪੰਜ ਸਿੰਘ ਭੇਜਿਆ ਕਰਦਾ ਵੀ ਜੇ ਕੋਈ ਪ੍ਰੋਬਲਮ ਕਿਸੇ ਨੂੰ ਹੋਵੇ ਪੰਜ ਸਿੰਘਾਂ ਨੂੰ ਬੁਲਾ ਲੈ, ਭਾਈ ਗੁਰੂ ਰੂਪ ਜਾਣ ਕੇ ਉਹਨਾਂ ਦੀ ਸੇਵਾ ਕਰ। ਜਦ ਤੇਰੀ ਭਾਵਨਾ ਗੁਰੂ ਰੂਪ ਦੀ ਹੋਏਗੀ ਤਾਂ ਉਹ ਗੁਰੂ ਨਾਲ ਜੁੜੇ ਹੋਏ ਨੇ, ਉੱਥੇ ਪ੍ਰਤੱਖ ਰੂਪ ਦੇ ਅੰਦਰ ਗੁਰੂ ਹੋਏਗਾ, ਤੁਹਾਡੀ ਭਾਵਨਾ ਪੂਰੀ ਹੋ ਜਾਏਗੀ। ਸੋ ਪੰਜਾਂ ਦੇ ਜਦੋਂ ਗੁਰੂ ਗ੍ਰੰਥ ਸਾਹਿਬ ਦੇ ਹਾਜ਼ਰ ਪੰਜ ਹੁੰਦੇ ਨੇ ਤਾਂ ਪੰਜ ਫੇਰ ਪਿਓਰੀਫਾਈ ਕਰਨ ਵਾਸਤੇ ਜਲ ਨੂੰ ਮੰਤਰਦੇ ਨੇ, ਕਿਉਂਕਿ ਜਲ ਜਿਹੜਾ ਸਭ ਤੋਂ ਜ਼ਿਆਦਾ ਪਹਿਲਾਂ ਮੰਤਰਿਆ ਜਾਂਦਾ। ਪਾਣੀ ਦਿੰਦੇ ਨੇ ਮੰਤਰ ਕੇ, ਮੰਤਰਾਂ ਵਾਲਿਆਂ ਨੂੰ ਦੇਖਿਓ ਕਦੇ ਫੂਕਾਂ ਮਾਰਦੇ ਨੇ, ਲੇਕਿਨ ਇੱਥੇ ਫੂਕਾਂ ਨਹੀਂ ਮਾਰਿਆ ਜਾਂਦਾ। ਇੱਥੇ ਖੰਡੇ ਦੇ ਨਾਲ ਇਸ ਨੂੰ ਪਿਓਰੀਫਾਈ ਕੀਤਾ ਜਾਂਦਾ। ਇੱਕ ਕਰੰਟ ਹੈ ਜਿਹੜੀ ਆਦਮੀ ਦੇ ਵਿੱਚ ਹੱਥਾਂ ਚ ਹੁੰਦੀ ਹੋਈ ਪਾਣੀ ਦੇ ਵਿੱਚ ਪਹੁੰਚ ਜਾਂਦੀ ਹੈ ਨੇਤਰਾਂ ਦੇ ਰਾਹੀਂ। ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਵਰਸੀ, ਉਹ ਫਿਰ ਜਦ ਪੰਜ ਅਮਰ ਪੰਜ ਬਾਣੀਆਂ ਪੜ੍ਹ ਕੇ ਅੰਮ੍ਰਿਤ ਤਿਆਰ ਕਰਦੇ ਨੇ, ਉਸ ਵੇਲੇ ਛਕਾਉਣ ਤੋਂ ਬਾਅਦ ਫੇਰ ਪੰਜ ਇਕੱਠੇ ਬੋਲਦੇ ਨੇ, ਫੇਰ ਕਹਿੰਦੇ ਨੇ ਹੁਣ ਤੈਨੂੰ ਅਸੀਂ ਮੰਤਰ ਦਿੰਦੇ ਹਾਂ, ਜਿਹਦੇ ਮਿਹਨਤ ਕਰਨ ਦੇ ਨਾਲ ਜਪਣ ਦੇ ਨਾਲ ਤੂੰ ਨਾਮ ਤੱਕ ਪਹੁੰਚ ਜਾਏਗਾ, ਵਾਹਿਗੁਰੂ ਦਾ ਰੂਪ ਧਾਰਨ ਕਰ ਲਏਗਾ, ਵਾਹਿਗੁਰੂ ਬਣ ਜਾਏਗਾ। ਹਮੈ ਤੇਰੀ ਜਾਂਦੀ ਰਹੋ, ਕਿਉਂਕਿ ਦੋਵਾਂ ਦਾ ਵਿਰੋਧ ਹੈ, ਹਮੈ ਨਾਵੇ ਨਾਲ ਵਿਰੋਧ ਹੈ, ਦੋਵੇਂ ਨਾ ਬਸੇ ਇਕਠਾ ਹੈ, ਹਮੈ ਤੇ ਨਾਮ ਦਾ ਵਿਰੋਧ ਹੈ। ਇਹਨੂੰ ਨਾਮ ਘੱਟ ਦਿੰਦਾ, ਨਾਮ ਤਕੜੀ ਚੀਜ਼ ਹੈ। ਸੋ ਇਸ ਤਰ੍ਹਾਂ ਸਾਨੂੰ ਤਾਂ ਬਹੁਤ ਸਿਖਾਲਾ ਹੈ, ਦੌੜਨ ਭੱਜਣ ਦੀ ਲੋੜ ਨਹੀਂ। ਕਈ ਪ੍ਰੇਮੀਆਂ ਦਾ ਖਿਆਲ ਹੁੰਦਾ ਬਈ ਅੰਮ੍ਰਿਤ ਚ ਕੋਈ ਸ਼ਕਤੀ ਸੱਚਮੁੱਚ ਹੁੰਦੀ ਹੈ, ਕਿਉਂਕਿ ਇਹਦੀ ਵਿਆਖਿਆ ਤਾਂ ਬਹੁਤ ਕਰਦੇ ਨੇ। ਮੈਂ ਤਾਂ ਇੱਕ ਲਿਖਤ ਦੀ ਗੱਲ ਦੱਸਦਾ, ਆਪਣੇ ਨੇੜੇ ਹੀ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਨਾਰੰਗਵਾਲ ਵਾਲੇ, ਉਹਨਾਂ ਨੇ ਇੱਕ ਪੁਸਤਕ ਲਿਖੀ ਹੈ, ਉਹਦੇ ਚ ਲਿਖਦੇ ਨੇ ਕਿ ਅਸੀਂ ਲੁਧਿਆਣੇ ਅੰਮ੍ਰਿਤ ਛਕਾਉਣ ਲੱਗੇ, ਦਸਵੀਂ ਦੇ ਬੱਚੇ ਸਕੂਲ ਇਮਤਿਹਾਨ ਦੇ ਕੇ ਜਾਣਾ ਸੀ ਉਹਨਾਂ ਨੇ, ਸੋ ਉਦੋਂ ਪਹਿਲਾਂ ਅਸੀਂ ਖਾਲਸਾ ਸਕੂਲ ਸੀ ਵੀ ਇਹਨਾਂ ਨੂੰ ਅੰਮ੍ਰਿਤ ਛਕਾ ਦਈਏ। ਅੰਮ੍ਰਿਤ ਛਕਾਉਣ ਲੱਗੇ ਤਾਂ ਚਾਰ ਪਿਆਰੇ ਆ ਗਏ, ਪੰਜਵਾਂ ਨਾ ਆਇਆ। ਅੜਿਖਿਆ ਕਹਿੰਦੇ ਅਸੀਂ ਅੰਦਰ ਅਨੁਭਵ ਚ ਆ ਗਿਆ, ਕਿਉਂਕਿ ਇਹ ਮਾੜੇ ਧੀੜੇ ਗੁਰਸਿੱਖ ਨਹੀਂ ਸੀ, ਪੂਰੀਆਂ ਗੱਲਾਂ ਜਾਣਨ ਵਾਲੇ ਸੀ। ਕਹਿੰਦੇ ਕਰੋ ਅਰਦਾਸ, ਪੰਜਵਾਂ ਵੀ ਆ ਜਾਏਗਾ। ਅਰਦਾਸ ਹੋ ਗਈ ਤੇ ਉਹਦੇ ਬਾਅਦ ਜਦ ਦੇਖਦੇ ਨੇ ਪਿੱਛੇ ਤਾਂ ਦੌਲਤਪੁਰ ਵਾਲੇ ਬਾਪੂ ਜੀ ਆ ਗਏ, ਜਿਨ੍ਹਾਂ ਨੂੰ ਕੇਵਲ ਉਹਨਾਂ ਨੇ ਇੱਕ ਨੂੰ ਲਿਖਿਆ, ਸੰਤ ਹੀਰਾ ਸਿੰਘ ਲਿਖਿਆ ਉਹਨਾਂ ਨੂੰ। ਅੰਮ੍ਰਿਤ ਤਿਆਰ ਹੋ ਗਿਆ ਬਾਟਾ ਤੇ ਉਹਦੇ ਬਾਅਦ ਬੱਚੇ ਛਕਣ ਲੱਗ ਗਏ ਤੇ ਬਾਪੂ ਜੀ ਛਕਾ ਰਹੇ ਨੇ ਅੰਮ੍ਰਿਤ, ਫੱਲੇਆਲ ਦਾ ਮੁੰਡਾ ਦਸਵੀਂ ਦਾ। ਉਹ ਜਿਸ ਵਕਤ ਆ ਕੇ ਅੰਮ੍ਰਿਤ ਛਕਣ ਲੱਗਿਆ, ਪੰਜ ਚੂਲੇ ਉਹਦੇ ਸੀਤ ਚ ਪਾਏ, ਪੰਜ ਨੇਤਰਾਂ ਚ, ਪੰਜ ਪਲਾਏ ਤੇ ਪੰਜ ਨੇਤਰਾਂ ਚ। ਜਦੋਂ ਪੰਜਵਾਂ ਚੂਲਾ ਆਇਆ ਉਸ ਵੇਲੇ ਜਸਵਾ ਤੇ ਗੱਲ ਕਹੀ, ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਉਹ ਬੱਚੇ ਦੀ ਸਮਾਧੀ ਲੱਗ ਗਈ। ਭਾਈ ਸਾਹਿਬ ਕਹਿਣ ਲੱਗੇ ਵੀ ਕੀ ਗੱਲ, ਕਹਿਣ ਲੱਗੇ ਥੋੜਾ ਜਿਹਾ ਜਲਾਲ ਜ਼ਿਆਦੇ ਦੇ ਹੋ ਗਿਆ, ਤੇਜ਼ ਦੇ ਹੋ ਗਿਆ। ਕਹਿੰਦੇ ਬੱਚੇ ਨੇ ਇਹਨਾਂ ਨੇ ਸਹਿ ਨਹੀਂ ਸਕਣਾ ਤੇਜ਼, ਥੋੜਾ ਦੋ ਭਾਈ। ਕਹਿੰਦੇ ਹੁਣ ਫਿਰ ਇਹਦੀ ਸੁਰਤ, ਕਹਿੰਦੇ ਸੁਰਤ ਤਾਂ ਇਹਦੀ ਚੜ ਗਈ ਦਸਵੇਂ ਦੁਆਰੇ। 56 ਘੰਟੇ ਦੇ ਬਾਅਦ ਇਹਦੀ ਸੁਰਤ ਨੇ ਉਤਰਨਾ। ਬੱਚਾ ਚੱਕ ਕੇ ਕਹਿੰਦੇ ਵੱਖਰਾ ਬਿਠਾਤਾ ਤੇ ਸਾਰਿਆਂ ਨੂੰ ਅੰਮ੍ਰਿਤ ਛਕਾਉਣ ਤੇ ਬਾਅਦ ਅਖੰਡ ਪਾਠ ਸ਼ੁਰੂ ਕਰ ਲਿਆ ਤੇ ਜਦੋਂ ਭੋਗ ਪਿਆ ਆਸਾ ਦੀ ਵਾਰ ਪੜ੍ਹਨੀ ਸ਼ੁਰੂ ਕਰਤੀ। ਜਦੋਂ ਪੂਰੇ 56 ਘੰਟੇ ਹੋਏ ਉਸ ਵੇਲੇ ਬੱਚਾ ਹਿਲਿਆ, ਹਿਲ ਕੇ ਉੱਚਾ ਉੱਠ ਗਿਆ ਸੰਗਤ ਨਾਲੋਂ। ਲੱਤਾਂ ਖੋਲ ਲਈਆਂ ਤਾਂ ਜਿਵੇਂ ਮੱਛੀ ਤੈਰਦੀ ਹੈ ਪਾਣੀ ਚ, ਸੰਗਤ ਦੇ ਸਿਰਾਂ ਦੇ ਉੱਤੇ ਦੀ ਤੈਰਨਾ ਸ਼ੁਰੂ ਕਰਦਾ, ਰਹਿਣ ਸਾਡੇ ਬਾਜੇ ਦੇ ਉੱਤੇ ਦੀ ਹੋ ਕੇ ਸਾਡੇ ਕੋਲ ਲੰਮਾ ਆ ਕੇ ਪੈ ਗਿਆ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ। ਬਾਪੂ ਜੀ ਆਏ ਉੱਠ ਕੇ, ਕਹਿੰਦੇ ਭਾਈ ਸਾਹਿਬ ਲਾਵਾਂ ਦਾ ਕੀਰਤਨ ਸ਼ੁਰੂ ਕਰੋ, ਹੁਣ ਕਿਉਂਕਿ ਲਾਵਾਂ ਜਿਹੜੀਆਂ ਨੇ ਇਹ ਜੀਵ ਤੇ ਰੂਹ ਤੇ ਪਰਮੇਸ਼ਰ ਦੇ ਮਿਲਾਪ ਦੀਆਂ ਨੇ। ਅਸੀਂ ਵਿਆਹ ਦਾ ਕੰਮ ਲੈ ਲੈਂਦੇ ਹਾਂ, ਉਸ ਵੇਲੇ ਭਾਈ ਸਾਹਿਬ ਨੇ ਲਾਵਾਂ ਦਾ ਕੀਰਤਨ ਸ਼ੁਰੂ ਕਰਤਾ। ਬਾਪੂ ਜੀ ਕਹਿਣ ਲੱਗੇ ਇਸ ਵੇਲੇ ਇਹਦੀ ਰੂਹ ਅਕਾਲ ਪੁਰਖ ਦੇ ਦਰ ਤੇ ਖੜੀ ਸੰਜੋਗ ਮੰਗ ਰਹੀ ਹੈ। ਉਹਦੇ ਬਾਅਦ ਕੀਰਤਨ ਦੀ ਸਮਾਪਤੀ ਹੋਈ ਤੇ ਉਹ ਬੱਚਾ ਉੱਠਿਆ। ਉੱਠਣ ਤੋਂ ਬਾਅਦ ਅਸਚਰਜ ਬਾਤ ਇਹ, ਉਹਦਾ ਪੈਰ ਧਰਤੀ ਤੇ ਲੱਗੇ ਨਾ, ਉੱਤੇ ਹੀ ਰਹਿ ਜਾਵੇ, ਤੁਰੇ ਸਾਡੇ ਮੰਗਣੇ। ਸੋ ਇਹ ਬੇਨਤੀ ਕਰਨ ਤੋਂ ਮੇਰਾ ਮਤਲਬ ਹੈ ਵੀ ਨਾ ਤਾਂ ਭਾਈ ਸਾਹਿਬ ਗਲਤ ਲਿਖਦੇ ਆ, ਬਿਲਕੁਲ ਨਹੀਂ, ਕੋਈ ਬੰਦਾ ਉਹਨਾਂ ਨੂੰ ਗਲਤ ਕਹੇ ਗਲਤ ਹੈ, ਉਹ ਸਹੀ ਉਹਨਾਂ ਨੇ ਅੱਖਾਂ ਦੇਖੀ ਹੋਈ ਬਾਤ ਲਿਖੀ ਹੈ। ਸੋ ਅੰਮ੍ਰਿਤ ਵਿੱਚ ਕੋਈ ਸ਼ਕਤੀ ਹੋਈ ਤਾਂ ਹੀ ਹੈ, ਜੇ ਕੋਈ ਇਸ ਕਿਰਿਆ ਨੂੰ ਖੰਡਣ ਕਰੇ ਵੀ ਨਹੀਂ ਜੀ ਐਵੇਂ ਹੀ ਹੈ, ਉਹਦੇ ਵਿੱਚ ਇਹ ਹੁੰਦਾ ਨੁਕਸ ਵੀ ਪੰਜ ਪਿਆਰਿਆਂ ਦੀ ਬਿਰਤੀ ਤਾਕਰ ਨਾ ਹੋਵੇ, ਉਹਨਾਂ ਦੀ ਬਿਰਤੀ ਮਾਇਆ ਚ ਘੁੰਮਦੀ ਹੋਵੇ, ਉਹ ਸੁਰਤ ਨਾ ਲੱਗੇ, ਉਹ ਤਾਂ ਗੱਲ ਵੱਖਰੀ ਹੈ। ਲੇਕਿਨ ਇਸ ਗੱਲ ਚ ਸ਼ੱਕ ਨਹੀਂ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਗੁਰਿਆਈ ਨੂੰ ਕੋਈ ਚੈਲੰਜ ਕਰਦੇ ਤੇ ਜਾਂ ਦੂਰ ਰਹਿ, ਹੋਰ ਕੋਈ ਤਰੀਕਾ ਨਹੀਂ। ਗੁਰੂ ਘਰ ਦੇ ਵਿੱਚ ਨਾਮ ਲੈਣ ਦਾ ਤਰੀਕਾ ਇੱਕੋ ਹੀ ਹੈ ਕਿ ਪੰਜ ਪਿਆਰਿਆਂ ਦੇ ਹਾਜ਼ਰ ਹੋਵੋ। ਸੋ ਇਹ ਬਾਤ ਜੋ ਹੈ, ਜਿਸ ਵੱਖਰ ਕੋ ਲੈਣ ਤੋਂ ਆਇਆ ਰਾਮ ਨਾਮ ਸੰਤਨ ਕਰ ਪਾਇਆ, ਤਾਜਮ ਮਾਨ ਲਿਓ ਮਨ ਮੋਲ, ਰਾਮ ਨਾਮ ਹਿਰਦੇ ਮੈਂ ਤੋਲ, ਲਾਦ ਕੇ ਬਸੰਤ ਹੈ ਸੰਚਾਰ। ਸੋ ਗੁਰੂ ਦੇ ਬਾਰੇ ਮੈਂ ਕੱਲ ਬੇਨਤੀ ਕਰੀ ਸੀ ਕਿ ਸਮਰੱਥ ਗੁਰੂ ਕਿਹਾ ਗਿਆ ਹੁੰਦਾ ਹੈ, ਕਿਸ ਤਰ੍ਹਾਂ ਸਿੱਖ ਦੀ ਔੜ ਨਿਭਾਉਂਦਾ ਹੈ, ਸਿੱਖ ਰਿੱਛ ਬਣ ਗਿਆ, ਗੁਰੂ ਨੇ ਉਹਨੂੰ ਫੇਰ ਕੱਢ ਲਿਆ। ਸੋ ਐਸੇ ਗੁਰੂ ਦੀ ਤਲਾਸ਼ ਕਰਦੇ ਬਾਬਾ ਅਮਰਦਾਸ ਇੱਕੀ ਵਾਰੀ ਗੰਗਾ ਦਾ ਇਸ਼ਨਾਨ ਕਰਨ ਗਏ ਤੇ ਇੱਕੀਵੀਂ ਵਾਰੀ ਉਹ ਬ੍ਰਹਮਚਾਰੀ ਦੇ ਨਾਲ ਮਿਲਾਪ ਹੋਇਆ। ਉਸ ਨੇ ਬਾਬਾ ਜੀ ਨੂੰ ਬਹੁਤ ਸਖ਼ਤ ਅੱਖਰ ਕਹੇ, ਕਹਿੰਦੇ ਤੂੰ ਤਾਂ ਨਗੁਰਾ ਹੈ, ਕੀ ਕਰੇਗਾ, ਸਮਾਂ ਤਾਂ ਬੀਤਦਾ ਜਾਂਦਾ, ਤੇਰਾ ਤਾਂ ਬਣਿਆ ਹੀ ਕੁਛ ਨਹੀਂ, ਹਾਲ ਤੇ 71 ਸਾਲ ਦਾ ਹੋ ਗਿਆ, ਹੁਣ ਕਿੰਨੀ ਕੁ ਉਮਰ ਤੇਰੀ ਬਾਕੀ ਹੈ। ਬਾਬਾ ਅਮਰਦਾਸ ਤੂੰ ਤਾਂ ਗਿਰਿਆ ਹੀ ਸੀ ਤੇ ਮੇਰੇ ਵੀ ਕਰਮ ਧਰਮ ਸਾਰੇ ਭ੍ਰਿਸ਼ਟ ਕਰ ਦਿੱਤੇ, ਕਿਉਂਕਿ ਮੈਂ ਨਗੁਰੇ ਦੇ ਹੱਥੋਂ ਖਾਣਾ ਖਾ ਲਿਆ, ਜਾ ਕੀ ਰਹਿਤ ਨਾ ਜਾਣੀ ਹੈ, ਗੁਰਬਾਣੀ ਨਹੀਂ ਰੀਤ, ਤਿਸ ਦੇ ਹੱਥੋਂ ਖਾਧਿਆਂ ਵਿਸਰੇ ਹਰ ਕੀ ਪ੍ਰੀਤ। ਸੋ ਇਹ ਕਹਿ ਕੇ ਚਲਿਆ ਗਿਆ। ਬਾਬਾ ਜੀ ਦੇ ਹਿਰਦੇ ਤੇ ਐਸੀ ਡੂੰਘੀ ਚੋਟ ਲੱਗੀ ਕਿ ਬੈਠ ਕੇ ਉਦਾਸੀ ਚ ਆ ਗਏ, ਰੋਈ ਜਾਂਦੇ ਨੇ, ਹੌਕੇ ਲੈ ਲੈ ਕੇ ਰੋਂਦੇ ਨੇ। ਅੰਦਰਲਾ ਜਿਹੜਾ 21 ਸਾਲ ਦੀ ਤਲਾਸ਼ ਸੀ ਸਾਹਮਣੇ ਆ ਗਈ, ਉਹ ਮਨਾ ਮੇਰੀ ਤਾਂ ਆਸ ਪੂਰੀ ਨਾ ਹੋਈ, ਬਾਰ ਬਾਰ ਬੇਨਤੀਆਂ ਕਰਦੀਆਂ, ਹੇ ਗੰਗਾ ਦੇ ਮਾਈ ਮੈਂ ਤੇਰੇ ਕੋਲ ਆਉਂਦਾ ਰਿਹਾ, ਵਿਧੀ ਪੂਰਵਕ ਪੂਜਾ ਕਰ ਰਿਹਾ, ਤੂੰ ਮੈਨੂੰ ਗੁਰੂ ਨਹੀਂ ਬਣਾ ਸਕਦੀ, ਮੇਰੇ ਸਾਰੇ ਜਿੰਨੇ ਜਪ ਤਪ ਨੇ ਪੁੰਨ ਨੇ ਉਹ ਇਕੱਠੇ ਕਰਕੇ ਮੈਨੂੰ ਗੁਰੂ ਮਿਲਾ ਦੇ, ਅੱਜ ਕੋਠੇ ਤੇ ਬੈਠੇ ਨੇ, ਬ੍ਰਹਮਚਾਰੀ ਜਾ ਚੁੱਕਿਆ, ਨਾ ਪ੍ਰਸ਼ਾਦਾ ਛਕਿਆ, ਨਾ ਕੋਈ ਸੌਣ ਦਾ ਬੰਦੋਬਸਤ ਹੈ, ਬਿਸਤਰਾ ਇਕੱਠਾ ਕਰਕੇ ਸਰਾਣੇ ਰੱਖਿਆ ਹੋਇਆ ਤੇ ਆਪ ਘਰੋੜੇ ਮੰਜੇ ਦੇ ਉੱਤੇ ਬੈਠੇ ਰੋ ਰਹੇ, ਕਦੇ ਤਾਰਿਆਂ ਵੱਲ ਦੇਖਦੇ ਨੇ, ਕਦੇ ਇਧਰ ਉਧਰ ਦੇਖਦੇ ਨੇ, ਫਿਰ ਹੋ ਕੇ ਲੈਣ ਲੱਗ ਜਾਂਦੇ। ਘਰ ਵਾਲਿਆਂ ਨੇ ਬਥੇਰਾ ਪੁੱਛਿਆ ਵੀ ਕੀ ਹੋ ਗਿਆ, ਸਮਝ ਲਿਆ ਕਿ ਬ੍ਰਹਮਚਾਰੀ ਚਲਿਆ ਗਿਆ, ਇਸ ਕਰਕੇ ਇਹਨਾਂ ਦੇ ਮਨ ਦੇ ਵਿੱਚ ਗਹਿਰਾ ਅਸਰ ਹੋ ਗਿਆ। ਉਸ ਵੇਲੇ ਬਾਬਾ ਜੀ ਆਪਣੇ ਆਪ ਨੂੰ ਦੇਖਦੇ ਆ ਕਿ ਮਨਾ 71 ਸਾਲ ਲੰਘੇ, ਕਾਲ ਦਾ ਕੀ ਪਤਾ ਹੈ ਕਿਹੜੇ ਵੇਲੇ ਗਲੇਲਾ ਮਾਰਦੇ, ਕਾਲ ਬਿਆਲ ਜਿਉਂ ਪਰਿਓ ਡੋਲਾ ਮੁੱਖ ਨੂੰ ਸਾਰੇ ਮੀਤ, ਆਜ ਕਾਲ ਫੁਨ ਤੋਏ ਗ੍ਰਸ ਹੈ ਸਮਝ ਰੱਖੋ ਚੀ, ਤੇ ਖੇੜੇ ਵੇਲੇ ਫਰੀਦਾ ਦਰਿਆਵੇ ਕੰਢੇ ਬਗਲਾ ਬੈਠਾ ਕੇਲ ਕਰੇ, ਕੇਲ ਕਰੇਂਦੇ ਹੰਜ ਨੂੰ ਚਿੰਤੇ ਬਾਜ ਪਏ, ਬਾਜ ਪਏ ਤਿਸ ਰੱਬ ਦੇ ਕੇਲਾ ਮਿਤਰੀਆਂ, ਜੋ ਮਨ ਚੇਤਨ ਨਾ ਚੇਤੇ ਸਨ ਸਾ ਗਾਲੀ ਰੱਬ ਕੀਆਂ। ਇਹ ਸੰਸਾਰ ਦੇ ਉੱਤੇ ਤਾਂ ਕੋਈ ਰਹੇ ਨਹੀਂ, ਬੜੇ ਬੜੇ ਵੀ ਆਏ ਨੇ, ਚਲੇ ਕਿੱਥੇ ਗਏ, ਇਸ ਤਰ੍ਹਾਂ ਦੇ ਨਾਲ ਸਵਾਲ ਕਰਦੇ ਨੇ, ਕਿੱਥੇ ਗਏ ਨੇ ਪੈਗੰਬਰ ਪੀਰ ਆਲੇ, ਦਿਸਦਾ ਨਾ ਕੋਈ ਜਗ ਤੇ। ਬੇਅੰਤ ਸ਼ਕਤੀਆਂ ਸੀ। ਸ਼ਿਵਜੀ ਮਹਾਰਾਜ 16 ਕਰੋੜ ਖਰਬ ਸਾਲ ਉਮਰ ਹੋਇਆ ਕਰਦੀ। ਏਕ ਸ਼ਿਵ ਪਏ ਗਏ ਫਿਰ ਪਏ, ਰਾਮ ਚੰਦਰ ਕ੍ਰਿਸ਼ਨ ਕੇ ਅਵਤਾਰ ਕੀ ਅਨੇਕ। ਕਹਿਣ ਲੱਗੇ ਮਨਾ, ਕੋਈ ਹੈ ਇਸ ਸੰਸਾਰ ਦੇ ਉੱਤੇ ਥਿਰ? ਕੋਈ ਚੀਜ਼ ਤਾਂ ਥਿਰ ਹੋਵੇ ਵੀ ਰਹਿਣ ਵਾਲੀ ਕੋਈ ਹੈ। ਜਿੰਨੀ ਚੀਜ਼ ਬਣਾਈ ਹੈ ਉਹਨੇ ਤਾਂ ਬਿਨਸਣਾ ਹੀ ਬਿਨਸਣਾ। ਧਰਤ ਆਕਾਸ਼ ਪਤਾਲ ਹੈ, ਚੰਦ ਸੂਰ ਬਿਨਾਸੀ, ਬਾਦਸ਼ਾਹ ਅਮਰਾਬ ਖਾਨ, ਢਾ ਡੇਰੇ ਜਾਸੀ, ਰੰਗ ਤੁੰਗ ਗਰੀਬ ਮਸਤ, ਸਭ ਲੋਕ ਸਦਾਸੀ, ਕਾਜੀ ਸ਼ੇਖ ਮਸ਼ਾਇਕਾਂ, ਸਭੇ ਉੱਠ ਜਾਸੀ, ਪੀਰ ਪੈਗੰਬਰ ਔਲੀਏ, ਕੋ ਥਿਰ ਨਾ ਰਾਜ ਸੀ, ਰੋਜਾ ਬਾਂਗ ਨਵਾਜ ਕਤੇ, ਬਿਣ ਬੂਝੇ ਸਭ ਜਾਸੀ, ਲੱਖ ਚੁਰਾਸੀ ਮੇਦਨੀ, ਸਭ ਆਵੇ ਜਾਸੀ, ਨੇਚਲ ਸੱਚ ਖਦਾਏ, ਖੁਦਾਏ ਬੰਦਾ ਬਨਸ਼। ਜਾਂ ਵਾਹਿਗੁਰੂ ਦਾ ਪਿਆਰਾ ਮਹਾਂਪੁਰਸ਼ ਸਾਧੂ ਤੇ ਜਾਂ ਪਰਮੇਸ਼ਰ, ਦੋ ਬਨਾਸ਼ੀ ਨੇ, ਬਾਕੀ ਸਭ ਨਾਚਣ ਵਾਲੀ। ਬਹੁਤ ਗੱਚ ਆਉਂਦਾ ਵੀ ਮਨਾ ਹੁਣ ਮੈਂ ਕਰਾਂਗੀ, ਬੇਵਸ ਹੋ ਗਿਆ, ਸਰੀਰ ਵੀ ਕ੍ਰਿਸ਼ ਹੋ ਗਿਆ, ਉਨਾ ਤਕੜਾ ਨਹੀਂ ਵੀ ਭਾਰਤ ਭਰ ਚ ਘੁੰਮ ਕੇ ਟੋਲ ਲਾ ਗੁਰੂ, ਨਾਲੇ ਮੇਰੇ ਬਸ ਵਿਚ ਨਹੀਂ ਹੈ। ਉਸ ਵੇਲੇ ਸਵਾਏ ਅਰਦਾਸ ਤੇ ਕੋਈ ਬਾਤ ਨਹੀਂ, ਮਾੜਾ ਹੋਵੇ ਫੇਰਦੇ ਨੇ, ਲੇਕਿਨ ਜਿੱਤ ਨਹੀਂ ਲੱਗਦਾ। ਹਰ ਵਕਤ ਕੰਨਾਂ ਚ ਆਵਾਜ਼ ਆਉਂਦੀ ਹੈ, ਬਾਬਾ ਅਮਰਦਾਸ ਤੂੰ ਹੁਣ ਥਾਈ ਨਗੁਰਾ, ਕਿਹੜਾ ਵੇਲਾ ਹੈ ਜਦ ਤੂੰ ਗੁਰੂ ਧਾਰਨ ਕਰੇਗਾ? ਗੁਰੂ ਨੇ ਪ੍ਰਸੰਨ ਹੋਣਾ ਹੈ ਸੇਵਾ ਤੋਂ। ਕਰਮ ਉਪਾਸ਼ਨਾ ਗਿਆਨ ਵਿਗਿਆਨ ਚਾਰ ਮੰਜ਼ਲਾਂ ਤੈਅ ਕਰਨੀਆਂ ਨੇ। ਸ਼ਰੀਅਤ ਤਰੀਕਤ ਹਕੀਕਤ ਮਾਰਫਤ ਦੇ ਵਿੱਚ ਹੀ ਲੰਘਣਾ ਪਿਆਰਿਆ। ਕਿੰਨਾ ਸਮਾਂ ਚਾਹੀਦਾ ਉਸਨੂੰ? ਤੇ ਤੂੰ ਤਾਂ ਅਜੇ ਗੁਰੂ ਵਾਲਾ ਹੀ ਨਹੀਂ ਬਣਿਆ, ਮੌਤ ਦੇ ਕੰਢੇ ਬੈਠਾ। ਸੋ ਇਸ ਤਰ੍ਹਾਂ ਦੇ ਨਾਲ ਬਹੁਤ ਮਨ ਵਿਚ ਦਰਦ ਹੈ ਤੇ ਹੁਣ ਹੂਕ ਹੈ, ਹੋਰ ਕੁਛ ਹੈ ਨੀ, ਨਾ ਤਾਂ ਗੁਰੂ ਦਾ ਪਤਾ ਹੈ। ਲੇਕਿਨ ਇੰਨਾ ਕੰਦਰੋਂ ਆਉਂਦਾ ਵੀ ਮੈਨੂੰ ਗੁਰੂ ਮਿਲੇਗਾ ਜ਼ਰੂਰ। ਚਲੋ ਗੁਰੂ ਅੰਤਰਜਾਮੀ ਹੁੰਦਾ, ਹੈਗਾ ਤਾਂ ਸਹੀ ਨਾ, ਜਿੱਥੇ ਹੈਗਾ ਉਹਦੇ ਕੋਲੇ ਉਹਦਾ ਹੀ ਤਸੱਬਰ ਬਣਦੇ ਨੇ ਵੀ ਮੈਨੂੰ ਗੁਰੂ ਮਿਲੇਗਾ, ਮਿਲ ਜਾਏਗਾ। ਪਰ ਕੀ ਗੱਲ ਬਈ, ਇੰਨਾ ਚਿਰ ਨਹੀਂ ਮਿਲਿਆ, ਖਬਰਾਂ ਕਿੰਨਾ ਚਿਰ ਹੋਰ ਲਾ ਦੇਵੇ। ਉਸ ਵੇਲੇ ਐਸੀ ਅਵਸਥਾ ਹੈ ਮਨ ਦੀ, ਜਿਸ ਤਰ੍ਹਾਂ ਦੇ ਨਾਲ ਬਾਣੀ ਵਿੱਚ ਆਉਂਦਾ ਹੈ,
ਗੁਰਾਂ ਦੇ ਦਰਸ਼ਨ ਤਾਈ ਮੇਰਾ ਮਨ ਮੋਚਦਾ।
ਪਿਆ ਸੀ ਮੈਂ ਫਿਰੋ ਕਬ ਵੇਖੋ ਗੋਪਾਲ ਹੈ ਕੋਈ ਐਸਾ ਸੰਤ ਜਨ ਨਾਨਕ ਪ੍ਰਭ ਮੇਲਣ ਵਾਲਾ। ਇਸ ਤਰ੍ਹਾਂ ਦੀਆਂ ਅਰਦਾਸਾਂ ਮੇਰਾ ਮਨ ਰੋਚਿਆ ਗੁਰਦਰਸ਼ਨ ਤਾਈ ਬਿਲਬ ਕਰੇ ਚਾਤਰਕ ਹੀ ਨੇ ਚਾਤਰਕ ਦੇਖਿਆ ਹੋਣਾ ਕਦੇ ਪਾਣੀ ਦੀ ਪਿਆਸ ਬੂੰਦ ਦੀ ਲੱਗੀ ਹੁੰਦੀ ਹੈ ਮੀਂਹ ਵਰਦਾ ਪਰ ਉਹਨੂੰ ਉਹ ਪਾਣੀ ਨਹੀਂ ਮਿਲ ਰਿਹਾ ਜਿਹੜੇ ਪਾਣੀ ਦੀ ਉਹਨੂੰ ਤਲਾਸ਼ ਹੈ ਉਹ ਸ਼ਾਂਤੀ ਬੂੰਦ ਨਹੀਂ ਮਿਲਦੀ ਜਿਹੜੀ ਇੱਕੋ ਬੂੰਦ ਪੀ ਕੇ ਉਹਦੀ ਇੱਕ ਸਾਲ ਵਾਸਤੇ ਪਿਆਸ ਮਿਟ ਜਾਣੀ ਹੈ ਫਿਰੋ 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 ਦਿਨ ਵੀ ਰਾਤ ਵੀ ਲੱਗਿਆ ਰਹਿਣ ਹੈ ਕੋਈ ਸੰਸਾਰ ਤੇ ਐਸਾ ਜਿਹੜਾ ਮੈਨੂੰ ਮਿਲਾ ਦੇਵੇ ਮੇਰਾ ਮਨ ਲੋਚੈ ਗੁਰਦਰਸ਼ਨ ਤਾਈ ਬਿਲਪ ਕਰੈ ਚਾਤਰ ਕੀ ਨਿਆਈ ਤ੍ਰਿਕਾ ਨਾ ਉਤਰੈ ਸ਼ਾਂਤ ਨਾ ਆਵੈ ਬਿਨ ਦਰਸ਼ਨ ਸੰਤ ਪਿਆਰੇ ਜੀਓ ਹਉ ਕੋਲੀ ਜੀਓ ਭੋਲ ਗਵਾਈ ਗੁਰਦਰਸ਼ਨ ਸੰਤ ਪਿਆਰੇ ਇਹਨੂੰ ਬਿਰਾ ਕਹਿੰਦੇ ਨੇ ਜਿਹਦੇ ਅੰਦਰ ਬਿਰਾ ਨਾ ਪੈਦਾ ਹੋਵੇ ਬਿਰਾ ਹਮੇਸ਼ਾ ਪਿਆਰ ਵਾਲੇ ਹਿਰਦੇ ਚ ਪੈਦਾ ਹੋਇਆ ਕਰਦਾ ਪਿਆਰ ਤੋਂ ਬਗੈਰ ਜਿਹੜਾ ਹਿਰਦਾ ਉਹ ਮੁਰਦਾ ਹੋਇਆ ਕਰਦਾ ਉਹ ਜਿਉਂਦਿਆਂ ਚ ਨਹੀਂ ਹੁੰਦਾ ਅਤ ਸੁੰਦਰ ਕਲੀਨ ਚਤਰ ਮੁੱਖ ਗਿਆਨੀ ਧਨਵੰਤ ਮਿਰਦ ਕਹੀਏ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ ਪਿਆਰ ਤੋਂ ਜਿਹੜੇ ਸੁੰਨੇ ਹਿਰਦੇ ਆ ਉਹਦੇ ਚ ਖਿੱਚ ਨਹੀਂ ਹੁੰਦੀ ਪਿਆਰ ਵਾਲੇ ਹਿਰਦੇ ਚ ਹੁੰਦੀ ਆ ਸੀਨੇ ਖਿੱਚ ਜਿਨ੍ਹਾਂ ਨੇ ਖਾਧੀ ਉਹ ਘਰ ਆਰਾਮ ਨਾ ਬਹਿੰਦੇ ਨਿਉਂ ਵਾਲੇ ਨੈਣਾ ਕੀ ਨੀਂਦਰ ਦਿਨੇ ਰਾਤ ਪਏ ਬਹਿੰਦੇ ਇੱਕੋ ਲਗਨ ਲੱਗੀ ਲਈ ਜਾਂਦੀ ਟੋਰ ਅਨੰਤ ਜਿਨ੍ਹਾਂ ਦੀ ਫਸਲਾਂ ਉਰੇ ਮੁਕਾਮ ਨਾ ਕੋਈ ਟੋਰ ਪਏ ਨਿਤ ਰਹਿੰਦੇ ਮਹਾਰਾਜ ਕਹਿੰਦੇ ਜੇ ਬਿਰਾ ਹੀ ਨੀ ਤੇਰੇ ਅੰਦਰ ਪੈਦਾ ਹੋਇਆ ਪਿਆਰਿਆ ਬਿਰਹਾ ਬਿਰਹਾ ਆਖੀਐ ਬਿਰਹਾ ਤੂੰ ਸੁਲਤਾਨ ਫਰੀਦਾ ਜਿਤ ਤਨ ਬਿਰਹਾ ਨਾ ਉਪਜੈ ਸੋ ਤਨ ਜਾਂ ਮਸਾਣ ਉਹ ਤਾਂ ਮਸਾਣ ਜਲਿਆ ਹੋਇਆ ਸੋ ਪਿਆਰ ਜਿਹੜਾ ਪਿਆਰ ਦੀ ਪਿਆਰ ਦਾ ਅਸਰ ਵੀ ਹੋਇਆ ਕਰ ਇੱਕ ਮਹਾਤਮਾ ਉਹਦੇ ਮਰੀਜ਼ ਨੇ ਪੁੱਛਿਆ ਕਿ ਪੀਰ ਜੀ ਪਿਆਰ ਬਣਿਆ ਦੀਆਂ ਨਿਸ਼ਾਨੀਆਂ ਕੀ ਹੁੰਦੀਆਂ ਉਹ ਕਹਿਣ ਲੱਗੇ ਦੇਖੋ ਨਿਸ਼ਾਨੀਆਂ ਤਾਂ ਬਹੁਤ ਹੁੰਦੀਆਂ ਪਰ ਬਾਹਰਲੀ ਨਿਸ਼ਾਨੀਆਂ ਅੱਠ ਨੌ ਸਿਆਣਿਆਂ ਨੇ ਗਿਣੀਆਂ ਆਸ਼ਕਾਰਾ ਨਵ ਨਿਸ਼ਾਨੀ ਹੈ ਪਿਸਰ ਆ ਸਰਦੋ ਰੰਗ ਸਰਦੋ ਚਸ਼ਮ ਤਰ ਕੰਮ ਗੁਫਤਨੀ ਕੰਮ ਖੁਰਦਨੀ ਖੁਆਬਿਸ਼ ਹੈਰਾਮ ਇੰਤਜਾਰੀ ਬੇਕਰਾਰੀ ਦਸਤੇ ਸਰ ਕਹਿੰਦੇ ਨੌ ਨੇ ਇਹ ਨਿਸ਼ਾਨੀਆਂ ਰੰਗ ਪੀਲਾ ਪੈ ਜਾਂਦਾ ਅੱਖਾਂ ਦੇ ਵਿੱਚ ਪਾਣੀ ਸਿਮਦਾ ਰਹਿੰਦਾ ਹੋਕੇ ਆਉਂਦੇ ਨੇ ਬੋਲਦਾ ਨਹੀਂ ਕਿਸੇ ਨਾਲ ਖਾਂਦਾ ਨਹੀਂ ਕੁਛ ਬਹੁਤਾ ਰਾਤ ਨੂੰ ਨੀਂਦ ਨਹੀਂ ਆਉਂਦੀ ਇੰਤਜ਼ਾਰ ਵਿੱਚ ਰਹਿੰਦਾ ਬੇਕਰਾਰੀ ਲੱਗ ਜਾਂਦੀ ਹੈ ਤੇ ਵਾਰ ਵਾਰ ਮੱਥੇ ਤੇ ਹੱਥ ਰੱਖਦਾ ਕਹਿੰਦੇ ਨਿਸ਼ਾਨੀਆਂ ਹੋਇਆ ਕਰਦੀਆਂ ਪਿਆਰ ਵਾਲੇ ਗੁਰੂ ਨਾਨਕ ਪਾਤਸ਼ਾਹ ਨੇ ਇੱਕ ਮਿਸਾਲ ਦਿੱਤੀ ਹੈ ਪਿਆਰ ਦੀ ਮਹਾਰਾਜ ਇੱਕ ਸਰੋਵਰ ਦੇ ਕੰਢੇ ਬਹੁਤ ਸੁਥਰਾ ਸਰੋਵਰ ਹੈ ਉਹਦੇ ਚ ਕਮਲ ਫੁੱਲ ਉੱਗੇ ਹੋਏ ਨੇ ਬੇਅੰਤ ਪੰਛੀ ਛੋਟੇ ਛੋਟੇ ਜੀਵ ਟਿੱਡੀਆਂ ਆਪਣੀਆਂ ਬਹੁਤ ਸਾਰੀਆਂ ਛੋਟੀਆਂ ਛੋਟੀਆਂ ਚੀਜ਼ਾਂ ਉੜ ਉੜ ਕੇ ਫੁੱਲਾਂ ਤੇ ਬੈਠਦੀਆਂ ਪੰਬੀਰੀਆਂ ਰੌਣਕ ਲੱਗੀ ਪਈ ਹੈ ਗੁੰਜਾਰ ਹੋ ਰਹੀ ਹੈ ਸ਼ਹਿਦ ਦੀਆਂ ਮੱਖੀਆਂ ਘੁੰਮਦੀਆਂ ਫਿਰਦੀਆਂ ਬਸਦਾ ਲੱਗਦਾ ਜਿਵੇਂ ਬਸਦਾ ਹੁੰਦਾ ਇੱਕ ਉਜਾੜ ਹੁੰਦਾ ਇੱਕ ਬਸਦਾ ਹੁੰਦਾ ਉਹ ਸਾਰੇ ਹੀ ਰੌਣਕੇ ਰੌਣਕ ਲੱਗਦੀ ਹੈ ਜਿੱਥੇ ਬਸਦਾ ਹੋਵੇ ਉੱਥੇ ਰੌਣਕਾਂ ਹੁੰਦੀਆਂ ਜਿੱਥੇ ਉਜਾੜ ਹੋਵੇ ਉੱਥੇ ਉੱਲੂ ਹੁੰਦੇ ਨੇ ਖਾਲੀ ਹੁੰਦਾ ਥਾਂ ਕੁਛ ਸਮੇਂ ਤੋਂ ਬਾਅਦ ਗੁਰੂ ਨਾਨਕ ਪਾਤਸ਼ਾਹ ਮੁੜ ਕੇ ਆਉਂਦੇ ਨੇ ਉਹਨਾਂ ਨੇ ਸਵਾਲ ਕਰਿਆ ਕਹਿਣ ਲੱਗੇ ਤੈਨੂੰ ਹੋ ਕੀ ਗਿਆ ਤੂੰ ਤਾਂ ਬਹੁਤ ਹਰਿਆ ਭਰਿਆ ਸੀ ਤੇ ਅੱਜ ਤੂੰ ਜਲ ਕੇ ਧਰਤੀ ਚ ਗਿਰਿਆ ਪਿਆ ਤੇ ਨਾ ਇੱਥੇ ਕੋਈ ਸ਼ਹਿਦ ਦੀਆਂ ਮੱਛੀਆਂ ਦੀ ਗੁੰਜਾਰ ਹੈ ਨਾ ਭੌਰੇ ਗੂੰਜਦੇ ਨੇ ਨਾ ਹੋਰ ਕੋਈ ਫਿਰਦਾ ਹੈ ਇੱਥੇ ਤਾਂ ਰੌਣਕਾਂ ਸੀ ਬਹੁਤ ਇਹ ਹੋ ਕੀ ਗਿਆ ਤੇ ਸਵਾਲ ਕਰਦੇ ਆ ਪੱਬਰ ਤੂੰ ਹਰਿਆਵਲਾ ਕਬਲਾ ਕੰਚਨ ਵਨ ਤੇਰਾ ਤਾਂ ਕਬਲ ਫੁੱਲ ਸੀ ਖਿੜਿਆ ਹੋਇਆ ਤੇ ਕੰਚਨ ਵਰਗਾ ਤੇਰਾ ਪ੍ਰਭਾਵ ਪੈਂਦਾ ਸੀ ਕੈਦ ਓਖੜੇ ਸੜਿਓ ਕਾਲੀ ਹੋਇਆ ਦੇਹਰੀ ਨਾਨਕ ਮਨ ਤਰਫਾ ਤੈਨੂੰ ਦੁੱਖ ਕੀ ਲੱਗ ਗਿਆ ਤੇਰੀ ਦੇਹ ਕਾਲੀ ਹੋ ਗਈ ਤੇ ਤੇਰਾ ਮਨ ਤੇ ਤਨ ਭੰਗ ਹੋ ਗਿਆ ਤੂੰ ਤਾਂ ਬੜਾ ਖਿੜਿਆ ਹੋਇਆ ਸੀ ਕਹਿਣ ਲੱਗਿਆ ਹੇ ਨਾਨਕ ਪ੍ਰੀਤ ਹੁੰਦੀ ਹੈ ਮੇਰੀ ਪ੍ਰੀਤ ਹੈ ਪਾਣੀ ਨਾਲ ਪਾਣੀ ਆਇਆ ਨੀ ਮੈਨੂੰ ਜਾਣਾ ਪਾਣੀ ਨਾਲ ਹਾਂ ਜੈ ਸੇਤੀ ਮੇਰਾ ਸਨ ਮੇਰੇ ਪਿਆਰੇ ਨੇ ਦਰਸ਼ਨ ਨਹੀਂ ਦਿੱਤੇ ਬੜੀ ਦੇਰ ਹੋ ਗਈ ਤੇ ਉਹਦੇ ਨਾਲ ਹੋਣ ਕਰਕੇ ਮੇਰਾ ਹਾਲ ਹੋ ਗਿਆ ਜਿੱਤ ਬੈਠਾ ਪਰ ਫੜਾ ਚੜਾ ਚ ਬਗਣ ਬਨ ਉਹਨੂੰ ਦੇਖਦੀ ਸਾਰ ਮੈਂ ਖੇੜੇ ਚ ਆ ਜਾਂਦਾ। ਉਹ ਮੇਰਾ ਜਿਹੜਾ ਜੀਵਨ ਸੀ, ਮੇਰਾ ਜਿਹੜਾ ਧੁਰਾ ਸੀ, ਉਹ ਹਟ ਗਿਆ। ਬਾਬਾ ਫਰੀਦ ਜੀ ਜਦ ਬਹੁਤ ਬਰਾਜ ਵਿਚ ਆਏ, ਉਸ ਵੇਲੇ ਇੱਕ ਆਵਾਜ਼ ਸੁਣੀ, ਕੇਤ ਦਾ ਮਹੀਨਾ, ਅੰਬਾਂ ਦੇ ਉੱਤੇ ਬੂਰ ਪਿਆ ਹੋਇਆ, ਆਵਾਜ਼ ਆ ਰਹੀ ਹੈ ਕੂ ਕੂ, ਬਹੁਤ ਇਹ ਦਰਦ ਫਿਰਦਾ ਬਿੰਨਣ ਵਾਲੀ। ਆਪ ਉੱਠ ਕੇ ਉਸ ਆਵਾਜ਼ ਵੱਲ ਨੂੰ ਚਲੇ ਗਏ, ਬਈ ਕਿੱਡਾ ਦਰਦ ਹੈ, ਮੇਰੇ ਹਿਰਦੇ ਚ ਵੀ ਏਡਾ ਹੀ ਦਰਦ ਹੈ ਤੇ ਇਹਨੂੰ ਵੀ ਦਰਦ ਹੈ, ਕਿਹੜਾ ਪੰਛੀ ਹੈ? ਕੋਲ ਜਾ ਕੇ ਦੇਖਿਆ, ਰੰਗ ਕਾਲਾ ਹੋਇਆ ਹੋਇਆ ਪੰਛੀ ਹੈ, ਜਿਹਨੂੰ ਅਸੀਂ ਕੋਇਲ ਕਹਿੰਦੇ। ਬਾਬੇ ਫਰੀਦ ਨੇ ਉਧਰ ਦੇਖਿਆ, ਦੇਖ ਕੇ ਇਸ ਤਰ੍ਹਾਂ ਦੀ ਬੇਨਤੀ ਕਰੀ,
ਦੱਸੀ ਕੋਇਲੇ ਰੰਗ ਕਾਲਾ ਹੋ ਗਿਆ, ਦੱਸੀ ਕੋਇਲੇ
ਕਰਤਾ ਬਾਬਾ ਜੀ ਨੇ ਵੀ ਤੂੰ ਉਦਾਸ ਕਿਉਂ ਹੈ, ਐਡੀ ਉਦਾਸੀ ਦੀ ਬੋਲੀ ਕਿਉਂ ਬੋਲਦੀ ਹੈ ਤੇ ਤੇਰਾ ਰੰਗ ਵੀ ਕਾਲਾ ਹੋ ਗਿਆ। ਕਹਿਣ ਲੱਗੀ ਫਰੀਦਾ, ਮਿਲਾਪ ਨਹੀਂ ਮੇਰਾ ਹੁੰਦਾ, ਸਾਰੇ ਪੰਛੀ ਜੋੜਿਆਂ ਦੇ ਵਿੱਚ ਬੈਠਦੇ ਨੇ, ਦੇਖ ਲਓ ਨਿਗਾਹ ਮਾਰ ਕੇ, ਜਿੰਨੇ ਪੰਛੀ ਤੁਹਾਨੂੰ ਉੱਡਣ ਵਾਲੇ ਲੱਗਣਗੇ ਦਿਖਣਗੇ ਸਭ ਜੋੜੇ ਹੋਣਗੇ। ਕਹਿੰਦੇ ਪਿਆਰਿਆ, ਮੇਰਾ ਵੀ ਹਾਲ ਤੇਰੇ ਵਾਲਾ ਹੀ ਹੋਇਆ, ਤੂੰ ਵੀ ਕਿਸੇ ਨੂੰ ਖੋਜਦਾ ਹੱਡਾਂ ਦੀ ਮੁੱਠੀ ਬਣਿਆ ਬੈਠਾ ਤੇ ਮੈਨੂੰ ਤਾਂ ਤੁਰ ਦਰਗਾਹ ਤੋਂ ਹੀ ਮੇਰੇ ਨਸੀਬਾਂ ਚ ਹੀ ਇਹ ਲਿਖ ਦਿੱਤਾ ਕਿ ਮੈਂ ਤਾਂ ਦੁੱਖ ਸਹਿਣਾ ਹੀ ਸਹਿਣਾ।
ਜਾਲੀ ਪਿਆਰਿਆ
ਤੂੰ ਕਿਤ ਗੁਣ ਕਾਲੀ, ਆਪਣੇ ਪ੍ਰੀਤਮ ਕਿਹੋ ਬਿਰਹੋ ਜਾਲੀ। ਫਰੀਦਾ ਮੈਨੂੰ ਬਿਰ ਹੈ, ਦਰਦ ਹੈ ਮੇਰੇ ਅੰਦਰ, ਮੇਰਾ ਪਿਆਰਾ ਨੀ ਮੈਨੂੰ ਮਿਲਦਾ ਜ਼ਿੰਦਗੀ ਭਰ, ਮੈਂ ਕੱਲੀ ਕੱਟਦੀ ਹਾਂ। ਸਾਰੇ ਜਿੰਨੇ ਪੰਛੀ ਨੇ ਜੋੜੇ ਹੁੰਦੇ ਨੇ, ਮੇਰੀ ਮੇਰੇ ਨਸੀਬਾਂ ਚ ਜੋੜਾ ਨੀ ਲਿਖਿਆ, ਇਸ ਕਰਕੇ ਮੇਰਾ ਰੰਗ ਕਾਲਾ ਹੈ। ਇਸੇ ਖਿਆਲ ਨੂੰ ਭਾਈ ਵੀਰ ਸਿੰਘ ਜੀ ਨੇ ਇੱਕ ਰਵਾਈ ਦੇ ਵਿੱਚ ਦੱਸਣ ਦਾ ਯਤਨ ਕੀਤਾ ਕਿ ਕੋਲੇ ਨੂੰ ਪੁੱਛਿਆ ਕਿ ਤੂੰ ਕਿਉਂ ਕਾਲਾ, ਕਹਿਣ ਲੱਗੇ ਅਸੀਂ ਤੈਨੂੰ ਖੁੰਬਣ ਵੀ ਚਾੜਿਆ, ਰੰਗ ਵੀ ਦਿੱਤਾ, ਪਰ ਤੂੰ ਰੰਗ ਪਠਾਇਆ ਨੀ, ਤੂੰ ਭੇਤ ਦੀ ਗੱਲ ਦੱਸ, ਕਿਉਂ ਤੇਰੇ ਉੱਤੇ ਕਾਲਸ ਆਈ ਹੋਈ ਹੈ? ਸਾਬਣ ਲਾ ਲਾ, ਧੋਤਾ ਕੋਲਾ, ਦੁੱਧ ਦਹੀਂ ਵਿੱਚ ਪਾਇਆ, ਖੁੰਬ ਚਾੜ ਰੰਗਣ ਵੀ ਚੜਿਆ, ਰੰਗ ਨਾ ਉਸ ਬਟਾਇਆ। ਵਿਛੜ ਕੇ ਕਹਿਣ ਲੱਗਿਆ, ਕਹਿੰਦਾ ਵਿਛੜ ਕੇ ਕਾਲਕ ਸੀ ਆਈ, ਬਿਨ ਮਿਲਿਆ ਨੀ ਲੈਂਦੀ, ਮੈਨੂੰ ਜਿਹੜਾ ਵਿਛੋੜੇ ਦਾ ਦੁੱਖ ਹੈ ਉਹਦੇ ਨਾਲ ਮੈਨੂੰ ਕਾਲਖ ਆ ਗਈ, ਤੇ ਮੇਰੇ ਪਿਆਰੇ ਦੇ ਨੇੜੇ ਤਾਂ ਲਿਆ ਕੇ ਦੇਖੋ, ਮੈਨੂੰ ਅੰਗ ਅੱਗ ਦੇ ਲਾ ਕੇ ਦੇਖੋ, ਚੜਦਾ ਰੂਪ ਸਵਾਇਆ, ਅੱਗ ਦੇ ਨੇੜੇ ਲਾ ਕੇ ਦੇਖੋ ਮੇਰਾ ਕਿਹਾ ਜਿਹਾ ਰੂਪ ਬਣੇਗਾ, ਕਿਉਂਕਿ ਵਿਛੋੜਾ ਹੈ। ਖੱਖੜੀਆਂ ਸਵਾਬੜੀਆਂ ਲੱਗੀਆਂ ਲੱਗੀਆਂ ਅੱਕ ਕੰਠ, ਅੱਕ ਦੇ ਨਾਲ ਜੁੜੀਆਂ ਹੋਈਆਂ ਜਿਹੜੀਆਂ ਖੱਖੜੀਆਂ ਹੁੰਦੀਆਂ ਨੇ, ਸੋਹਣੀਆਂ ਲੱਗਦੀਆਂ, ਪਰ ਜਦ ਵਿਛੜ ਗਈਆਂ ਉਸ ਕਿਹੜੇ ਕੀ ਹੋਇਆ ਕਿ ਬਿਰੋਂ ਵਿਛੋੜਾ ਤਣੀ ਸੀ ਨਾਨਕ ਸਹਿਸਾ ਕੰਠ, ਉਸ ਵੇਲੇ ਉੜ ਗਈਆਂ ਹਵਾ ਦੇ ਵਿੱਚ ਉੜੀਆਂ ਫਿਰਦੀਆਂ, ਕਿਉਂਕਿ ਵਿਛੋੜਾ ਹੋ ਗਿਆ ਆਪਣੇ ਪ੍ਰੀਤਮ ਨਾਲ। ਇਸ ਤਰ੍ਹਾਂ ਦੇ ਨਾਲ ਇਹ ਜੋ ਅਵਸਥਾਵਾਂ ਨੇ ਇਹਨਾਂ ਨੂੰ ਬਿਰਹਾ ਕਹਿੰਦੇ ਨੇ, ਬਿਰਹਾ ਫਰੀਦਾ। ਇਹ ਜਿਹੜੇ ਫਰੀਦਾ ਜਿਤਨ ਬਿਰਹਾ ਨੂੰ ਉਪਜਾਇਆ ਸੋ ਤਨ ਜਾਣ ਵਸਾਂ, ਜਿੱਥੇ ਹੂਕ ਨਹੀਂ, ਖਿੱਚ ਨਹੀਂ ਹੈ, ਦਰਦ ਨਹੀਂ ਹੈ, ਉਹ ਤਾਂ ਜਲਿਆ ਹੋਇਆ ਹਿਰਦਾ ਹੈ, ਮੁਰਦਾ ਹੈ। ਉੱਥੇ ਜਿਉਂਦੇ ਬੰਦੇ ਦੇ ਵਿੱਚ ਰੁਮਕ ਹੋਇਆ ਕਰਦੀ ਹੈ, ਚਾਰ ਹੋਇਆ ਕਰਦੀ ਹੈ, ਖਿੱਚ ਹੋਇਆ ਕਰਦੀ, ਪਿਆਰ ਦੀ ਨਿਸ਼ਾਨੀ ਖਿੱਚ ਹੈ, ਖਿੱਚ ਪੈਂਦੀ ਹੈ। ਸੋ ਐਸੀ ਗੁਰੂ ਅਮਰਦਾਸ, ਬਾਬਾ ਅਮਰਦਾਸ ਜੀ ਮਹਾਰਾਜ ਦੇ ਹਿਰਦੇ ਚ ਖਿੱਚ ਪਈ ਹੋਈ ਹੈ ਵੀ ਮੈਨੂੰ ਕਦ ਗੁਰੂ ਮਿਲੇ, ਮੇਰਾ ਤਾਂ ਸਮਾਂ ਲੰਘ ਗਿਆ, ਇੰਨਾ ਵਿਰਾਗ ਪ੍ਰਬਲ ਹੋ ਗਿਆ ਜਿਸ ਦਾ ਅੰਦਾਜ਼ਾ ਕੋਈ ਲਾ ਨਹੀਂ ਸਕਦਾ।
ਜਿਸ ਤਨ ਲੱਗਿਆ ਸੁਣੀ ਤਨ ਜਾਣੇ ਕਿਸੇ ਦੀ
ਤੀਰ ਹੁੰਦੇ ਨੇ, ਕਿਸੇ ਨੇ ਵਿਰੇ ਦਾ ਜੀਵਨ ਕੱਟ ਕੇ ਦੇਖਿਆ ਹੋਵੇ ਉਹਦਾ ਅੰਦਾਜ਼ਾ ਲਾ ਸਕਦਾ, ਜਿਸ ਨੇ ਵਿਰਾ ਦੇਖਿਆ ਹੀ ਨਹੀਂ ਉਹਨੂੰ ਪਤਾ ਹੀ ਨਹੀਂ ਲੱਗਦਾ ਵੀ ਕੀ ਗੱਲਾਂ ਕਰਦੇ ਨੇ, ਕਿੰਨੀ ਖਿੱਚ ਹੁੰਦੀ ਹੈ, ਕਿਉਂਕਿ ਉਹ ਜਲਿਆ ਹੋਇਆ ਮਸਾਨ ਹਿਰਦਾ ਹੋਇਆ ਕਰਦਾ। ਸੋ ਇਸ ਤਰ੍ਹਾਂ ਇੱਕ ਦਿਨ ਲੰਘ ਗਿਆ, ਦੂਆ ਦਿਨ ਵੀ ਲੰਘ ਗਿਆ, ਕੁਝ ਨਹੀਂ ਖਾਧਾ, ਕਿਸੇ ਨਾਲ ਬੋਲਦੇ ਨਹੀਂ ਹੈ, ਤੇ ਬਾਲ ਬੱਚੇ ਹੈਰਾਨ ਹੋ ਗਏ ਕਿ ਪਿਤਾ ਜੀ ਕਿਉਂ ਰੋਂਦਾ ਹੈ, ਕਦੇ ਚੁੱਪ ਕਰ ਜਾਂਦੇ ਨੇ, ਬੋਲਦੇ ਨਹੀਂ ਹੈ, ਕਦੇ ਫੇਰ ਗੱਚ ਉੱਠਦਾ, ਫੇਰ ਹੰਝੂ ਜਾਣੇ ਸ਼ੁਰੂ ਹੋ ਜਾਂਦੇ, ਫੇਰ ਉਹ ਕੇ ਲੈਣ ਲੱਗ ਜਾਂਦੇ ਨੇ, ਖਾਣ ਪੀਣ ਵਾਸਤੇ ਲੈ ਕੇ ਜਾਂਦੇ ਨੇ, ਹੱਥ ਨਾਲ ਪਰੇ ਕਰ ਦਿੰਦੇ, ਆਵਾਜ਼ ਨਹੀਂ ਦਿੰਦੇ ਵੀ ਲੈ ਜਾਓ, ਬੋਲ ਨਹੀਂ ਹੁੰਦਾ। ਸੋ ਐਸਾ ਵੈਰਾਗ ਹਿਰਦੇ ਦੇ ਵਿੱਚ ਪੈਦਾ ਹੋ ਗਿਆ ਕਿ ਖਤਮ ਹੋਣ ਚ ਨਹੀਂ ਆਉਂਦਾ। ਇੱਕੋ ਹੀ ਗੱਲ ਆਈ ਜਾਂਦੀ ਹੈ ਵੀ ਮੈਂ ਗੁਰਾ ਬਣੇਗਾ ਕੀ, ਮੇਰਾ ਮਾਨਸ ਜਨਮ ਮਿਲਿਆ ਤੇ ਵੀ ਤਾਂ ਬਰਬਾਦ ਹੋ ਜਾਣਾ, ਕੀ ਪਤਾ ਕਿਹੜੇ ਵੇਲੇ ਕਾਲ ਗਲੇਲਾ ਮਾਰੇ, ਕੁਛ ਨਹੀਂ ਪਤਾ, ਨਾ ਬਾਰਕ ਨਾ ਜੋਗ ਨੇ ਨਾ ਬਿਰਦੀ, ਕਛ ਬੰਦ ਹੋ ਵੇਰਾ ਨਾ ਬੁਝੀਏ ਜੋ ਆਏ ਪਰੇ ਜਮ ਫਨ, ਕੀ ਪਤਾ ਕਿਹੜੇ ਵੇਲੇ ਪੈ ਗਏ, ਕੋਈ ਵੀ ਨਹੀਂ ਦੇਖ ਸਕਦਾ। ਅਰ ਕਿੱਡਾ ਝਪਟਾ ਪੈਂਦਾ, ਇੱਕ ਵਾਰੀ ਜਦ ਮੈਂ ਇੱਥੇ ਸੀ ਸੈਕਟਰੀਏਟ, ਉਹ ਇੱਕ ਪ੍ਰੇਮੀ ਟਾਈਪ ਦੀ ਮਸ਼ੀਨ ਤੇ ਝਗੜਾ ਕਰੀ ਜਾਵੇ ਦੂਏ ਨਾਲ, ਉਹ ਕਹਿੰਦਾ ਮੈਂ ਕਰਨੀ ਹੈ ਚਿੱਠੀ, ਉਹ ਕਹਿੰਦਾ ਮੈਂ ਕਰਨੀ ਹੈ, ਦੋਵਾਂ ਨੇ ਫੜੀ ਹੋਈ। ਉਹ ਕਹਿੰਦੇ ਐ ਕਰੋ ਇਹਦੀ ਛੋਟੀ ਹੈ ਇਹਨੂੰ ਦੇ ਦੋ, ਇੱਕ ਇੱਕ ਬਾਬ ਨੂੰ ਫੜਾਤੀ। ਉਹ ਲੈ ਕੇ ਟਾਈਪ ਰਾਈਟਰ ਬੈਠ ਗਿਆ ਟੇਬਲ ਦੇ, ਕਾਗਜ਼ ਪਾ ਲਿਆ, ਰੋਲਰ ਘੁਮਾ ਲਿਆ, ਕਾਰਬਨ ਪਾ ਲਿਆ, ਉਂਗਲੀਆਂ ਰੱਖ ਲਈਆਂ ਉਹਨੇ ਟਾਈਪ ਕਰਨ ਵਾਸਤੇ, ਉਹ ਕੁਰਸੀ ਦੇ ਨਾਲ ਪਿੱਠ ਲਾ ਕੇ ਐ ਬਹਿ ਗਿਆ। ਉਹ ਦੂਜਾ ਕਹਿਣ ਲੱਗਿਆ ਵੀ ਦੇਖ ਮੈਂ ਮਸ਼ੀਨ ਚੱਕ ਲੈਣੀ ਹੈ, ਤੂੰ ਟਾਈਪ ਕਿਉਂ ਨਹੀਂ ਕਰਦਾ। ਉਧਰੋਂ ਜਵਾਬ ਕੋਈ ਨਾ ਆਇਆ। ਉਹਦੇ ਬਾਅਦ ਜਦ ਦੁਬਾਰਾ ਕਿਹਾ, ਉਹ ਮਸ਼ੀਨ ਚੱਕਣ ਗਿਆ ਤਾਂ ਹੈਰਾਨ ਹੋ ਗਿਆ ਵੀ ਉਹਦੇ ਤਾਂ ਸਾਏ ਨਹੀਂ ਹੈ ਵਿੱਚ, ਇੰਨੀ ਛੇਤੀ ਕੋਈ ਪਤਾ ਨਹੀਂ ਕਿਹੜੇ ਵੇਲੇ ਕਾਲ ਦਾ ਗਲੇਲਾ ਲੱਗ ਜੇ। ਤੋ ਇਹ ਅਫਸੋਸ ਹੈ ਕਿ ਮੇਰਾ ਬਣਿਆ ਕੁਛ ਨਹੀਂ। ਜਿਹੜੇ ਬੰਦੇ ਸੋਝੀ ਵਾਲੇ ਨੇ ਸੱਚਮੁੱਚ ਉਹਨਾਂ ਦੇ ਉੱਤੇ ਅਸਰ ਹੁੰਦਾ ਵੀ ਬਣਿਆ ਨਾ ਕੁਛ। ਮਾਨਸ ਜਨਮ ਵੀ ਤਾਰਿਆ ਤੇ ਗੁਰੂ ਵੀ ਧਾਰਨ ਕਰਿਆ ਤੇ ਬਣਿਆ ਕੁਛ ਨਾ, ਅਧੂਰੇ ਰਹਿ ਗਏ। ਉਹ ਤਾਂ ਗੱਲਾਂ ਲੱਭੀਆਂ ਨਾ ਜਿਹੜੀਆਂ ਗੁਰੂ ਗ੍ਰੰਥ ਸਾਹਿਬ ਚ ਆਉਂਦੀਆਂ, ਉੱਤੇ ਉੱਤੇ ਅਸੀਂ ਸੰਤੁਸ਼ਟ ਹੋ ਗਏ ਵੀ ਅਸੀਂ ਤੀ ਰਹਿਤ ਰੱਖ ਲਈ, ਸਾਨੂੰ ਮਿਲ ਵੀ ਹੋਏ ਜੇ ਗਏ। ਕਹਿੰਦੇ ਬਸ ਹੁਣ ਤੇਰਾ ਕੰਮ ਬਣ ਗਿਆ, ਕਿਉਂ ਆਪ ਵੀ ਹੋਏ ਗਏ ਤੇ ਉਪਦੇਸ਼ ਦੇਣ ਵਾਲੇ ਵੀ ਹੋਏ ਗਏ। ਮਹਾਰਾਜ ਕਹਿੰਦੇ ਇਹ ਨਾ ਅੰਧੇ ਗੁਰ ਤੇ ਭਰਮ ਨਾ ਜਾਈ, ਮੂਲ ਛੋੜ ਲਾਗੇ ਦੂਜੇ ਪਾਏ, ਬੇਕਾ ਮਾਤਾ ਨਿਕਮਾਏ ਸਮਾਏ। ਸੋ ਉਹਨੂੰ ਆਪ ਹੀ ਨਹੀਂ ਰਸਤੇ ਦਾ ਪਤਾ, ਉੱਥੇ ਹੀ ਸਾਨੂੰ ਠੁਕਰਾ ਦਿੰਦਾ ਵੀ ਬਸ ਪੜ ਗਿਆ। ਜਿਹੜਾ ਚਾਰ ਜਮਾਤਾਂ ਪੜਿਆ ਹੋਇਆ ਮਾਸਟਰ ਹੈ ਉਹਨੇ ਕਹਿਣਾ ਪੜ ਗਿਆ, ਤੂੰ ਹੋਰ ਕੀ ਲੈਣਾ, ਪੜ ਕੇ ਮੈਂ ਵੀ ਇੰਨਾ ਹੀ ਪੜਿਆ ਹੈ। ਜਿਹੜਾ PhD ਹੈ, D.Litt ਹੈ, ਉਹ ਕਹਿੰਦਾ ਚੱਲ ਅੱਗੇ ਬਹੁਤ ਕੁਝ ਪਿਆ, ਅਜੇ ਤਾਂ ਰਾਹ ਤੇਰਾ ਕੁਛ ਨਹੀਂ, ਜੇ 10ਵੀਂ ਕਰ ਲਈ, BA ਕਰ ਲਈ, MA ਕਰ ਲਈ, ਕੁਝ ਨਹੀਂ ਬਣਿਆ ਅਜੇ, ਅੱਗੇ ਚੱਲ ਅੱਗੇ ਪੜ੍ਹਾਈ ਹੋਰ ਹੈ। ਸੋ ਜਿਨ੍ਹਾਂ ਨੂੰ ਪਤਾ ਹੁੰਦਾ ਉਹ ਗਾਹਾਂ ਵੱਧਦੇ ਜਾਂਦੇ ਨੇ, ਅਗਾਹਾਂ ਕੂਤਰਾਂਗ ਪਿੱਛੇ ਫੇਰ ਨਾ ਮੋਟਣਾ, ਉਹਨਾਂ ਨੂੰ ਲਗਨ ਲੱਗੀ ਹੁੰਦੀ ਹੈ, ਉਹਨਾਂ ਦੇ ਮਨ ਚ ਅਫਸੋਸ ਹੁੰਦਾ ਹੈ ਵੀ ਅਜੇ ਤਾਂ ਪਤਾ ਹੀ ਨਹੀਂ ਲੱਗਿਆ, ਅਜੇ ਤਾਂ ਮੇਰੇ ਰਾਗ ਤੇ ਦੁਆਇਸ਼ ਦੂਰ ਨਹੀਂ ਹੋਏ। ਮਹਾਰਾਜ ਕਹਿੰਦੇ ਆ ਜਬ ਲਗ ਧਾਰੈ ਬੈਰੀ ਮੀਤ, ਤਬ ਲਗ ਨੇ ਚਲ ਨਾਈ ਚੀਤ। ਮੈਨੂੰ ਤਾਂ ਅਜੇ ਫਲਾਣਾ ਬੈਰੀ ਲੱਗ ਰਿਹਾ, ਉਹਨੂੰ ਦੇਖ ਕੇ ਮੈਨੂੰ ਗੁੱਸਾ ਆ ਜਾਂਦਾ ਵੀ ਮੇਰਾ ਤਾਂ ਬਣਿਆ ਹੀ ਕੁਛ ਨਾ, ਮੈਂ ਧਰਮ ਦੀ ਇੰਨਾ ਚਿਰ ਹੋ ਗਿਆ ਧਾਰਨ। ਜਬ ਲਗ ਜਾਣਾ ਮੈਂ ਕੁਛ ਫਿਰ ਕਰਤਾ, ਤਬ ਲਗ ਗਰਭ ਚੋਣ ਮੈਂ ਫਿਰਤਾ। ਵੀ ਮੈਂ ਮਹਾਰਾਜ ਕਹਿੰਦੇ ਇਹ ਕਹਿੰਦਾ ਮੈਂ ਕੁਛ ਕਰਦਾ, ਮੈਨੂੰ ਤਾਂ ਗੁੱਸਾ ਆ ਜਾਂਦਾ ਜੇ ਮੇਰੀ ਪ੍ਰਸ਼ੰਸਾ ਨਾ ਕੋਈ ਕਰੇ। ਵੀ ਇਹ ਤਾਂ ਜੀ ਬਹੁਤ ਵੱਡੇ ਸੇਵਾਦਾਰ ਨੇ, ਮੈਂ ਤਾਂ ਰਹਿ ਗਿਆ ਵਿਚਾਲੀ, ਕੁਛ ਨਹੀਂ ਬਣ ਸਕਿਆ, ਮੈਂ ਤਾਂ ਗਰਭ ਚੋਣ ਚ ਫਿਰ ਅਜੇ ਫਿਰਦਾ। ਸੋ ਉਹਦੇ ਉਹਨੂੰ ਲਗਨ ਦਾ ਪਤਾ ਹੁੰਦਾ, ਉਹਨੂੰ ਪਤਾ ਇਹਨਾਂ ਗੱਲਾਂ ਦਾ, ਦੂਏ ਨੂੰ ਨਹੀਂ ਪਤਾ ਲੱਗ। ਲਾਗੀ ਹੋਏ ਸੋ ਜਾਣੇ ਪੀਰ ਰਾਮ ਭਗਤਨ ਯਾਲੇ ਤੀ। ਸੋ ਅੱਜ ਤੀਸਰੀ ਰਾਤ ਜਾ ਰਹੀ ਹੈ, ਬਿਸਰਾ ਇਕੱਠਾ ਕਰਕੇ ਗਾਉਣ ਵੱਲ ਰੱਖਿਆ ਹੋਇਆ ਤੇ ਆਪ ਬੈਠੇ। ਨੀਂਦ ਨਾਮ ਦੀ ਚੀਜ਼ ਦੋ ਦਿਨ ਰਾਤਾਂ ਤੋਂ ਅੱਖਾਂ ਚੋਂ ਉੜ ਗਈ, ਜੇ ਹੈ ਤਾਂ ਹੋ ਕੇ ਹੀ ਨੇ, ਹੋਰ ਕੁਛ ਨਹੀਂ। ਇਹਨੇ ਨੂੰ ਕੀ ਦੇਖਦੇ ਨੇ, ਕੰਨਾਂ ਨੇ ਸੁਣਿਆ ਕਿ ਖੜਕਾ ਹੋਇਆ ਕੁਛ, 2 ਵਜੇ ਨੇ ਅੰਮ੍ਰਿਤ ਵੇਲਾ, ਅੰਦਾਜ਼ਾ ਲਾਇਆ ਵੀ ਕਿੱਥੇ ਹੋਇਆ ਖੜਕਾ, ਸੁਰਤ ਉਧਰ ਚਲੀ ਗਈ। ਕੀ ਦੇਖਦੇ ਹਾਂ ਕਿ ਭਰਾ ਦੇ ਘਰ ਨਾਲ ਜੋ ਸੀ, ਕਿਉਂਕਿ ਤਿੰਨ ਭਰਾ ਸੀ ਤੇ ਨਾਲ ਦੇ ਭਰਾ ਦੇ ਘਰ ਦਰਵਾਜ਼ਾ ਖੁੱਲਣ ਦੀ ਆਵਾਜ਼ ਆਈ ਹੈ। ਪਹਿਲਾਂ ਜਿਹੜੇ ਤਖਤੇ ਹੁੰਦੇ ਉਹ ਚੂੜਿਆਂ ਵਾਲੇ ਹੋਇਆ ਕਰਦੇ ਸੀ, ਉਹ ਜਦ ਘੁਮਾਉਣਾ ਤਾਂ ਚੀਂ ਦੀ ਆਵਾਜ਼ ਆਉਂਦੀ ਹੁੰਦੀ, ਜਿਹੜੇ ਤੇਲ ਨਹੀਂ ਸੀ ਪਾਉਂਦੇ ਉਹ ਚੀਂ ਦੀ ਆਵਾਜ਼ ਆਈ ਤਾਂ ਕਹਿਣ ਲੱਗੇ ਭਰਾ ਦਾ ਦਰਵਾਜ਼ਾ ਖੁੱਲਿਆ। ਕੀ ਹੁੰਦਾ? ਕੁਦਰਤੀ ਖਿਆਲ ਆ ਗਿਆ ਮਨ ਦੇ ਅੰਦਰ। ਉਹਦੇ ਬਾਅਦ ਕੀ ਦੇਖਦੇ ਨੇ ਕਿ ਸੁਣਦੇ ਨੇ ਕਿ ਡੋਲ ਫਰਾਇਆ ਤੇ ਭੌਣੀ ਨੇ ਆਵਾਜ਼ ਦਿੱਤੀ ਹੈ। ਉਹ ਡੋਲ ਪਾਣੀ ਚ ਗਿਆ ਤੇ ਪਾਣੀ ਨਾਲ ਭਰਿਆ, ਉਹਦੀ ਵੀ ਆਵਾਜ਼ ਆਈ। ਫੇਰ ਖਿੱਚਿਆ, ਖਿੱਚ ਕੇ ਬਰਤਨ ਚ ਪਾਇਆ, ਉਹਦੀ ਵੀ ਆਵਾਜ਼ ਆਈ। ਦੁਬਾਰਾ ਫੇਰ ਫਰਾਇਆ, ਅੰਦਾਜ਼ਾ ਲਾ ਲਿਆ ਵੀ ਕਿਸੇ ਨੇ ਇਸ਼ਨਾਨ ਕਰਨਾ। ਹੁਣ ਮਨ ਚ ਸੋਚਦੇ ਨੇ ਵੀ ਸਾਡੇ ਘਰ ਚ ਕਿਹੜਾ ਹੈ ਜਿਹੜਾ ਅੰਮ੍ਰਿਤ ਵੇਲੇ ਜਾਗਦਾ, ਕਿਉਂਕਿ ਅੰਮ੍ਰਿਤ ਵੇਲੇ ਜਾਗਣਾ ਜਿਹੜਾ ਹੈ ਗੁਰੂ ਘਰ ਦੇ ਅੰਦਰ, ਜਿਹੜੇ ਪਰਮੇਸ਼ਰ ਦੇ ਪਿਆਰੇ ਹੁੰਦੇ ਨੇ ਜਿਨ੍ਹਾਂ ਦੇ ਸੀਨੇ ਚ ਖਿੱਚ ਪਈ ਹੋਈ ਹੈ, ਉਹ ਟਿੱਕੇ ਨਹੀਂ ਬਹਿੰਦੇ, ਉਹ ਉੱਠਦੇ ਨੇ। ਉਹਦੇ ਬਾਰੇ ਐਸਾ ਫਰਮਾਨ ਹੈ, ਪੜੋ ਪਿਆਰ ਨਾਲ। ਸੰਤ ਜਨਾ ਮੇਰੇ ਰਾਮ ਪਿਆਰੇ, ਰਾਮ ਪਿਆਰੇ ਸਦਾ ਜਾਗੇ, ਨਾਮ ਸਿਮਰੈ ਅੰਦਨੋ, ਚਰਨ ਕਮਲ ਧਿਆਨ ਹਿਰਦੇ, ਪ੍ਰਭ ਵਿਸਰ ਨਾਹੀ ਹੇ ਕਿਨੋ। ਤਜ ਮਾਨ ਮੋਹ ਵਿਕਾਰ ਮਨ ਕਾ, ਕਲਮਲਾ ਦੁਖ ਜਾਰੇ, ਬਿਨਵੰਤ ਨਾਨਕ ਸਦਾ ਜਾਗੇ, ਹਰਦਾਸ ਸੰਤ ਪਿਆਰੇ। ਜਿਨ੍ਹਾਂ ਨੇ ਇਸ ਜ਼ਿੰਦਗੀ ਦੇ ਅੰਦਰ ਇਸ ਰੂਹਾਨੀ ਸਫ਼ਰ ਨੂੰ ਮੁਕਾਉਣਾ ਹੈ ਤੇ ਛੇਤੀ ਛੇਤੀ ਆਪਣੇ ਮੰਜ਼ਲੇ ਮਸਤੂਰ ਤੇ ਪਹੁੰਚਣਾ ਹੈ, ਉਹ ਜਾਗਦੇ ਹਨ ਸਤਸੰਗ ਜੀ, ਕਿਉਂਕਿ ਅੰਮ੍ਰਿਤ ਵੇਲਾ 24 ਘੰਟਿਆਂ ਦੇ ਵਿੱਚੋਂ ਸਭ ਤੋਂ ਜ਼ਿਆਦਾ ਫਲ ਦੇਣ ਵਾਲਾ ਹੁੰਦਾ। ਬੱਤ ਲੱਗਦੀ ਹੈ ਉਸ ਵੇਲੇ, ਬੱਤ ਲੱਗੀ ਸੱਚੇ ਨਾਮ ਕੀ, ਜੋ ਬੀਜੇ ਸੋ ਖਾਏ। ਬੱਤ ਵੇਲੇ ਜਿਹੜਾ ਬੀਜ ਦਿੰਦਾ ਉਹਦੀ ਫਸਲ ਹੁੰਦੀ ਹੈ, ਜਿਹੜਾ ਬੱਤ ਲੰਘਾ ਕੇ ਬੀਜੇ ਉੱਥੇ ਦਾਣਾ ਹੀ ਨਹੀਂ ਜੰਮਦਾ। ਗੁਰੂ ਨਾਨਕ ਪਾਤਸ਼ਾਹ ਨੂੰ ਗੁਰੂ ਅੰਗਦ ਸਾਹਿਬ ਮਹਾਰਾਜ ਨੇ ਪੁੱਛਿਆ ਕਿ ਸੱਚੇ ਪਾਤਸ਼ਾਹ ਐਸੇ ਫਰਮਾਨ ਆਉਂਦੇ ਹੈ ਕਿ ਪਿਛਲ ਰਾਤ ਨਾ ਜਾਗਿਓ, ਜੀਵਦੜੋ ਮੋਇਓ, ਤੇ ਤੂੰ ਤਾਂ ਜਿਉਂਦਾ ਹੀ ਮਰ ਗਿਆ, ਪਿਛਲੀ ਰਾਤ ਨਹੀਂ ਜਾਗਦਾ। ਮਹਾਰਾਜ, ਕੋਈ ਪਿਛਲੀ ਰਾਤ ਦੇ ਜਾਗਣ ਦਾ ਵਿਸ਼ੇਸ਼ ਫਲ ਹੈ? ਕਹਿੰਦੇ ਪੁਰਖਾ, ਤਾਂ ਭਲੀ ਬਾਤ ਪੁੱਛੀ। ਕੇਵਲ ਜਾਗਣ ਦਾ ਤੇ ਇਸ਼ਨਾਨ ਕਰਨ ਦਾ ਤੈਨੂੰ ਅਸੀਂ ਫਲ ਦੱਸਦੇ ਹਾਂ ਕਿ ਜਿਹੜਾ ਅੰਮ੍ਰਿਤ ਵੇਲੇ ਜਾ ਕੇ ਵਿਧੀ ਪੂਰਵਕ ਇਸ਼ਨਾਨ ਕਰਦਾ, ਕਿਉਂਕਿ ਹਰ ਚੀਜ਼ ਦੀ ਵਿਧੀ ਹੋਇਆ ਕਰਦੀ ਹੈ। ਵਿਧੀ ਤੇ ਬਗੈਰ, ਫਾਰਮੂਲੇ ਤੇ ਬਗੈਰ ਮਿਹਨਤ ਬਹੁਤ ਕਰਨੀ ਪੈਂਦੀ ਹੈ। ਜਿਸ ਤਰ੍ਹਾਂ ਮੈਂ ਦੱਸਿਆ ਸੀ ਕਿ ਇੱਕ ਸਟੂਡੈਂਟ ਨੂੰ ਸਵਾਲ ਪਾ ਦਿਓ ਵੀ 999 ਨੂੰ 9 ਵਾਰੀ, 9 ਰਕਮ ਨੂੰ 999 ਵਾਰੀ ਜਮ੍ਹਾਂ ਕਰੋ। ਫਾਰਮੂਲਾ ਨਾ ਜਾਣ ਵਾਲਾ 999 ਲਿਖਦਾ ਹੀ ਚਲਿਆ ਜਾਏਗਾ 999 ਤੱਕ, ਬੜਾ ਟਾਈਮ ਲੱਗੇਗਾ, ਸਾਰਾ ਦਿਨ ਲਾ ਦੇਗਾ ਜਮ੍ਹਾਂ ਕਰਦਾ। ਉਹ ਜਿਹਦੇ ਕੋਲ ਫਾਰਮੂਲਾ ਹੈ ਉਹ 9000 ਚੋਂ 9 ਕੱਢ ਦੇਗਾ। ਉਹ ਉਸੇ ਵੇਲੇ ਉਹਨੇ ਸਵਾਲ ਖਤਮ ਕਰਨਾ, ਉਹਨੇ ਜਵਾਬ ਦੇ ਦੇਣਾ। ਸੋ ਹਰ ਚੀਜ਼ ਦਾ ਵਿਧੀ ਹੋਇਆ ਕਰਦੀ ਹੈ, ਫਾਰਮੂਲਾ ਹੋਇਆ ਕਰਦਾ। ਨਾਮ ਜਪਣ ਦਾ ਜਿਹੜਾ ਵੇਲਾ ਹੈ, ਜਦ ਤੋਂ ਸਾਡੇ ਆਰੀਅਨ ਸੰਸਕ੍ਰਿਤੀ ਹੋਈ, ਚਾਹੇ ਕੁਛ ਹੋਇਆ, ਦੂਏ ਵੀ ਹੋਏ, ਅੰਮ੍ਰਿਤ ਵੇਲੇ ਨਾਮ ਜਪਦੇ ਨੇ। ਇੱਕ ਤਾਂ ਉਸ ਵੇਲੇ ਸੈਂਟੇ ਵੀ ਕਲੀਏ ਹੁੰਦਾ ਕਿ ਜਿਸ ਵਕਤ ਅੱਧੀ ਰਾਤ ਹੁੰਦੀ ਹੈ ਉਹ ਤੋਂ ਬਾਅਦ ਆਕਸੀਜਨ ਪਾਣੀ ਵਿੱਚ ਐਂਟਰ ਕਰਨਾ ਸ਼ੁਰੂ ਕਰ ਦਿੰਦੀ ਹੈ। ਉਹ ਪਾਣੀ ਦੇ ਵਿੱਚ ਆਕਸੀਜਨ ਮਿਲ ਜਾਂਦੀ ਹੈ 2 ਵਜੇ ਦੇ ਟਾਈਮ ਤੱਕ, ਮੈਕਸੀਮਮ ਮਕਦਾਰ ਹੁੰਦੀ ਹੈ ਉਹਦੀ, ਨਾਲੋ ਸਰੀਰ ਦੇ ਵਿੱਚ ਤੰਦਰੁਸਤੀ ਆਉਣ ਲੱਗ ਜਾਂਦੀ ਹੈ। ਜਦੋਂ ਉੱਠ ਕੇ ਫਿਰ ਅਸੀਂ ਬੰਦਗੀ ਕਰਦੇ ਹਾਂ, ਵਾਹਿਗੁਰੂ ਦੀ ਯਾਦ ਵਿੱਚ ਬੈਠੇ ਹਾਂ, ਤਾਂ ਫਿਰ ਸਾਡੇ ਉੱਤੇ 2 ਇਫੈਕਟ ਹੁੰਦੇ ਨੇ, 2 ਅਸਰ ਹੁੰਦੇ ਨੇ। ਇੱਕ ਤਾਂ ਇਹ ਹੁੰਦਾ ਕਿ ਸਰੀਰ ਦਾ ਰੋਗ ਹਟਣਾ ਸ਼ੁਰੂ ਹੋ ਜਾਂਦਾ। ਰੋਗੀ ਤਾਂ ਹੀ ਹੈ ਜੇ ਪਰਮੇਸ਼ੁਰ ਨਾਲ ਟੁੱਟਿਆ ਹੋਇਆ ਬੰਦਾ, ਰੋਗ ਹਟਦਾ ਹੈ। ਦੂਸਰਾ ਹੁੰਦਾ ਹੈ ਮਨ ਦਾ ਰੋਗ ਹਟਣਾ ਸ਼ੁਰੂ ਹੋ ਜਾਂਦਾ, ਮਨ ਦਾ ਰੋਗ ਬਹੁਤ ਭਿਆਨਕ, ਉਹਦੇ ਬਾਰੇ ਐਸਾ ਫਰਮਾਨ ਹੈ ਮਹਾਰਾਜ ਜੀ ਦਾ।
ਪਰੇਸ਼ਨਾਨ ਸਿਮਰ ਪ੍ਰਭੇ ਆਪਣਾ ਮਨ ਤਨ ਭਏ ਅਰੋਗਾ, ਪਰੇਸ਼ਨਾਨ ਸਿਮਰ ਪ੍ਰਭੇ ਆਪਣਾ ਮਨ ਤਨ ਭਏ ਅਰੋਗਾ।
ਹੇ ਰੁਕਾ।
ਇਸ਼ਨਾਨ ਕਰਨਾ ਤੇ ਫਿਰ ਪਰਮੇਸ਼ੁਰ ਦਾ ਨਾਮ ਜਪਣਾ, ਉਹਦਾ ਇਫੈਕਟ ਕੀ ਹੁੰਦਾ ਸੀ? ਮਨ ਵੀ ਅਰੋਗ ਤੇ ਸਰੀਰ ਵੀ ਅਰੋਗ, ਰਾਜੀ ਹੋ ਜਾਂਦੇ ਸੀ। ਸਾਰੇ ਰੋਗਾਂ ਦਾ ਖਾਤਮਾ ਜਿਹੜਾ ਹੈ ਪਰਮੇਸ਼ੁਰ ਦੀ ਯਾਦ ਵਿੱਚ। ਸਿਮਰੋ ਸਿਮਰ ਸਿਮਰ ਸੁਖ ਪਾਵੋ, ਕੱਲ ਕਲੇਸ਼ ਤਨ ਮਾਏ ਮਿਟਾਓ। ਮਨ ਚੋਂ ਵੀ ਤੇ ਤਨ ਦੇ ਵਿੱਚੋਂ ਵੀ ਸਾਰੇ ਕਲੇਸ਼ਾਂ ਦਾ ਖਾਤਮਾ ਕਰਦਾ। ਇਸੇ ਕਰਕੇ ਕਿਹਾ ਕਿ ਪਿਛਲ ਰਾਤ ਨਾ ਜਾਗਿਓ, ਜੀਵਦੜੋ ਮੋਇਓ। ਤੂੰ ਤਾਂ ਜਿਉਂਦਾ ਹੀ ਮਰ ਗਿਆ, ਪਿਛਲੀ ਰਾਤ ਨਹੀਂ ਜਾਗਦਾ। ਜਿਉਂਦਿਆਂ ਚ ਨਹੀਂ ਹੈ, ਜਿਉਂਦਿਆਂ ਚ ਤਾਂ ਉਹ ਹੈ ਜਿਹਦੇ ਅੰਦਰ ਨਾਮ ਵਸ ਗਿਆ। ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨਾ ਜੀਵਿਆ ਕੋਏ। ਜੋ ਜੀਵ ਹੈ ਪਤ ਲੱਥੀ ਜਾਏ, ਸਭ ਆਰਾਮ ਚੇਤਾ ਕੁਛ ਪਤ ਲੈਂਦੀ ਹੈ, ਬਿਨ ਆਵੇ ਪਤ ਜਾਏ। ਨਾਮ ਜਿਹਦੇ ਅੰਦਰ ਨਹੀਂ ਵਸਦਾ, ਉਹਦੀ ਪਤ ਲਈ ਹੋਈ ਹੈ। ਸੋ ਮਹਾਰਾਜ ਕਹਿੰਦੇ, ਪੁਰਖਾ ਤੈਂ ਬਹੁਤ ਚੰਗੀ ਗੱਲ ਪੁੱਛੀ, ਤੇਰੇ ਪ੍ਰਸ਼ਨ ਦਾ ਉੱਤਰ ਅਸੀਂ ਦਿੰਦੇ ਹਾਂ, ਧਿਆਨ ਨਾਲ ਸਰਵਣ। ਕਹਿਣ ਲੱਗੇ, ਜਿਹੜਾ ਕੇਵਲ ਇਸ਼ਨਾਨ ਕਰਨਾ ਹੈ ਅੰਮ੍ਰਿਤ ਵੇਲੇ ਉੱਠ ਕੇ, ਉਹਦੀ ਵਿਧੀ ਹੈ, ਮੂਲ ਮੰਤਰ ਪੜ੍ਹ ਕੇ ਕਰ ਲਓ, ਜੈਸੇ ਦੀ ਵਾਰ ਪੜ੍ਹ ਕੇ ਕਰ ਲਓ, ਇਸ਼ਨਾਨ ਕਰ ਲਓ, ਤੇ ਉਹਦਾ ਕੇਵਲ ਇਸ਼ਨਾਨ ਦਾ ਤੇ ਵਿਧੀ ਪੂਰਵਕ ਕੀਤੇ ਦਾ ਫਲ ਸਵਾ ਮਨ ਸੋਨੇ ਦਾ ਹੁੰਦਾ। ਜਿਹਾ ਜਿਹਾ ਸਵਾ ਮਨ ਸੋਨਾ ਦਾਨ ਕਰਤਾ, ਜਿਹਾ ਜਿਹਾ ਸਵਾ ਪਹਿਰ ਰਾਤ ਰਹਿੰਦੀ ਉੱਠ ਕੇ ਇਸ਼ਨਾਨ ਕਰ ਲਿਆ। ਜੇ ਉਹ ਤੇ ਦੋ ਘੜੀਆਂ ਬਾਅਦ ਕਰਦਾ ਤਾਂ ਸਵਾ ਮਨ ਚਾਂਦੀ ਦੇ ਪੁੰਨ ਦਾ ਫਲ ਮਿਲ ਜਾਂਦਾ। ਉਹ ਤਾਂ ਦੋ ਘੜੀਆਂ ਜਿਹੜੀ 50 ਮਿੰਟ ਬਾਅਦ ਜਿਹੜਾ ਫੇਰ ਕਰਦਾ, ਉਹਨੂੰ ਸਵਾ ਮਨ ਤਾਂਬੇ ਦੇ ਪੁੰਨ ਦਾ ਮਿਲ ਜਾਂਦਾ। ਜਿਹੜਾ ਫੇਰ ਘੜੀ ਬਾਅਦ ਕਰਦਾ, ਉਹਨੂੰ ਜਿੰਨਾ ਸਵਾ ਮਨ ਅਨਾਜ ਪੁੰਨ ਕਰੇ ਦਾ ਫਲ ਹੈ, ਉਨਾ ਕੇਵਲ ਇਸ਼ਨਾਨ ਦਾ ਫਲ ਮਿਲ ਜਾਏ। ਜਿਹੜਾ ਦਿਨ ਚੜੇ ਕਰਦਾ, ਉਹ ਨਾ ਕੋਈ ਪਾਪ ਨਾ ਕੋਈ ਪੁੰਨ, ਸਰੀਰ ਦੀ ਸੋਧ ਵਾਸਤੇ ਕਰਦਾ, ਮਨ ਨਾਲ ਨਹੀਂ ਉਹਦਾ ਕੋਈ ਤਲਕ। ਸੋ ਪੁਰਖਾ ਜੇ ਉਸ ਵੇਲੇ ਬੰਦਗੀ ਕਰੇ ਤਾਂ ਫਲਦੀ ਹੈ ਬਹੁਤ ਜ਼ਿਆਦਾ। ਕਿਉਂ ਫਲਦੀ ਹੈ? ਕਿਉਂਕਿ ਆਦਮੀ ਨੂੰ 84% ਗਿਆਨ, 83% ਗਿਆਨ ਅੱਖਾਂ ਨਾਲ ਹੁੰਦਾ। 100-100 ਦੀ ਮਾਤਰਾ ਲਾ ਲਓ ਗਿਆਨ ਦੀ, ਇਹਦੇ ਚੋਂ 83% ਅੱਖਾਂ ਵਾਲਿਆਂ ਨੂੰ ਹੋਊ, ਅੰਨੇ ਨੂੰ ਨਹੀਂ ਹੁੰਦਾ। 14% ਗਿਆਨ ਸੁਣ ਕੇ ਹੋਇਆ ਕਰਦਾ, 97.1% ਹੋਇਆ ਕਰਦਾ ਟੱਚ ਕਰਨ ਦੇ ਨਾਲ, ਵੀ ਮੈਂ ਕਿਸ ਗਰਮ ਚੀਜ਼ ਹੈ, ਠੰਡੀ ਹੈ, ਕੂਲੀ ਹੈ ਕਿ ਸਖ਼ਤ ਹੈ। 1% ਗਿਆਨ ਹੈ, 1% ਗਿਆਨ ਹੁੰਦਾ ਟੇਸਟ ਕਰਨ ਦੇ ਨਾਲ, ਵੀ ਕੌੜੀ ਹੈ ਕਿ ਮਿੱਠੀ ਹੈ, ਫਿੱਕੀ ਹੈ। 1% ਗਿਆਨ ਹੋਇਆ ਕਰਦਾ ਸੁੰਘਣ ਦੇ ਨਾਲ, ਵੀ ਮੇਰੇ ਕੋਲੋਂ ਕੀ ਲੰਘ ਰਿਹਾ, ਬਦਬੂਦਾਰ ਚੀਜ਼ ਲੰਘ ਰਹੀ ਹੈ ਜਾਂ ਚੰਗੀ ਖੁਸ਼ਬੂ ਵਾਲੀ ਹੈ, ਮੈਂ ਕਿਸੇ ਬਾਗ ਵਿੱਚ ਆ ਗਿਆ ਤੇ ਜਾਂ ਮੈਂ ਬੁੜੀਆਂ ਦੇ ਕੋਲ ਹਾਂ। ਉਹ ਜਿਹੜੀ 83% ਗਿਆਨ ਤੇ 14% ਦਾ ਹੈਗਾ ਸੁਣ ਨਾਲ, 97% ਅੰਮ੍ਰਿਤ ਵੇਲੇ ਜਦ ਨੇਤਰ ਬੰਦ ਕਰਕੇ ਬੈਠਾ ਹੈ, ਉਸ ਵੇਲੇ ਆਲੇ ਦੁਆਲੇ ਤਾਂ ਦਿਸਦਾ ਹੀ ਨਹੀਂ ਵੀ ਕਾਰਾਂ ਜਾ ਰਹੀਆਂ, ਮੋਟਰਾਂ, ਕਿਹੜਾ ਬੰਦਾ ਲੰਘ ਰਿਹਾ, ਕਿਹੜਾ ਨਹੀਂ ਲੰਘ ਰਿਹਾ, ਉਹ ਵਾਸ਼ਨਾਵਾਂ ਨਹੀਂ ਬਣਦੀਆਂ, ਮਨ ਟਿਕਿਆ ਹੋਇਆ ਹੁੰਦਾ। ਸੁਣਦਾ ਬੋਲਦਾ ਵੀ ਕੋਈ ਨਹੀਂ ਹੁੰਦਾ, ਇਸ ਕਰਕੇ ਉਹ ਵੀ 14% ਜਿਹੜਾ ਹੈ ਉਹ ਵੀ ਸਟਿਲ ਹੁੰਦਾ। ਬਾਕੀ ਜਿਹੜਾ 3 ਚੀਜ਼ਾਂ ਦਾ, ਉਹਨਾਂ ਦਾ ਹੁੰਦਾ ਹੀ ਨਹੀਂ ਹੈ, ਕਿਉਂਕਿ ਅਸੀਂ ਟੱਚ ਕੁਛ ਨਹੀਂ ਕਰ ਰਹੇ। ਇਸ ਕਰੇ ਸ਼ਾਂਤੀ ਹੁੰਦੀ ਹੈ, ਸ਼ਾਂਤੀ ਦੇ ਵਿੱਚ ਜਦ ਅਸੀਂ ਨਾਮ ਜਪਦੇ ਹਾਂ, ਫੇਰ ਸਾਨੂੰ ਨਾਮ ਦੀ ਧੁਨ ਸੁਣਨ ਲੱਗ ਜਾਂਦੀ ਹੈ ਅੰਦਰੋਂ ਹੀ। ਹੁਣ ਨਹੀਂ ਸੁਣਦੀ, ਬੈਠ ਕੇ ਸੁਣ ਕੇ ਦੇਖੋ, ਬਿਲਕੁਲ ਨਹੀਂ ਸੁਣਦੀ। ਇਕਾਗਰ ਚਿੱਤ ਹੋ ਕੇ ਜਦ ਬੈਠੋਗੇ, ਇਕਾਂਤ ਵਿੱਚ ਬੈਠੋਗੇ, ਅੰਮ੍ਰਿਤ ਵੇਲੇ ਬੈਠੋਗੇ, ਉਸ ਵੇਲੇ ਨਾਮ ਧੁਨ ਸੁਣੇਗੀ। ਜਦ ਉਹਦੇ ਵਿੱਚ ਧਿਆਨ ਹੋਏਗਾ, 93 ਧਿਆਨ 93 ਜਾਣਿਆ ਗੁਰਮੁਖ ਕਤ ਕਹਾਣੀ, ਉਸ ਵੇਲੇ ਜਿਹੜਾ ਵਾਹਿਗੁਰੂ ਹੈ ਉਹਦਾ ਰਸਤਾ ਲੱਭ ਜਾਂਦਾ ਅੰਮ੍ਰਿਤ ਵੇਲੇ। ਸੋ ਇਸ ਕਰਕੇ ਅੰਮ੍ਰਿਤ ਵੇਲੇ ਜਾਗਣਾ, ਤਿੰਨੀ ਰੈਨੜੀਏ ਚਮਕਨ ਤਾਰੇ, ਜਾਗੇ ਸੰਤ ਜਨਾ ਮੇਰੇ ਰਾਮ ਪਿਆਰੇ। ਉਹ ਰਾਮ ਦੇ ਪਿਆਰੇ ਜਾਗਦੇ ਨੇ। ਇੱਕ ਵਾਰੀ ਮਰਦਾਨਾ ਮਹਾਰਾਜ ਕੋਲ ਬੈਠਾ ਹੈ, ਦੇਖ ਹੀ ਜਾਂਦਾ ਹੈ। ਮਹਾਰਾਜ ਕਹਿੰਦੇ ਕੀ ਦੇਖਦਾ ਮਰਦਾਨਿਆ? ਕਹਿੰਦਾ ਸੱਚਾ ਪਾਤਸ਼ਾਹ ਇਹੋ ਜਿਹਾ ਬੰਦਾ ਮੈਂ ਨਹੀਂ ਦੇਖਿਆ, ਐਡੇ ਕੱਦ ਵਾਲਾ, ਅਰੇ ਸਿਰ ਦੇ ਉੱਤੇ ਕਿੰਨਾ ਬੋਝ ਚੁੱਕੀ ਜਾਂਦਾ। ਕੌਣ ਹੋਇਆ? ਮਹਾਰਾਜ ਕਹਿੰਦੇ ਬੁਲਾਲ ਹੈ, ਆਵਾਜ਼ ਦੇਤੀ, ਕੋਲ ਆ ਗਿਆ। ਹੱਥਾਂ ਚ ਕੀ ਦੇਖਦੇ ਨੇ? ਛੁਰੀਆਂ ਹੀ ਛੁਰੀਆਂ ਚੱਕੀਆਂ ਹੋਈਆਂ। ਕਹਿੰਦੇ ਕੌਣ ਹੈ ਭਾਈ? ਕਹਿੰਦੇ ਮੈਂ ਕਲਜੁਗਾ। ਕਹਿੰਦੇ ਆਹ ਕੀ ਚੱਕਿਆ ਤਾਂ ਸਿਰ ਦੇ ਉੱਤੇ? ਰੱਖਦੇ ਥੱਲੇ ਹੇਠਾਂ ਲਾ ਤਾ ਤੇ ਖੋਲ ਕੇ ਦੇਖਿਆ ਮਰਦਾਨੇ ਨੇ, ਵਿੱਚ ਗਲੀਆਂ ਨੇ। ਕਹਿਣ ਲੱਗਿਆ ਭਾਈ ਇਹ ਕੀ ਹੈ? ਕਹਿੰਦਾ ਇਹ ਮੇਰੇ ਕੋਲ ਆਲਸ ਦਾ ਚੁੱਲੜ ਹੈ। ਕੰਮ ਕੀ ਕਰਦਾ ਹੁੰਦਾ ਇਹਨੂੰ, ਕੀ ਵਰਤਦਾ? ਕਹਿੰਦਾ ਮੈਂ ਨਾ ਆਹ ਮੇਰੇ ਕੋਲ ਛੁਰੀਆਂ ਨੇ, ਮਨਮੁੱਖਾਂ ਨੂੰ ਮੈਂ ਪਹਿਲੀ ਰਾਤ ਸੌਣ ਨਹੀਂ ਦਿੰਦਾ, ਬੱਖੀਆਂ ਚ ਚੋਬੀ ਜਾਂਦਾ, ਗੱਲਾਂ ਮਾਰੀ ਜਾਣਗੇ, ਖਾਈ ਪੀ ਜਾਣਗੇ, ਸ਼ਰਾਬ ਪੀ ਜਾਣਗੇ, ਇਹਦੇ ਘਰ ਚਲੇ ਗਏ, ਉਹਦੇ ਚਲੇ ਗਏ, ਗੱਲਾਂ ਬਾਤਾਂ ਦੇ ਵਿੱਚ ਦਸ ਗਿਆਰਾਂ ਵਜਾ ਦਿੰਦੇ ਨੇ, ਬਾਰਾਂ ਵਜਾ ਦਿੰਦੇ ਨੇ। ਫੇਰ ਕਹਿੰਦੇ ਜਦ ਉਹ ਪੈ ਜਾਂਦੇ ਨੇ ਮੈਂ ਜੁੱਲੜ ਉੱਤੇ ਦੇ ਦੇਣਾ ਸੰਸਾਰ ਦੇ ਸਾਰੇ ਦੇ। ਕਹਿੰਦੇ ਆ ਗਲੀਆਂ, ਕਹਿੰਦੇ ਗੁਰੂ ਨਾਨਕ ਪਾਤਸ਼ਾਹ ਦੇ ਜਿਹੜੇ ਸਿੱਖ ਨੇ ਪਰਮੇਸ਼ਰ ਦਾ ਪਿਆਰ ਜਿਨ੍ਹਾਂ ਦੇ ਹਿਰਦੇ ਚ ਸਮਾਇਆ, ਕਹਿੰਦਾ ਇਹ ਜੁੱਲੜ ਨੂੰ ਪਾੜ ਕੇ ਬਾਹਰ ਨਿਕਲ ਜਾਂਦੇ ਨੇ। ਇਸੇ ਕਰਕੇ ਗੁਰੂ ਮਹਾਰਾਜ ਨੇ ਕਿਹਾ ਗੁਰ ਸਤਿਗੁਰ ਕਾ ਜੋ ਸਿੱਖ ਖਾਏ ਸੋ ਭਲਕੇ ਉੱਠਰ ਨਾਮ ਤੇ ਆਵੇ, ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤਸਰ ਨਾਵੇ। ਜਿਹੜਾ ਕਹਿੰਦਾ ਮੈਂ ਸੁੱਖ ਸਿੱਖ ਹਾਂ, ਕਹਿੰਦੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰੇ, ਫੇਰ ਉਦਮ ਕਰਕੇ ਉੱਠ ਕੇ ਇਸ਼ਨਾਨ ਕਰਕੇ ਫੇਰ ਮਨ ਨੂੰ ਅੰਮ੍ਰਿਤ ਦੇ ਸਰੋਵਰ ਚ ਇਸ਼ਨਾਨ ਕਰਾਓ। ਸਰੋਵਰ ਅੰਮ੍ਰਿਤ ਦਾ ਕਿੱਥੇ ਹੈ? ਦੋ, ਬਾਹਰ ਵੀ ਹੈ ਅੰਦਰ ਵੀ ਹੈ। ਬਾਹਰ ਤਾਂ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ, ਅੰਦਰ ਜਿਹੜਾ ਹੈ ਉਹਦੇ ਬਾਰੇ ਮਹਾਰਾਜ ਦੱਸਦੇ ਹੈ, ਕਰ ਹੀ ਮੈਂ ਅੰਮ੍ਰਿਤ ਭਰਪੂਰ ਹੈ ਮਨਮੁੱਖਾਂ ਸਾਧ ਨਾ ਪਾਇਆ, ਜਿਉਂ ਕਸਤੂਰੀ ਮਿਰਗ ਨਾ ਜਾਣੇ ਭਰਮ ਦਾ ਭਰਮ ਪਲਾਇਆ, ਅੰਮ੍ਰਿਤ ਤਜ ਬਿਖ ਸੰਗ੍ਰਹਿ ਕਰਤਾ ਆਪ ਖੁਆਇਆ। ਉਹ ਅੰਮ੍ਰਿਤ ਸਾਡੇ ਅੰਦਰ ਹੈ ਜਿਹਨੂੰ ਨਾਮ ਕਹਿੰਦੇ। ਨਾਮ ਦੀ ਧੁਨ ਦੇ ਵਿੱਚ ਮਨ ਦਾ ਇਸ਼ਨਾਨ ਕਰਾਵੇ, ਨਾਮ ਦੇ ਜਾਪ ਦੇ ਵਿੱਚ ਮਨ ਦਾ ਇਸ਼ਨਾਨ ਕਰਾਵੇ, ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤਸਰ ਨਾਵੇ। ਉਪਦੇਸ਼ ਗੁਰੂ ਹਰ ਹਰ ਜਪ ਜਪ ਹੈ, ਜਿਹੜਾ ਪੰਜ ਪਿਆਰਿਆਂ ਨੇ ਉਪਦੇਸ਼ ਦਿੱਤਾ ਹੈ ਉਹਦਾ ਜਾਪ ਕਰੇ, ਮੂਲ ਮੰਤਰ ਹੈ। ਪਹਿਲਾਂ ਮੂਲ ਮੰਤਰ ਤੇ ਮਨ ਟਿਕਦਾ, ਨਾਮ ਤੇ ਨਹੀਂ ਟਿਕਦਾ ਹੁੰਦਾ। ਜਦ ਮੂਲ ਮੰਤਰ ਦਾ ਅਭਿਆਸ ਪੱਕ ਜਾਵੇ ਫਿਰ ਨਾਮ ਤੇ ਆ ਜਾਂਦਾ ਹੁੰਦਾ। ਕਹਿੰਦੇ ਇਹਦਾ ਰਿਜ਼ਲਟ ਕੀ ਹੋਏਗਾ, ਫਾਇਦਾ ਕੀ ਹੋਏਗਾ? ਸਭ ਕਿਲ ਵਿਖ ਪਾਪ ਦੁੱਖ ਲੈ ਜਾਵੇ, ਟੋਟਲ ਦੁੱਖ, ਟੋਟਲ ਕਰਮਾਂ ਦਾ ਨਾਸ਼ ਹੋ ਜਾਏਗਾ। ਇੱਕ ਵਾਰੀ ਗੁਰੂ ਦਸਵੇਂ ਪਾਤਸ਼ਾਹ ਮਹਾਰਾਜ ਸੰਗਤ ਚ ਬੈਠੇ ਨੇ, ਇੱਕ ਸਿੰਘ ਨੇ ਸਵਾਲ ਕਰਿਆ ਉੱਠ ਕੇ, ਕਹਿੰਦਾ ਸੱਚੇ ਪਾਤਸ਼ਾਹ ਆਹ ਕਰਮਾਂ ਦਾ ਬੜਾ ਰੌਲਾ, ਇਹ ਸਾਡੀ ਸਮਝ ਤੋਂ ਬਾਹਰਲੀ ਬਾਤ ਹੈ, ਕਿਰਪਾ ਕਰਕੇ ਸਾਨੂੰ ਸਮਝਾਓ ਤਾਂ ਸਹੀ। ਜਦ ਕਹਿੰਦੇ ਤੇਰੇ ਕਰਮਾਂ ਦਾ ਫਲ ਹੈ ਭਾਈ, ਪਿਛਲੇ ਕਿਸੇ ਕਰਮ ਦਾ ਫਲ ਭੋਗ ਰਿਹਾ, ਮਹਾਰਾਜ ਸਾਡੀ ਸਮਝ ਚ ਨਹੀਂ ਪੈਂਦੀ। ਇੱਕ ਪਾਸੇ ਤੁਸੀਂ ਕਹਿੰਦੇ ਹੋ ਕਰਮ ਕਰੋ, ਐਸਾ ਕੰਮ ਉਲੇ ਨਾ ਕੀਚਾ ਜੇ ਤੰਤ ਪੱਛੋ ਤਾਈਏ, ਇਹਦਾ ਮਤਲਬ ਹੈ ਸਾਡੇ ਇਖਤਿਆਰ ਵੀ ਹੈਗਾ। ਇੱਕ ਪਾਸੇ ਤੁਸੀਂ ਕਹਿੰਦੇ ਹੋ ਇਹਦੇ ਹੱਥ ਵਿੱਚ ਕੁਛ ਨਹੀਂ, ਭੋਗੇ ਬਿਨ ਭਾਗੇ ਨਹੀਂ ਕਰਮ ਗਤੀ ਬਲਵਾਨ, ਉਹ ਤਾਂ ਭੋਗਣਾ ਹੀ ਪੈਣਾ, ਸਾਡੀ ਸਮਝ ਤੋਂ ਪਰੇ ਦੀ ਬਾਤ ਹੋ ਗਈ। ਮਹਾਰਾਜ ਕਹਿੰਦੇ ਭਾਈ ਦਿਆ ਸਿੰਘ ਜੀ ਤੁਸੀਂ ਮੇਰਾ ਹੀ ਰੂਪ ਹੋ, ਤੁਸੀਂ ਸਮਝਾਓ ਇਹਨਾਂ ਨੂੰ। ਭਾਈ ਦਿਆ ਸਿੰਘ ਜੀ ਨੇ ਨਮਸਕਾਰ ਕਰੀ ਕਰਕੇ ਕਹਿਣ ਲੱਗੇ ਪਿਆਰਿਓ, ਕਰਮ ਬਿਲਕੁਲ ਸਮਝਣ ਵਾਲੀ ਚੀਜ਼ ਹੈ। ਕਹਿੰਦੇ ਦੇਖੋ ਜਿਸ ਵਕਤ ਆਦਮੀ ਸੰਸਾਰ, ਤਿੰਨ ਕਿਸਮ ਦੇ ਕਰਮ ਹੁੰਦੇ ਨੇ, ਵੈਸੇ ਤਾਂ ਬਹੁਤ ਕਿਸਮ ਦੇ ਨੇ, ਕਾਇਕ ਕਰਮ ਹੈ, ਨਿੱਤ ਕਰਮ ਹੈ, ਪਸ਼ਚਾਤਾਪ ਕਰਮ ਹੈ, ਕਾਮਨਾ ਪ੍ਰਾਪਤ ਕਰਨ ਵਾਸਤੇ ਕਰਮ ਹੈ, ਸਕਾਮ ਕਰਮ ਕਹਿੰਦੇ ਨੇ। ਵੈਸੇ ਜਿਹੜੇ ਕਰਮਾਂ ਦੀ ਤੁਸੀਂ ਗੱਲ ਕਰਦੇ ਹੋ ਤਿੰਨ ਕਿਸਮ ਦੇ ਕਰਮ ਨੇ। ਇੱਕ ਕਰਮ ਉਹ ਨੇ ਜਿਸ ਵਕਤ ਜੀਵ ਸੰਸਾਰ ਤੇ ਆਉਂਦਾ ਹੈ ਉਸ ਵੇਲੇ ਇਹਨੂੰ ਇੱਕ ਤਾਂ ਲਾਈਫ ਸਪੈਨ ਦਿੱਤਾ ਜਾਂਦਾ ਵੀ ਇੰਨੇ ਘੰਟੇ, ਇੰਨੇ ਮਿੰਟ, ਇਸ ਨੇ ਇੰਨੇ ਸਾਲ ਦੁਨੀਆਂ ਤੇ ਜਿਉਣਾ। ਫੇਰ ਨਾਲ ਮਿਥ ਦਿੱਤਾ ਜਾਂਦਾ ਵੀ ਇਹਨੇ ਸਰੀਰ ਛੱਡਣਾ ਫਲਾਣੇ ਥਾਂ ਫਲਾਣੇ ਕਾਰਨ ਕਰਕੇ ਇਸ ਸਮੇਂ ਸਰੀਰ ਛੱਡਣਾ, ਤਿੰਨ ਇਕੱਠੇ ਹੁਣ ਤਾਂ ਸਰੀਰ ਛੱਡ ਹੁੰਦਾ, ਥਾਂ ਆ ਜਾਵੇ ਉਹ ਕਾਰਨ ਆ ਜਾਵੇ ਉਹ ਸਮਾਂ ਆ ਜਾਵੇ। ਇੱਕ ਤਾਂ ਇਹ ਲਿਖ ਦਿੱਤਾ ਜਾਂਦਾ ਵੀ ਲਾਈਫ ਸਪੈਨ ਕਿੰਨਾ, ਕਿੰਨਾ ਚਿਰ ਧਰਤੀ ਤੇ ਰਹੇਗਾ। ਦੂਸਰਾ ਇਹ ਤੇ ਲਿਖਿਆ ਜਾਂਦਾ ਹੈ ਵੀ ਇਹਦੀ ਕਿੰਨੇ ਖਾਣ ਪੀਣ ਵਾਸਤੇ ਇਹਨੂੰ ਕਿੰਨਾ ਦੇਣਾ, ਉਹ ਕਰਮ ਲਿਖ ਦਿੱਤੇ ਨਾਲ ਬੰਨ ਦਿੱਤੇ ਜਾਂਦੇ ਨੇ। ਤੀਸਰਾ ਹੁੰਦਾ ਵੀ ਇਹਨੇ ਦੁੱਖ ਸੁੱਖ ਕਿੰਨਾ ਭੋਗਣਾ, ਦੁੱਖ ਕਿੰਨੇ, ਕੀਤੋਂ ਇਹਨੂੰ ਦੁੱਖ ਮਿਲਣਾ, ਕੀਤੋਂ ਇਹਨੂੰ ਸੁੱਖ ਮਿਲਣਾ, ਕਿਹਨੇ ਇਹਦੇ ਨਾਲ ਧੋਖਾ ਕਰਨਾ, ਕਿਹਨੇ ਇਹਨੂੰ ਫਾਇਦਾ ਦੇਣਾ। ਇਹਨਾਂ ਕਰਮਾਂ ਨੂੰ ਜਿਹੜੇ ਜੀਵ ਦੇ ਨਾਲ ਆਉਂਦੇ ਨੇ ਇਹਨਾਂ ਨੂੰ ਪਰਾਲਬਦ ਕਰਮ ਕਹਿੰਦੇ। ਕਹਿੰਦੇ ਐਂ ਲਾ ਲਓ ਵੀ ਇੱਕ ਤਾਂ ਜਿਵੇਂ ਪੱਥਾ ਹੁੰਦਾ ਹੈ ਉਹਦੇ ਚ ਤੀਰ ਪਏ ਨੇ, ਕਮਾਣ ਦੇ ਉੱਤੇ ਤੀਰ ਚਾੜ ਲਏ, ਕੋਈ ਹੌਲੀ ਸਪੀਡ ਨਾਲ ਆ ਰਿਹਾ, ਕੋਈ ਤੇਜ਼ ਨਾਲ ਅਰਬਾਂ ਮੀਲ ਤੋਂ, ਉਨ੍ਹਾਂ ਨੇ ਆਪਣੇ ਸਮੇਂ ਸਿਰ ਆ ਕੇ ਲੱਗਦਾ ਹੀ ਰਹਿਣਾ, ਉਹ ਤਾਂ ਨਹੀਂ ਟਲਿਆ ਕਰਦੇ। ਭੋਗੇ ਬਿਨ ਭਾਗੇ ਨਹੀਂ ਕਰਮ ਗਤੀ ਬਲਵਾਨ। ਉਸੇ ਨੂੰ ਮਹਾਰਾਜ ਨੇ ਕਿਹਾ ਕਿ ਦੱਦਾ ਦੋਸ਼ ਨਾ ਦੇਉ ਕਿਸੈ ਦੋਸ਼ ਕਰਮਾ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜਾ ਵਰਜਨਾ। ਇਹ ਤਾਂ ਮੈਂ ਕਰੇ ਹੋਏ ਸੀ, ਉਹੀ ਭੁਗਤ ਰਹੇ। ਕਹਿੰਦੇ ਭੋਗੇ ਬਿਨ ਨਹੀਂ ਇਹ ਜਾਂਦੇ ਹੈਗੇ, ਇਹ ਤਾਂ ਭੋਗਣੇ ਹੀ ਪੈਣੇ ਆ, ਚਾਹੇ 100 ਸਾਲ ਬਾਅਦ ਭੋਗ ਲੈ, ਚਾਹੇ 1000 ਸਾਲ ਬਾਅਦ, ਚਾਹੇ 10000 ਸਾਲ ਬਾਅਦ। ਜਿਸ ਵਕਤ ਮਹਾਂਭਾਰਤ ਦਾ ਯੁੱਧ ਹੋ ਕੇ ਹਟਿਆ, ਕ੍ਰਿਸ਼ਨ ਮਹਾਰਾਜ 5 ਪਾਂਡਵਾਂ ਨੂੰ ਲੈ ਕੇ ਅਫਸੋਸ ਕਰਨ ਵਾਸਤੇ ਜਾਂਦੇ ਨੇ, ਤੇ ਉੱਥੇ ਜਾ ਕੇ ਕ੍ਰਿਸ਼ਨ ਮਹਾਰਾਜ ਨੇ ਕਿਹਾ ਕਿ ਰਾਜਨ, ਅਸੀਂ ਆਪਦੇ ਪਾਸ ਆਏ ਆ ਤੇ ਅਸੀਂ ਪਰਚਾਉਣੀ ਕਰਨ ਵਾਸਤੇ ਆਏ। ਬੈਠ ਗਏ ਸਾਰੇ, ਰਾਜਾ ਬੈਠ ਗਿਆ, ਧਰਤਰਾਸ਼ਟਰ। ਕ੍ਰਿਸ਼ਨ ਮਹਾਰਾਜ ਕਹਿਣ ਲੱਗੇ, ਦੇਖੋ ਰਾਜਨ, 100 ਪੁੱਤਰ ਤੇਰਾ ਮਾਰਿਆ ਗਿਆ, 100 ਨੌਂ ਤੇਰੀ ਵਿਧਵਾ ਹੋ ਗਈ, ਬੱਚੇ ਯਤੀਮ ਹੋ ਗਏ, ਰਾਜ ਤੇਰਾ ਜਾਂਦਾ ਰਿਹਾ, ਕੱਲ ਦਾ ਰਾਜਾ, ਅੱਜ ਤੂੰ ਕੁਛ ਵੀ ਨਹੀਂ ਰਿਹਾ, ਬੜਾ ਹੀ ਅਫਸੋਸ ਹੈ ਸਾਨੂੰ ਤੇਰੇ ਗਮ ਦੇ ਨਾਲ, ਅਸੀਂ ਸ਼ਰਕਤ ਕਰਦੇ ਹਾਂ, ਬੜੀ ਮਾੜੀ ਗੱਲ। ਕਹਿੰਦਾ ਦੇਖੋ ਮਹਾਰਾਜ, ਇਹ ਇੰਨੀ ਮਾੜੀ ਗੱਲ ਨਹੀਂ, ਯੁੱਧ ਹੋਇਆ, ਇੱਕ ਨੇ ਜਿੱਤਣਾ ਸੀ, ਇੱਕ ਨੇ ਹਾਰਨਾ ਸੀ, ਮੇਰੇ ਪੁੱਤਰ ਸਰਮੁਖ ਜੂਝ ਕੇ ਮਰੇ ਨੇ, ਨੱਠਿਆ ਨਹੀਂ, ਕੋਈ ਪਿੱਠ ਤੇ ਜ਼ਖਮ ਨਹੀਂ ਕਰਦਾ, ਇਸ ਕਰਕੇ ਉਹ ਸਵਰਗ ਦੇ ਲੋਕ ਤੇ ਅਧਿਕਾਰੀ ਨੇ। ਮੈਨੂੰ ਜਿਹੜਾ ਰਾਂਝੇ ਇਸ ਤੋਂ ਵੀ ਜ਼ਿਆਦਾ ਹੈ, ਉਹ ਇਹ ਕਿ ਮੈਨੂੰ ਮੇਰੇ ਨਾਲ ਪਰਮੇਸ਼ਰ ਨੇ ਨਜਾਇਜ਼ ਗੱਲ ਕਰੀ, ਇਹ ਗੱਲ ਗਲਤ ਹੋਈ ਹੈ। ਕ੍ਰਿਸ਼ਨ ਮਹਾਰਾਜ ਕਹਿੰਦੇ, ਇਹ ਤਾਂ ਗੱਲ ਹੀ ਨਹੀਂ ਹੁੰਦੀ, ਇਹ ਨਾ ਇਹ ਕਦੇ ਨਹੀਂ ਗੱਲ ਹੁੰਦੀ। ਗੁਰੂ ਨਾਨਕ ਪਾਤਸ਼ਾਹ ਵੀ ਇਸੇ ਤਰ੍ਹਾਂ ਕਹਿੰਦੇ ਆ,
ਪਿਆਰੇ ਦੋਸ਼ ਨਾ ਕਿਸੇ
ਸਾਡੇ ਨਾਲ ਛੱਡ ਦਿੱਤੇ ਗਏ ਉਹਨਾਂ ਨੇ ਆਪਣੇ ਟਾਈਮ ਦੇ ਉੱਤੇ ਆਪਣਾ ਕੰਮ ਕਰਨਾ ਹੀ ਹੈ, ਉਹਦੇ ਚ ਦੂਸਰੇ ਨੂੰ ਨੀ ਦੋਸ਼ ਦੇਣ ਦੀ ਲੋੜ, ਉਹ ਤਾਂ ਤੇਰੇ ਕੀਤੇ ਹੋਏ ਦਾ ਫਲ ਭੁਗਤਾ ਰਹੇ। ਕਹਿਣ ਲੱਗਿਆ ਮਹਾਰਾਜ ਮੈਨੂੰ ਇਹ ਰਾਂਝਾ ਕਿ ਪਰਮੇਸ਼ਰ ਨੇ ਮੇਰੇ ਨਾਲ ਵਧੀਕੀ ਕਰੀ। ਕ੍ਰਿਸ਼ਨ ਮਹਾਰਾਜ ਕਹਿੰਦੇ ਤੈਨੂੰ ਕਿਵੇਂ ਰਾਂਝਾ? ਕਹਿੰਦਾ ਮਹਾਰਾਜ ਮੈਂ ਜਮਾਂਦਰੂ ਅੰਨਾ, ਮੇਰੀ ਸੁਰਤ ਸੁਖਮਨਾ ਨਾਲੀ ਦੇ ਵਿੱਚ ਰਹਿੰਦੀ ਹੈ। ਸੁਖਮਨਾ ਨਾਲੀ ਚ ਜਿਸਦੀ ਵੀ ਸੁਰਤ ਜਾਏਗੀ, ਜਿਸ ਵਕਤ ਮਾਂ ਦੇ ਪੇਟ ਵਿੱਚ ਬੱਚਾ ਹੁੰਦਾ ਹੈ, ਬੱਚੇ ਦੀ ਸੁਰਤ ਸੁਖਮਨਾ ਨਾਲੀ ਚ ਹੁੰਦੀ ਹੈ। ਸੁਖਮਨਾ ਨਾਲੀ ਦੇ ਵਿੱਚ ਨਾਮ ਦੀ ਧੁਨ ਸੁਣਿਆ ਕਰਦੀ ਹੈ ਤੇ ਨਾਲ ਇਹ 100 ਜਨਮ ਦਾ ਗਿਆਨ ਹੁੰਦਾ, ਪ੍ਰਕਾਸ਼ ਹੁੰਦਾ। ਕਹਿੰਦਾ ਮਹਾਰਾਜ ਮੈਂ ਯੋਗ ਦੇ ਨਾਲ ਸੁਰਤੀ ਆਪਣੀ ਸੁਖਮਨਾ ਨਾਲੀ ਚ ਚੜਾਈ ਹੋਈ ਹੈ, ਕੁੰਡਲਨੀ ਮੈਂ ਜਾਗਰਤ ਕਰਕੇ ਸਾਰੇ ਹੀ 6 ਚੱਕਰ ਭੰਨ ਕੇ ਤ੍ਰੁਪਟੀ ਵਿੱਚ ਜਾ ਕੇ ਮੈਂ ਐਂਡ ਤੇ ਰਹਿਣਾ ਤੇ ਮੈਨੂੰ 100 ਜਨਮ ਦਾ ਗਿਆਨ ਹੈ। 100 ਜਨਮ ਚ ਮੈਂ ਦੇਖਿਆ ਮੈਂ ਕੋਈ ਪਾਪ ਨਹੀਂ ਕਰਿਆ, ਜਿਹਦਾ ਮੈਨੂੰ ਇਹ ਫਲ ਮਿਲਦਾ ਵੀ ਮੇਰੇ ਸਾਹਮਣੇ ਮੇਰਾ 100 ਬੱਚਾ ਮਾਰਿਆ ਜਾਂਦਾ। ਕ੍ਰਿਸ਼ਨ ਮਹਾਰਾਜ ਕਹਿੰਦੇ ਇਹ ਤਾਂ ਨਹੀਂ ਗਰੰਟੀ ਆ ਵੀ 100 ਜਨਮ ਤੇ ਬਾਅਦ ਬਦਲਾ ਨਹੀਂ, ਪਹਿਲਾਂ 200 ਜਨਮ ਪਹਿਲਾਂ ਕਰਮ ਕਰਿਆ ਹੋਵੇ। ਕਹਿੰਦਾ ਫੇਰ ਮੈਨੂੰ ਦਿਖਾ ਦਿਓ। ਕਹਿੰਦੇ 107ਵਾਂ ਜਨਮ ਦਿਖਾਉਂਦੇ ਹਾਂ, ਹੋ ਸਾਵਧਾਨ। ਸਿਰ ਤੇ ਹੱਥ ਰੱਖਤਾ, ਕੀ ਦੇਖਦਾ? ਰਾਜਾ ਹੈ ਬਹੁਤ ਵੱਡਾ, ਮਾਸ ਖਾਂਦਾ, ਬਹੁਤ ਸ਼ੌਕੀਨ ਹੈ ਮਾਸ ਖਾਣ ਦਾ। ਇੱਕ ਦਿਨ ਕਿੱਥੋਂ ਮਿਲਿਆ ਨਾ, ਕਹਿਣ ਲੱਗੇ ਬਵਰਚੀ ਵੀ ਮਹਾਰਾਜ ਅੱਜ ਕਿੱਥੋਂ ਸ਼ਿਕਾਰ ਨਹੀਂ ਮਿਲਿਆ। ਕਹਿਣ ਲੱਗੇ ਆਪਣੇ ਹੰਸ ਕਿੰਨੇ ਨੇ? ਕਹਿੰਦੇ ਜੀ 100 ਹੈ। ਕਹਿੰਦੇ ਇੱਕ ਮਾਰ ਲਓ। ਉਹ ਹੰਸ ਦਾ ਬੱਚਾ ਮਾਰ ਲਿਆ, ਮਾਸ ਖਾਧਾ, ਕਹਿੰਦਾ ਇਹ ਤਾਂ ਬੜਾ ਟੇਸਟੀ ਹੈ, ਇਹ ਹੀ ਬਣਾਇਆ ਕਰੋ। 3 ਮਹੀਨੇ 10 ਦਿਨ ਦੇ ਅੰਦਰ ਸਾਰੇ ਹੀ ਹੰਸ ਖਾ ਗਿਆ। ਉਹ ਜਿਹੜੇ ਉਹਦੇ ਪੇਰੈਂਟਸ ਸੀ, ਮਾਂ ਬਾਪ, ਉਹ ਮਾਨਸਰੋਵਰ ਝੀਲ ਵੱਲ ਨੂੰ ਗਏ ਹੋਏ ਸੀ, ਕਿਉਂਕਿ ਜਿਹੜੇ ਪੰਛੀ ਨੇ ਮੌਸਮ ਦੇ ਉੱਤੇ ਆ ਜਾਇਆ ਕਰਦੇ ਨੇ, ਫੇਰ ਚਲੇ ਜਾਇਆ। ਇਹਨਾਂ ਨੂੰ ਮਾਈਗ੍ਰੇਟਡ ਕਹਿੰਦੇ ਨੇ, ਮਾਈਗ੍ਰੇਟ ਕਰਨ ਵਾਲੇ ਪੰਛੀ। ਉਹ ਜਿਸ ਵਕਤ ਆਏ ਉਹਨਾਂ ਨੇ ਦੇਖਿਆ ਵੀ ਬੱਚੇ ਕਿੱਥੇ ਚਲੇ ਗਏ। ਹੰਸ ਦਾ ਆਪਣੇ ਬੱਚੇ ਨਾਲ ਬੜਾ ਜ਼ਬਰਦਸਤ, ਉਹ ਇੱਕ ਬਾਂਦਰ ਦਾ ਤੇ ਇੱਕ ਹੰਸ ਦਾ, ਇੱਕ ਸਾਰਸ ਦਾ। ਸਾਰਸ ਵੀ ਬੱਚੇ ਤੋਂ ਬਗੈਰ ਜਿਉਂਦੀ ਨਹੀਂ ਰਹਿੰਦੀ। ਬਾਂਦਰ ਜਿਹੜਾ ਇਹ ਬਾਂਦਰੀ ਮਰੇ ਹੋਏ ਦੇ ਕਰੰਗ ਨੂੰ ਚੱਕੀ ਫਿਰਦੀ ਰਹਿੰਦੀ ਹੈ ਜਦ ਤੱਕ ਚੜ ਕੇ ਗਿਰ ਨਾ ਜਾਵੇ, ਆਖਰੀ ਵੀ ਨਾਲੇ ਰੱਖੂ ਹੱਥ ਚ। ਸੋ ਇਹ ਜਦ ਹੰਸ ਆਏ, ਇਹਨਾਂ ਨੇ ਦੇਖ ਲਿਆ ਵੀ ਬੱਚੇ ਤਾਂ ਮਾਰ ਦਿੱਤੇ ਇਹਨਾਂ ਨੇ, ਉਹ ਮਹਿਲਾਂ ਦੇ ਉੱਤੇ ਘੁੰਮਦੇ ਘੁੰਮਦੇ ਗਿਰ ਕੇ ਉਹ ਵੀ ਮਰ ਗਏ। ਉਹ ਮਰੇ। ਕ੍ਰਿਸ਼ਨ ਮਹਾਰਾਜ ਕਹਿੰਦੇ ਕਿਉਂ ਰਾਜਨ, ਕਿੰਨਾ ਕੁ ਦੁੱਖ ਮਿਲਿਆ ਇਹਨਾਂ ਨੂੰ? ਕਹਿੰਦਾ ਜੀ ਬਹੁਤ ਦੁੱਖ। ਕਹਿੰਦੇ ਆ 107 ਜਨਮ ਬਾਅਦ ਤੇਰੇ ਤੋਂ ਬਦਲਾ ਲਿਆ ਗਿਆ। 107 ਜਨਮ ਬਣਾਂਗੇ, ਕਰਮ ਆਪਣਾ ਫਲ ਦੇਣ ਤੋਂ ਨਹੀਂ ਕਦੇ ਵੀ ਹਟਦਾ। ਜਿਵੇਂ 100 ਗਊ ਹੋਵੇ ਤੇ ਬੱਚੇ ਸਾਰੇ ਅੱਡ ਬੰਨੇ ਹੋਣ, ਬੱਚਾ ਛੱਡ ਦੋ, ਨੱਠ ਕੇ ਜਾ ਕੇ ਆਪਣੀ ਮਾਂ ਨੂੰ ਸਿਆਣ ਲੈਂਦਾ। ਇਵੇਂ ਜਿਵੇਂ ਜਿਹੜਾ ਕਰਮ ਹੈ ਸਮੇਂ ਸਿਰ ਆ ਕੇ ਆਪਣੇ ਨੂੰ ਸਿਆਣ ਲੈਂਦਾ ਹੈ ਵੀ ਇਹ ਜੀਵ ਨੇ ਕਰਿਆ ਇਹਨੇ ਭੋਗਣਾ। ਕਹਿੰਦਾ ਮਹਾਰਾਜ ਫੇਰ ਮੈਂ ਅੱਖਾਂ ਤੋਂ ਮਨਾਖਾ, ਉਹ ਵੀ ਕਿਰਪਾ ਕਰਕੇ ਦੱਸ ਦੋ। ਕਹਿੰਦੇ 104 ਜਨਮ ਦੇ। ਜਦ 104 ਜਨਮ ਦੇਖਦਾ ਕੀ ਦੇਖਦਾ? ਕਿ ਬੱਚਿਆਂ ਨਾਲ ਖੇਲਦਾ ਫਿਰਦਾ, ਬੱਚਿਆਂ ਨੇ ਅੱਕ ਦੇ ਉੱਤੋਂ ਟਿੱਡਾ ਫੜ ਲਿਆ। ਉਹ ਸਿਆਣੇ ਸੀ ਬੱਚੇ, ਉਹਨਾਂ ਨੇ ਕੱਚਾ ਧਾਗਾ ਬੰਨਤਾ ਤੇ ਬੰਨ ਕੇ ਉਡਾਉਣ ਲੱਗ ਗਏ, ਧਾਗਾ ਟੁੱਟ ਗਿਆ, ਉਹ ਦੂਰ ਚਲਿਆ ਗਿਆ। ਇਹਨੇ ਕੀ ਕਰਿਆ? ਇੱਕ ਫੜ ਲਿਆ, ਫੜ ਕੇ ਸੂਲ ਤੋੜੀ, ਦੋਵੇਂ ਅੱਖਾਂ ਦੇ ਵਿੱਚ ਹੀ ਸਾਰ ਪਾਰ ਨਘਾ ਕੇ ਉੱਤੇ ਨੂੰ ਵਗਾ ਕੇ ਮਾਰਿਆ। ਉਹ ਤੜਫ ਤੜਫ ਕੇ ਜਾਨ ਦਿੱਤੀ। ਕਹਿੰਦੇ ਕਿਉਂ ਰਾਜਨ, ਆਹ ਕਰਮ ਕਰਿਆ ਸੀ ਨਾ, 104 ਜਨਮ ਬਾਅਦ ਤੈਨੂੰ ਭੋਗਣਾ ਪੈ ਗਿਆ। ਭੋਗੇ ਮੈਨੂੰ ਭਾਗੇ ਨਹੀਂ, ਕਲਮ ਕਰਮ ਗਤੀ ਬਲਵਾਨ। ਉਹ ਤਾਂ ਭੋਗਣੀਓ ਪੈਂਦੀ ਹੈ ਹਰ ਹਾਲਤ ਚ। ਇਹ ਨਹੀਂ ਅਕਲ ਦੇ ਕਹੇ ਨਾ ਵੀ ਅਕਲ ਦੇ ਨਾਲ ਮੈਂ ਹਾਲਤ ਚ, ਹਟਾ ਦੂੰ, ਬਿਲਕੁਲ ਨਹੀਂ ਹਟਦੀ। ਮਹਾਰਾਜ ਕਹਿੰਦੇ ਰਾਜਾ ਜਨਮੇਜਾ ਦੇ ਮਤੀ ਵਰਜ ਵਿਆਸ ਪੜਾਇਆ, ਤਿੰਨ ਕਰ ਜਾਗ 18 ਕਾਹੇ ਕੀਰਤਨਾ ਚਲੇ ਚਲਾਇਆ। ਜਿਹੜਾ ਮੱਥੇ ਚ ਲੇਖ ਲਿਖ ਦਿੱਤਾ ਉਹ ਨਹੀਂ ਬਦਲਿਆ ਕਰਦਾ, ਲੇਖ ਨਾ ਮਿੱਟੀ ਹੈ ਸਕੀ ਜੋ ਲਿਖਿਆ ਕਰਤਾ। ਇਹਨੂੰ ਪਰਾਲਬਧ ਕਰਮ ਕਹਿੰਦੇ ਨੇ। ਇਹ ਤਾਂ ਭਾਈ ਭੋਗਣੇ ਹੀ ਪੈਣੇ ਨੇ, ਵੱਡਿਆਂ ਨੂੰ ਵੀ ਛੋਟਿਆਂ ਨੂੰ ਵੀ, ਇੱਥੇ ਜ਼ੋਰ ਨਹੀਂ ਚੱਲਿਆ ਕਰਦਾ। ਬੜੇ ਬੜੇ ਜੋ ਹਾਰ ਗਏ ਵੀ ਮੈਂ ਨੀ ਭੋਗਦਾ। ਇੱਕ ਵਾਰੀ ਰਾਜਾ ਜਨਕ ਵੀਰ ਯਾਤਰਾ ਕਰਦਾ ਕਰਦਾ ਜਿਸ ਵਕਤ ਇੱਕ ਪਿੰਡ ਕੋਲ ਗਿਆ, ਸੜਕ ਦੇ ਉੱਤੇ ਲੋਕ ਇਕੱਠੇ ਖੜੇ ਨੇ, ਕੀ ਦੇਖਿਆ ਇੱਕ ਬੀਬੀ ਚੜਾਈ ਕਰ ਗਈ ਤੇ ਉਹਦਾ 6 ਮਹੀਨੇ ਦਾ ਬੱਚਾ ਕਦੇ ਇਧਰਲਾ ਦੁੱਧ ਮੂੰਹ ਚ ਪਾਉਂਦਾ ਕਦੇ ਉਧਰਲਾ ਪਾਉਂਦਾ ਤੇ ਦੁੱਧ ਨਿਕਲਦਾ ਨੀ, ਫੇਰ ਰੋ ਪੈਂਦਾ, ਫੇਰ ਦੂਜੇ ਵੱਲ ਨੂੰ ਧਿਆਨ ਦਿੰਦਾ। ਸਾਰੇ ਅਫਸੋਸ ਚ ਬੈਠੇ ਨੇ। ਇੱਕ ਲੜਕੀ ਦੇ ਸਿਰ ਦੇ ਉੱਤੇ ਗਾਗਰ ਚੁੱਕੀ ਹੋਈ ਹੈ, ਉਹ ਆਈ ਉਹ ਦੇਖ ਕੇ ਉੱਚੀ ਉੱਚੀ ਹੱਸ ਪਈ। ਰਾਜਾ ਜਨਕ ਨੂੰ ਬੜੀ ਬੁਰੀ ਲੱਗੀ, ਹੱਸ ਕੇ ਜਦੇ ਤੁਰ ਪਈ, ਇਹ ਰਾਜਾ ਜਨਕ ਕਾਹਲੀ ਕਾਹਲੀ ਪਿੱਛੇ ਹੋ ਲਿਆ, ਕਹਿਣ ਲੱਗਿਆ ਬੀਬਾ ਇਹ ਜਿਹਾ ਦਰਦਨਾਕ ਸੀਨ ਹੈ ਤੇ ਤੂੰ ਹੱਸੀ। ਕਹਿਣ ਲੱਗੀ ਮੈਂ ਭਾਵੀ ਨੂੰ ਦੇਖ ਕੇ ਹੱਸੀ ਕਿ ਵਰਤਣੀ ਹੱਸੀ, ਇੱਥੇ ਹੀ ਵਰਤਣੀ ਸੀ, ਇਹਦੇ ਨਾਲ ਐਵੇਂ ਹੀ ਵਰਤਣੀ ਸੀ। ਇਹ ਕਹਿੰਦੀ ਟਲਿਆ ਨੀ ਕਰਦੀ, ਕਹਿੰਦਾ ਟਲਦਾ ਨੀ, ਜੇ ਪਤਾ ਹੋਵੇ ਬੰਦਾ ਟਾਲ ਲੈਂਦਾ, ਕਹਿੰਦੇ ਬਿਲਕੁਲ ਨੀ। ਉਹ ਗੱਲਾਂ ਬਾਤਾਂ ਕਰਨ ਲੱਗਿਆ, ਉਹ ਕਹਿਣ ਲੱਗੀ ਦੇਖ ਮੇਰੇ ਪਤੀ ਦਾ ਮੈਂ ਇਸ਼ਨਾਨ ਕਰਾਉਣਾ, ਪਤੀਵਰਤਾ ਇਸਤਰੀਆਂ ਮੈਂ, ਤੇ ਉਹਦਾ ਟਾਈਮ ਹੋ ਗਿਆ ਇਸ਼ਨਾਨ ਦਾ, ਤੇ ਮੈਂ ਆਪ ਇਸ਼ਨਾਨ ਕਰਨਾ ਨਦੀ ਚ, ਤੂੰ ਮੈਨੂੰ ਬੁਲਾ ਨਾ ਕਿਉਂਕਿ ਮੇਰਾ ਅੰਤ ਸਮਾਂ ਨੇੜੇ ਆ ਗਿਆ। ਮੈਂ ਆਪਣੇ ਪਤੀ ਦਾ ਇਸ਼ਨਾਨ ਕਰਾਉਣ ਤੋਂ ਬਾਅਦ ਅੰਦਰ ਜਾਣਾ ਤੇ ਛੱਤ ਮੇਰੇ ਤੇ ਗਿਰ ਪੈਣੀ ਹੈ, ਮੈਂ ਮਰ ਜਾਣਾ। ਸੋ ਸਮਾਂ ਨੇੜੇ ਆ ਗਿਆ ਮੈਨੂੰ ਪ੍ਰਭੂ ਦੇ ਨਾਲ ਲਿਵ ਲਾ ਲੈਣ ਦੇ, ਕਿਉਂ ਜੇ ਮੇਰੀ ਲਿਵ ਲੱਗੀ ਤਾਂ ਮੇਰਾ ਮੈਂ ਸੱਚਖੰਡ ਚਲੀ ਜਾਵਾਂ। ਉਹ ਕਹਿਣ ਲੱਗਿਆ ਬੀਬਾ ਤੂੰ ਟਾਲ ਦੇ, ਮੈਂ ਤੈਨੂੰ ਫੜ ਲੈਂਦਾ। ਕਹਿੰਦੀ ਫੜ ਨਹੀਂ ਸਕਦਾ ਤੂੰ, ਤੈਨੂੰ ਪ੍ਰੇਰਨਾ ਹੀ ਨਹੀਂ ਹੋਣੀ ਪਰਮੇਸ਼ਰ ਨੂੰ। ਚੱਲ ਮੈਂ ਤੈਨੂੰ ਮੇਰਾ ਖਹਿੜਾ ਛੱਡ, ਮੈਂ ਤੈਨੂੰ ਦੱਸਦੀ ਹਾਂ ਕਿ ਰਾਵਣ ਦੇ ਨਾਲ ਭਾਵੀ ਬੀਤਣੀ ਹੈ, ਉਹ ਟਾਲ ਦੇਵੇ ਜੇ ਟਲਦਾ ਉੱਥੇ। ਕਹਿਣ ਲੱਗਿਆ ਕੀ ਬੀਤਣੀ ਹੈ? ਕਹਿੰਦੇ ਉਹਦੇ ਇੱਕ ਲੜਕੀ ਜਨਮ ਲੈ ਰਹੀ ਹੈ ਤੇ ਉਹਦਾ ਜਿਹੜਾ ਵਿਆਹ ਹੈ ਉਹਦੇ ਘਰ ਦੇ ਸਫਾਈ ਕਰਨ ਵਾਲੇ ਦੇ ਬੱਚੇ ਨਾਲ ਹੋਣਾ, ਜਿਹੜਾ ਉਹਦੇ ਮਲਮੂਤਰ ਚ ਸਾਫ਼ ਕਰਦੇ ਨੇ ਉਹਦੇ ਪੁੱਤਰ ਨਾਲ ਉਹਦਾ ਵਿਆਹ ਹੋਣਾ। ਜਾਂ ਉਹਨੂੰ ਰਾਵਣ ਨੂੰ ਕਹਿੰਦੇ ਵੀ ਹਟਾ ਲਵੇ ਜੇ ਹਟਦੀ ਹੈ, ਮੇਰਾ ਨਾ ਤੂੰ ਖੜਾ, ਮੇਰੇ ਖੜੇ ਨਾ ਪਾ, ਮੈਨੂੰ ਫੁਰਨਾ ਨਾ ਬਣ ਦੇ, ਮੈਂ ਆਪਣਾ ਮੌਜ ਨਾਲ ਪ੍ਰਭੂ ਦੇ ਚਰਨਾਂ ਚ ਬਿਰਤੀ ਲਾਵਾਂ। ਇਸ਼ਨਾਨ ਕਰਕੇ ਗਾਗਰ ਭਰ ਕੇ ਚੱਲ ਪਈ, ਰਾਜਾ ਜਨਕ ਵੀ ਪਿੱਛੇ ਹੋ ਰਿਹਾ ਦੂਰ, ਉਹਨੇ ਜਾ ਕੇ ਇਸ਼ਨਾਨ ਕਰਾਇਆ, ਨੇੜੇ ਆ ਗਿਆ ਵੀ ਹੁਣ ਇਹ ਕਹਿੰਦੀ ਆ ਇਸ਼ਨਾਨ ਕਰਕੇ ਮੈਂ ਅੰਦਰ ਜਾਊਂ, ਕਈ ਵਾਰੀ ਆਵੇ ਮੈਂ ਫੜ ਲਾਂ ਇਹ ਕੁੜੀ ਨੂੰ, ਅੰਦਰ ਜਾਣ ਨਾ ਦੇਵਾਂ। ਉਹ ਪ੍ਰੇਰਨਾ ਹੀ ਨਹੀਂ ਹੁੰਦੀ, ਅੰਦਰੋਂ ਹੀ ਜਵਾਬ ਆ ਜਾਂਦਾ। ਉਸ ਵੇਲੇ ਜਿਸ ਵਾਰ ਅੰਦਰ ਗਈ ਦਰਾਮ ਦੇ ਕੇ ਛੱਤ ਗਿਰ ਗਈ ਤੇ ਮਰ ਗਈ ਵਿਚਾਰੀ। ਬੜਾ ਇਹਨੂੰ ਅਫਸੋਸ ਹੋਇਆ, ਇਹਨੇ ਕਿਹਾ ਵੀ ਗੱਲ ਰਾਵਣ ਨੂੰ ਵੀ ਦੱਸਦੀ। ਰਾਵਣ ਨੂੰ ਮਿਲਿਆ, ਰਾਵਣ ਨੂੰ ਸਾਰੀ ਗੱਲ ਦੱਸੀ। ਰਾਵਣ ਕਹਿੰਦਾ ਇਹ ਹੋਏ ਨਹੀਂ ਸਕਦੀ। ਕਹਿੰਦਾ ਮੈਂ ਤਾਂ ਸੁਣੀ ਸੁਣਾਈ ਦੱਸਦਾ ਤੈਨੂੰ, ਤੂੰ ਬੰਦੋਬਸਤ ਕਰ ਲੈ। ਉਹਨੇ ਵਰਮਾ ਦਾ ਆਹਵਾਨ ਕਰਿਆ, ਵਰਮਾ ਨੂੰ ਕਹਿਣ ਲੱਗਿਆ ਮੇਰੇ ਔਲਾਦ ਕੀ ਆ ਰਹੀ ਹੈ? ਕਹਿੰਦੇ ਲੜਕੀ। ਤੇ ਉਹਦਾ ਸੰਜੋਗ ਕਿੱਥੇ ਹੈ? ਕਹਿੰਦੇ ਸੰਜੋਗ ਹੈ ਤੇਰੇ ਘਰ ਦਾ ਜਿਹੜਾ ਸਫਾਈ ਕਰਦਾ ਨਾ, ਉਹ 6 ਮਹੀਨੇ ਦਾ ਮੁੰਡਾ ਹੈ, ਉਹਦੇ ਨਾਲ ਸੰਜੋਗ ਹੈ ਉਹਦਾ। ਕਹਿੰਦਾ ਇਹ ਕੱਟ ਦੋ, ਮੈਂ ਬ੍ਰਾਹਮਣ ਤੇ ਮੈਂ ਬਾਦਸ਼ਾਹ, ਇੰਨਾ ਨੀਵਾਂ ਮੇਰੀ ਲੜਕੀ ਦਾ ਸੰਜੋਗ ਹੋਏਗਾ? ਕਹਿੰਦੇ ਹਾਂ, ਇਹ ਨਹੀਂ ਟਲਣਾ, ਇਹਦੇ ਲੈ ਕੇ ਐਸੇ। ਕਹਿਣ ਲੱਗਿਆ ਮੈਂ ਟਾਲ ਕੇ ਦਿਖਾਉਣਾ। ਕਹਿੰਦੇ ਟਾਲ ਲੈ ਗਏ, ਤੇਰੇ ਜ਼ੋਰ ਲੱਗਦਾ, ਸਾਡੇ ਚ ਨਹੀਂ ਤਾਕਤ ਹੈ, ਕਿਸੇ ਦੇਵਤੇ ਦੇ ਅੰਦਰ ਤਾਕਤ ਨਹੀਂ ਵੀ ਰੱਬ ਦਾ ਲਿਖਿਆ ਹੋਇਆ ਮੋੜ ਦੇਵੇ। ਜੈਸੀ ਕਲਮ ਬੁੜੀ ਹੈ ਮਸਤਕ ਹਰ ਜੀਰੇ ਤੈਸੀ ਪਾ, ਇਹ ਜੀਵ ਉਹੀ ਕਲਮ ਲੈ ਕੇ ਆਇਆ ਹੋਇਆ ਜਿਹੜੀ ਇਹਦੇ ਮੱਥੇ ਚ ਲਿਖ ਦਿੱਤੀ ਗਈ, ਇਹਨੂੰ ਨਹੀਂ ਕੋਈ ਟਾਲ ਸਕਦਾ। ਮਹਾਰਾਜ ਦੇ ਅੰਦਰ ਬੜੇ ਇਸ ਤਰ੍ਹਾਂ ਦੇ ਸ਼ਬਦ ਆਉਂਦੇ। ਅਖੀਰ ਜਿਸ ਵਕਤ ਲੜਕੀ ਪੈਦਾ ਹੋ ਗਈ, ਵਿਓ ਮਾਤਾ ਆਈ, ਅਵਾਨੇ ਨੇ ਕਰਿਆ ਤੇ ਵਿਓ ਮਾਤਾ ਨੂੰ ਪ੍ਰਗਟ ਕਰ ਲਿਆ। ਕਹਿਣ ਲੱਗੀ ਕੀ ਗੱਲ ਹੈ? ਕਹਿੰਦਾ ਤੂੰ ਕੀ ਲਿਖਣ ਜਾ ਰਹੀ ਹੈ? ਕਹਿੰਦੀ ਮੈਨੂੰ ਨਹੀਂ ਪਤਾ ਮੈਂ ਕੀ ਲਿਖਣ ਜਾ ਰਹੀ, ਤੂੰ ਨਹੀਂ ਲਿਖਦੀ ਹੁੰਦੀ? ਕਹਿੰਦੀ ਨਹੀਂ, ਮੈਂ ਤਾਂ ਕਲਮ ਰੱਖਦੀ ਹਾਂ ਮੱਥੇ ਤੇ, ਲਿਖਣ ਵਾਲਾ ਕੋਈ ਹੋਰ ਹੈ, ਆਪੇ ਆਟੋਮੈਟਿਕ ਚੱਲਦੀ ਹੈ। ਜਦ ਵਾਪਸ ਆਈ ਕਹਿੰਦਾ ਕੀ ਲਿਖਿਆ? ਉਹ ਕਹਿੰਦੀ ਬੜੀ ਭਾਗਸ਼ਾਲੀ ਹੋਵੇਗੀ, ਰਾਜੇ ਨਾਲ ਵਿਆਹੀ ਜਾਏਗੀ, ਸੁੱਖ ਹੋਣਗੇ। ਕਹਿੰਦਾ ਸੰਜੋਗੇ ਦਾ ਕਿਹਦੇ ਨਾਲ ਹੈ? ਕਹਿੰਦੇ ਸੰਜੋਗ ਤਾਂ ਤੇਰੇ ਘਰ ਦਾ ਜਿਹੜਾ ਸਫਾਈਦਾਰ ਹੈ ਉਹਦੇ ਲੜਕੇ ਨਾਲ। ਕਹਿੰਦਾ ਇਹ ਕੱਟਦੇ? ਕਹਿੰਦੀ ਮੇਰੇ ਚ ਨਹੀਂ ਤਾਕਤ ਕੱਟਣ ਦੀ, ਇਹ ਸਿਰਫ ਵੀਟੋ ਪਵਰ ਜੇ ਪਰਮੇਸ਼ਰ ਨੇ ਦਿੱਤੀ ਹੈ, ਗੁਰੂ ਪਰਮੇਸ਼ਰ ਨੂੰ ਜਾਂ ਮਹਾਂਪੁਰਸ਼ਾਂ ਭੇਦ ਵਸਤਾ ਵਾਲੇ ਮਹਾਂਪੁਰਸ਼ਾਂ ਨੂੰ ਦਿੱਤੀ ਹੈ, ਹੋਰ ਕਿਸੇ ਕੋਲ ਨਹੀਂ ਹੈ ਵੀਟੋ ਪਵਰ। ਉਹ ਰੇਖ ਵਿੱਚ ਮੇਖ ਮਾਰ ਦਿੰਦੇ ਨੇ, ਬਾਕੀ ਨਹੀਂ ਕਰ ਸਕਦਾ ਸੰਸਾਰ, ਕੋਈ ਦੇਵਤਾ ਕੋਈ ਸ਼ਕਤੀ ਸੰਸਾਰ ਦੀ ਨਹੀਂ ਮਿਟਾ ਸਕਦੀ। ਕਹਿੰਦਾ ਮੈਂ ਮਿਟਾਉਣਾ। ਕ੍ਰੋਧ ਚ ਆ ਗਿਆ, ਵਜ਼ੀਰ ਬੁਲਾ ਲਏ, ਕਹਿੰਦਾ ਐ ਕਰੋ ਉਹਦਾ ਜਿਹੜਾ ਹੈ ਨਾ ਸਫਾਈ ਕਰਮਚਾਰੀ ਸਾਡਾ, ਕਹਿੰਦਾ ਉਹਦੇ ਬੱਚੇ ਨੂੰ ਲਿਆਓ, ਉਹਦੇ ਟੁਕੜੇ ਟੁਕੜੇ ਕਰਕੇ ਸਮੁੰਦਰ ਸਿੱਟ ਦੋ, ਮੱਛੀਆਂ ਖਾ ਜਾਣਗੀਆਂ, ਫਿਰ ਮੈਂ ਦੇਖਦਾ ਕਿਹੜਾ ਵਿਆਹੁੰਦਾ ਮੇਰੀ ਲੜਕੀ ਨੂੰ। ਮੇਰਾ ਯੁੱਧ ਹੋ ਗਿਆ ਦੇਵਤਿਆਂ ਨਾਲ। ਵਜ਼ੀਰ ਕਹਿਣ ਲੱਗੇ ਮਹਾਰਾਜ ਤ੍ਰੇਤਾ ਯੁੱਗ ਚੱਲ ਰਿਹਾ, ਪਰਜਾ ਦਾ ਜ਼ੋਰ ਬਹੁਤ ਹੈ ਤੇ ਪਰਜਾ ਖਿਲਾਫ ਹੋਜੂ ਸਾਰੀ, ਗੱਦੀ ਤੋਂ ਲਾ ਦੂ ਤੁਹਾਨੂੰ, ਇਹ ਨਾ ਕੰਮ ਕਰੋ, ਕਿਸੇ ਜੁਗਤ ਤੋਂ ਕੰਮ ਲਓ, ਬੱਚੇ ਨੂੰ ਮਾਰੋ ਨਾ ਕਿਸੇ ਨਿਰਜਨ ਬਣ ਦੇ ਵਿੱਚ ਛੱਡ ਦੋ, ਆਪੇ ਮਰ ਜਾਏਗਾ ਭੁੱਖਾ। ਸਕੀਮ ਮਨ ਨੂੰ ਭਾ ਗਈ, ਬੱਚਾ ਲਿਆਂਦਾ ਤੇ ਲਿਆ ਕੇ ਇੱਕ ਨਿਰਜਨ ਜੰਗਲ ਦੇ ਵਿੱਚ ਛੱਡ ਦਿੱਤਾ ਤੇ ਨਾਲ ਇਹ ਕਹਿਤਾ ਕਿ ਇਸ ਬੱਚੇ ਦੀਆਂ ਚਾਰ ਉਂਗਲਾਂ ਪੈਰ ਦੀਆਂ ਵੱਢ ਕੇ ਲਿਆਓ। ਜਲਾਦਾ ਨੇ ਚਾਰ ਉਂਗਲਾਂ ਵੱਢ ਲਈਆਂ ਤੇ ਬੱਚੇ ਨੂੰ ਛੱਡਿਆ। ਬੱਚਾ ਰੋਂਦਾ, ਕੋਈ ਮਹਾਂਪੁਰਸ਼ ਨੇੜੇ ਤਪ ਕਰਦੇ ਸੀ, ਆਵਾਜ਼ ਸੁਣੀ, ਆ ਕੇ ਬੱਚਾ ਦੇਖਿਆ, ਖੂਨ ਉਂਗਲੀਆਂ ਚ ਜਾਂਦਾ, ਪੱਟੀ ਬੰਨੀ, ਆਸ਼ਰਮ ਚ ਲੈ ਗਏ, ਰਾਜੀ ਕਰਿਆ, ਵੱਡਾ ਹੋ ਗਿਆ, ਪੜਾਇਆ ਲਿਖਾਇਆ, 14 ਵਿਦਿਆ ਪੜਾ ਕੇ। ਮਹਾਤਮਾ ਕਹਿਣ ਲੱਗੇ ਲੈ ਵੀ ਲੜਕੇ, ਤੇਰੀ ਕਿਸਮਤ ਬੜੀ ਪਰਵਲ ਹੈ, ਤੇਰੀ ਕਿਸਮਤ ਚ ਰਾਜ ਲਿਖਿਆ ਹੋਇਆ, ਪਰ ਤੂੰ ਐ ਕਰ ਸਮੁੰਦਰ ਦਾ ਸਫ਼ਰ ਕਰ। ਜਹਾਜ਼ ਲੈ ਲਿਆ ਉਸਨੇ ਤੇ ਸਮੁੰਦਰ ਦਾ ਸਫ਼ਰ ਕਰਕੇ ਇੱਕ ਟਾਪੂ ਤੇ ਉਤਰ ਗਿਆ। ਉਸ ਟਾਪੂ ਦਾ ਰਾਜਾ ਮਰ ਗਿਆ ਤੇ ਉਹਨਾਂ ਨੇ ਫੈਸਲਾ ਕਰ ਲਿਆ ਵੀ ਜਿਹੜਾ ਸਭ ਤੋਂ ਪਹਿਲਾਂ ਆ ਕੇ ਉਤਰੂਗਾ ਉਹਨੂੰ ਰਾਜਾ ਬਣਾਉਣਾ। ਸੋ ਉਸਨੇ ਉਤਰਿਆ ਤੇ ਰਾਜਾ ਬਣਾਤਾ, ਪੜ੍ਹਿਆ ਲਿਖਿਆ ਬਹੁਤ ਸੀ ਤੇ ਉਹਨੇ ਰਾਜ ਪ੍ਰਬੰਧ ਬਹੁਤ ਵਧੀਆ ਚਲਾਇਆ। ਦੂਰ ਦੂਰ ਤੱਕ ਖ਼ਬਰਾਂ ਪਹੁੰਚ ਗਈਆਂ, ਰਾਵਣ ਦੀ ਲੜਕੀ ਤੱਕ ਵੀ ਪਹੁੰਚ ਗਈ। ਇਧਰੋਂ ਬਰਯੋਗ ਹੋਈ ਤਾਂ ਉਹਨੇ ਭੇਜੇ, ਉਹ ਵੀ ਉੱਥੇ ਹੀ ਆ ਗਏ, ਵਾਪਸ ਗਏ, ਕਹਿੰਦੇ ਕੋਈ ਦੇਖਿਆ? ਕਹਿੰਦੇ ਜੀ ਆ ਰਾਜਕੁਮਾਰ ਫਲਾਣੇ ਟਾਪੂ ਦਾ, ਆਈਸਲੈਂਡ ਦਾ, ਬਹੁਤ ਹੀ ਸੁੰਦਰ ਤੇ ਬਹੁਤ ਕਾਬਲ ਹੈ। ਕਹਿੰਦੇ ਠੀਕ ਹੈ, ਲੜਕੀ ਨੂੰ ਪੁੱਛੋ। ਲੜਕੀ ਨੂੰ ਪੁੱਛਿਆ, ਲੜਕੀ ਕਹਿੰਦੀ ਠੀਕ ਹੈ। ਵਿਆਹ ਹੋ ਗਿਆ, ਸਾਰੇ ਦੇਵਤੇ ਵਿਆਹ ਚ ਬੁਲਾਏ। ਉਸ ਵੇਲੇ ਬੜੇ ਗਰੂਰ ਦੇ ਨਾਲ ਮਗਰੂਰ ਹੋ ਕੇ ਕਹਿੰਦਾ ਹੈ ਦੇਵ ਜਨੋ, ਬੜੀਆਂ ਬੜੀਆਂ ਸ਼ਕਤੀਆਂ, ਤੁਹਾਡੀ ਪੂਜਾ ਹੁੰਦੀ ਹੈ ਦੁਨੀਆਂ ਚ, ਪਰ ਜਿਹੜਾ ਕੰਮ ਤੁਸੀਂ ਨਹੀਂ ਕਰ ਸਕੇ ਮੈਂ ਕਰਦਾ। ਕਹਿੰਦੇ ਕੀ ਕਰਦਾ? ਕਹਿੰਦਾ ਮੈਨੂੰ ਤੁਸੀਂ ਸਾਰੇ ਕਹਿੰਦੇ ਸੀ ਬਈ ਤੇਰੀ ਲੜਕੀ ਦੀ ਸ਼ਾਦੀ ਹੋਣੀ ਹੈ ਇਹਦੇ ਕਰਮਚਾਰੀ ਦੇ ਲੜਕੇ ਨਾਲ, ਛੋਟੀ ਜਾਤ ਦੇ, ਤੇ ਮੈਂ ਦੇਖੋ ਰਾਜੇ ਦੇ ਨਾਲ ਕਰੀ ਨਾ ਆਪਣੀ ਲੜਕੀ ਦੀ ਸ਼ਾਦੀ। ਉਹ ਕਹਿੰਦੇ ਰਾਜਨ ਇਹ ਗੱਲ ਹੋਏ ਨਹੀਂ ਸਕਦੀ, ਬੰਦੇ ਦੇ ਇਖਤਿਆਰ ਨਹੀਂ, ਇਸ ਕਾ ਬਲ ਨਹੀਂ, ਸਾਥ ਕਰਨ ਕਰਾਵਨ ਸਰਵ ਕੋ ਨਾਥ। ਕਹਿੰਦੇ ਕੋਈ ਨਿਸ਼ਾਨੀ ਰੱਖੀ ਸੀ? ਕਹਿੰਦਾ ਹਾਂ, ਚਾਰ ਉਂਗਲੀਆਂ ਵੱਟੀਆਂ ਸੀ। ਕਹਿੰਦਾ ਜਲਾਬ ਲਾ ਕੇ ਦੇ। ਜਲਾਬ ਲਾਈ ਤਾਂ ਹੈਰਾਨ ਹੋ ਗਿਆ, ਕਹਿੰਦੇ ਹੁਣ ਹੈਰਾਨ ਹੋਣ ਦੀ ਬਾਤ ਨਹੀਂ, ਭੋਗੇ ਬਿਨ ਭਾਗੇ ਨਹੀਂ, ਕਰਮ ਗਤੀ ਬਲਵਾਨ ਹੈ, ਤਾਂ ਗਤੀ ਬਹੁਤ ਬਲਵਾਨ ਹੈ। ਸੋ ਭਾਈ ਦਿਆਲ ਸਿੰਘ ਕਹਿਣ ਲੱਗੇ ਕਿ ਪਿਆਰਿਓ, ਇੱਕ ਤਾਂ ਉਹ ਕਰਮ ਨੇ ਜਿਹੜੇ ਆਦਮੀ ਦੇ ਪੈਦਾ ਹੋਣ ਵੇਲੇ ਤੋਂ ਨਾਲ ਆਉਂਦੇ, ਦੂਸਰੇ ਕਰਮ ਉਹ ਨੇ ਜਿਹੜੇ ਸਟੋਰ ਚ ਪਏ ਨੇ, ਅਜੇ ਉਹਨਾਂ ਦੀ ਵਾਰੀ ਨਹੀਂ ਆਈ, ਜਮ੍ਹਾਂ ਕਰੇ ਪਏ ਨੇ। ਜਿਵੇਂ ਕਿਸਾਨ ਆਪਣਾ ਬੀਜ ਰੱਖ ਲੈਂਦਾ, ਉਹਦੀ 6 ਮਹੀਨੇ ਸਾਲ ਤੇ ਬਾਅਦ ਵਾਰੀ ਆਉਂਦੀ ਹੈ ਖੇਤ ਚ ਬੀਜਣ ਦੀ, ਐ ਉਹ ਜਮ੍ਹਾਂ ਪਏ ਨੇ, ਉਹਨਾਂ ਨੂੰ ਸੰਚਿਤ ਕਰਮ ਕਹਿੰਦੇ। ਤੀਸਰੇ ਕਰਮ ਉਹ ਨੇ ਜਿਹੜੇ ਬੰਦੇ ਦੇ ਆਪਣੇ ਅਖਤਿਆਰ ਵਿਚ ਨੇ, ਇਹਨੇ ਕਰਮ ਕਰਨੇ ਨੇ। ਇਹ ਜਿਹੇ ਜੇ ਕਰਮ ਕਰੂਗਾ ਉਹ ਜਾ ਭੋਗਣਾ ਪੈਣਾ, ਉਹ ਇਹਦੇ ਅਖਤਿਆਰ ਵਿਚ ਹੈ। ਐਸੀ ਕਲਾ ਨਾ ਖੇਡੀਏ ਜਿੱਤ ਦਰ ਕੇ ਗਿਆ ਹਾਰੀਏ। ਕਹਿੰਦੇ ਇਹੋ ਜਿਹਾ ਕਰਮ ਨਾ ਕਰੋ ਜਿਹੜਾ ਦਰਗਾਹ ਚ ਜਾ ਕੇ ਜਵਾਬ ਦੇ ਹੋਣਾ ਪਵੇ। ਸੋ ਇਸ ਤਰ੍ਹਾਂ ਦੇ ਨਾਲ ਇਹ ਜਿਹੜੇ ਕਰਮ ਚੱਲਦੇ ਨੇ ਆਦਮੀ ਦੇ, ਇਹ ਬੰਦੇ ਦੇ ਨਾਲ ਚੱਲਦੇ ਨੇ। ਦੁੱਖ ਤੇ ਸੁੱਖ ਇਹਨਾਂ ਦੇ ਨਾਲ ਮਿਲਦਾ, ਇਹਨੂੰ ਕੋਈ ਮਿਟਾ ਨਹੀਂ ਸਕਦਾ। ਸਿਰਫ ਇੱਕ ਸ਼ਕਤੀ ਹੈ, ਜਦੋਂ ਬੰਦਗੀ ਕਰਦਾ, ਨਾਮ ਜਪਦਾ, ਸੁਰਤੀ ਚੜ੍ਹਦੀ ਹੈ ਇਹਦੀ, ਇਹ ਅੰਦਰੋਂ ਚੜਾਈ ਕਰਕੇ ਬ੍ਰਹਮ ਗਿਆਨ ਦੇ ਮੰਡਲ ਚ ਪਹੁੰਚਦਾ, ਜਿਹਨੂੰ ਵਿਵੇਕ ਮੰਡਲ ਪੈਂਦੇ ਨੇ। ਉੱਥੇ ਇੰਨਾ ਸੇਕ ਹੈ ਤਪ ਦਾ ਕਿ ਉਹ ਜਿਹੜੇ ਸਟੋਰ ਹੋਏ ਪਏ ਨੇ ਉਹ ਜਲ ਜਾਂਦੇ ਨੇ। ਜਿਵੇਂ ਅੱਗ ਸੇਕ ਦੇ ਦਈਏ ਦਾਣਿਆਂ ਨੂੰ, ਨਤੀਜਾ ਕਿ ਉਹ ਜੰਮਣ ਸ਼ਕਤੀ ਉਹਨਾਂ ਦੀ ਖਤਮ ਹੋ ਜਾਂਦੀ। ਦੂਸਰੇ ਨੇ ਜਿਹੜੇ ਅਸੀਂ ਕਰਦੇ ਹਾਂ ਉਹ ਕਰਮ ਮਾੜਾ ਨਾ ਕਰੋ, ਵੀ ਭੋਗਣਾ ਪਵੇ ਪਹਿਲਾਂ ਧਿਆਨ ਰੱਖੋ। ਜਲ ਉਹ ਐਸੀ ਰੀਤ ਜਿਤ ਮੈਂ ਪਿਆਰਾ ਵਿਸਰੈ, ਨਾਨਕ ਸਾਈ ਭਲੀ ਪ੍ਰੀਤ ਜਿਤ ਸਾਹਿਬ ਸੇਤੀ ਪਾਤਰੇ। ਪਤ ਨੂੰ ਸਾਹਮਣੇ ਰੱਖੋ, ਮੇਰੀ ਪਤ ਰਹਿ ਜੇ ਦਰਗਾਹ ਜਾ ਕੇ। ਉਹ ਕਰਮ ਨਾ ਕਰੋ ਜਿੱਥੇ ਜਾ ਕੇ ਫੇਰ ਜਵਾਬ ਦੇਣਾ ਪੈ ਜੇ, ਉਹ ਤਾਂ ਬਹੁਤ ਔਖਾ ਹੋ ਜਾਂਦਾ। ਸੋ ਇਸ ਕਰਕੇ ਉਹ ਜਿਹੜੇ ਜਮ੍ਹਾਂ ਨੇ ਉਹ ਜਲ ਗਏ ਤੇ ਜਿਹੜੇ ਕਰਨੇ ਸੀ ਉਹ ਅਸੀਂ ਸੰਭਾਲ ਲਏ, ਜਿਹੜੇ ਭੋਗਣੇ ਨੇ ਉਹ ਭੋਗਣ ਤੋਂ ਬਾਅਦ ਸਾਨੂੰ ਕਰਮ ਫੇਰ ਜੰਮਣ ਮਰਨ ਚ ਨਹੀਂ ਲਿਆ ਸਕਦਾ, ਅਸੀਂ ਮੁਕਤ ਹੋ ਜਾਣਾ। ਸੋ ਭਾਈ ਦਿਆਲ ਸਿੰਘ ਕਹਿਣ ਲੱਗੇ ਕਿ ਪਿਆਰਿਓ ਇਹ ਕਰਮ ਇਸ ਤਰ੍ਹਾਂ ਕੰਮ ਕਰਦੇ ਨੇ। ਸੋ ਜਦੋਂ ਅਸੀਂ ਬਾਣੀ ਪੜ੍ਹਦੇ ਹਾਂ ਉਹਦੇ ਨਾਲ ਕੀ ਹੁੰਦਾ, ਗੁਰ ਸਤਿਗੁਰ ਕਾ ਜੋ ਸਿੱਖ ਖਾਏ ਸੋ ਭਲ ਕੇ ਉੱਠਾ ਨਾਮ ਤੇ ਆਵੇ, ਉਦਮ ਕਰੇ ਭਲ ਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤਸਰ ਨਾਵੇ, ਉਪਦੇਸ਼ ਗੁਰੂ ਹਰ ਹਰ ਜਪ ਜਾਪੇ, ਇਹਦੇ ਨਾਲ ਕੀ ਹੋਵੇਗਾ ਸਭ ਕਿਲਵਿਖ ਪਾਪ ਦੋਖ ਲੈ ਜਾਣ, ਜਿੰਨੇ ਕਰਮ ਸਾਡੇ ਪਏ ਨੇ ਫਲ ਦੇਣ ਵਾਲੇ ਮਹਾਰਾਜ ਕਹਿੰਦੇ ਸਭ ਮਿਟ ਜਾਣੇ ਨੇ, ਇੱਕ ਵੀ ਨਹੀਂ ਰਹਿਣਾ। ਸੋ ਇਸ ਤਰ੍ਹਾਂ ਨਾਲ ਅੰਮ੍ਰਿਤ ਵੇਲੇ ਜਾਗਣਾ ਗੁਰੂ ਘਰ ਚ ਵਰਦਾਨ ਹੈ। ਪਿੰਨੀ ਰੈਨੜੀਏ ਚਮਕਨ ਤਾਰੇ ਜਾਗੇ ਸੰਤ ਜਨਾ ਮੇਰੇ ਰਾਮ ਪਿਆ। ਉਹ ਬੀਬੀ ਜਾਗੀ, ਜਾ ਕੇ ਹੁਣ ਸੋਚਦੇ ਨੇ ਵੀ ਕੌਣ ਹੋਈ, ਕਹਿਣ ਲੱਗੇ ਸਾਡੇ ਘਰ ਚ ਤਾਂ ਜਾਗਣ ਵਾਲਾ ਕੋਈ ਹੈ ਹੀ ਨਹੀਂ, ਇਹ ਤਾਂ ਜਿਹੜੀ ਨਵੀਂ ਬੀਬੀ ਹੈ ਨੋਹ ਹੈ ਸਾਡੀ ਲੱਗਦੀ, ਹੋ ਸਕਦਾ ਉਹ ਹੋਵੇ। ਆਪਨੇ ਮੰਜਾ ਜਿਹੜਾ ਸੀ ਉਹ ਤਾਂ ਛੱਡ ਦਿੱਤਾ, ਇੱਕ ਕੱਪੜਾ ਚੁੱਕ ਕੇ ਨੇੜੇ ਆ ਗਏ ਵੀ ਇਹ ਕੀ ਕਰਦੀ ਹੈ, ਦੇਖਾਂ ਤਾਂ ਸਹੀ ਮੈਂ। ਬੀਬੀ ਨੇ ਇਸ਼ਨਾਨ ਕਰਿਆ ਬਾਥਰੂਮ ਚ, ਉਹਦੇ ਬਾਅਦ ਆਪ ਬਾਹਰ ਆਏ, ਆਸਣ ਵਿਛਾਇਆ, ਖੁੱਲੇ ਥਾਂ ਤੇ ਚੌਂਕੜਾ ਮਾਰਿਆ, ਸਵੱਛ ਥਾਂ ਤੇ ਚੌਂਕੜਾ ਮਾਰ ਕੇ ਸਿੱਧੇ 90 ਡਿਗਰੀ ਜਿਹੜੀ ਹੁੰਦੀ ਹੈ ਰੀੜ ਦੀ ਹੱਡੀ ਸਿੱਧੀ ਕਰਕੇ ਆਪ ਬੈਠ ਗਏ। ਉਹਦੇ ਬਾਅਦ ਸਮਝ ਲਿਆ ਵੀ ਕੋਈ ਯੋਗ ਕਰ ਰਹੀ ਹੈ, ਕੋਈ ਸਾਧਨ ਕਰ ਰਹੀ ਹੈ। 2 ਘੰਟੇ ਇਸ ਤਰ੍ਹਾਂ ਬੈਠਣ ਤੋਂ ਬਾਅਦ ਆਪ ਫੇਰ ਉੱਠੇ ਤੇ ਉੱਠ ਕੇ ਜਾ ਕੇ ਕਾੜਨੀ ਦੇ ਵਿੱਚੋਂ ਚਾਟੀ ਵਿੱਚ ਦੁੱਧ ਪਾਇਆ, ਮਧਾਣੀ ਉਹਦੇ ਵਿੱਚ ਪਾਈ, ਕੁੜ ਪਾਇਆ ਤੇ ਕੁੜ ਨੂੰ ਬੰਨਿਆ, ਨੇਤੀ ਦੇ ਪੀੜੀ ਡਾਹ ਕੇ ਬੈਠ ਕੇ ਪੀੜੀ ਤੇ ਨੇਤੀ ਖਿੱਚਣੀ ਸ਼ੁਰੂ ਕਰ ਦਿੱਤੀ। ਕਾਫੀ ਦੇਰ ਤੱਕ ਜਿਹੜਾ ਸੱਜਾ ਹੱਥ ਹੈ ਜਦੋਂ ਖਿੱਚਦੀ ਹੈ ਤਾਂ ਸਤਨਾਮ ਕਹਿੰਦੀ ਹੈ, ਜਦ ਖੱਬਾ ਖਿੱਚਦੀ ਹੈ ਵਾਹਿਗੁਰੂ ਕਹਿੰਦੀ ਹੈ। ਸਮਝ ਆ ਗਿਆ ਵੀ ਕੋਈ ਭਜਨ ਕਰਦੀ ਤੇ ਅਜੇ ਸੁਣਦੇ ਹੀ ਨੇ, ਤੇ ਨਾਲ ਦੀ ਨਾਲ ਬੀਬੀ ਨੇ ਨਾਮ ਜਪਣ ਤੋਂ ਬਾਅਦ ਆਸਾ ਜੀ ਦੀ ਵਾਰ, ਜੋ ਉਸ ਵੇਲੇ ਕੇਵਲ ਸਲੋਕਾਂ ਤੇ ਪੌੜੀਆਂ ਦੀ ਸੀ, ਉਸ ਵੇਲੇ ਆਪਨੇ ਬੜੇ ਪਿਆਰ ਦੇ ਨਾਲ ਇਸ ਤਰ੍ਹਾਂ ਪੜ੍ਹਨਾ ਸ਼ੁਰੂ ਕਰ ਦਿੱਤਾ। ਪੜ੍ਹੋ ਸਾਰਾ
Thank you.
ਬੜੇ ਧਿਆਨ ਨਾਲ ਸੁਣ ਲਿਆ ਕਿ ਬੀਬੀ ਪਹਿਲਾਂ ਆਪਣੇ ਗੁਰੂ ਦਾ ਮੰਗਲ ਕਰਦੀ ਹੋਈ ਕਹਿੰਦੀ ਹੈ ਕਿ ਬਲਿਹਾਰੀ ਗੁਰ ਆਪਣੇ ਦੇਵਾੜੀ ਸਦਵਾਰ ਜਿਨ ਮਾਨਸ ਤੇ ਦੇਵ ਤੇ ਕੀਏ ਕਰਤ ਨਾ ਲਾਗੀ। ਐਸੇ ਗੁਰੂ ਦਾ ਜ਼ਿਕਰ ਜਿਹਨੇ ਮਨੁੱਖ ਨੂੰ ਇਕਦਮ ਦੇਵਤਾ ਬਣਾਤਾ ਤੇ ਦੇਰ ਵੀ ਕੋਈ ਨਹੀਂ ਲੱਗੀ। ਹੌਕਾ ਆਇਆ ਵੀ ਸ਼ਾਇਦ ਹੁਣ ਮੈਨੂੰ ਕੋਈ ਗੁਰੂ ਦਾ ਭੇਤ ਲੱਗ ਜਾਵੇ। ਇਹ ਜਿਹੜੀ ਲੜਕੀ ਹੈ ਸਾਡੀ ਨੌਂ, ਇਹ ਤੋਂ ਹੀ ਮੈਨੂੰ ਕਿਸੇ ਗੁਰੂ ਦਾ ਭੇਤ ਲੱਗੂ। ਅਜੇ ਇਹਨਾਂ ਸੋਚਾਂ ਦੇ ਵਿੱਚ ਸੀ, ਉਸੇ ਵੇਲੇ ਦੂਸਰੀ ਧੁਨ ਸੁਣਾਈ ਦਿੱਤੀ।
ਬਿਨਾ ਗੁਰਾਂ ਤੋਂ ਮੰਗ ਤੇ ਦਾਨ ਦੇਰਾ ਚੰਦ ਭਾਵੇਂ ਸੌ ਚੜ੍ਹੇ।
ਸਮਝਿਆ ਵੀ ਹੈ ਗੁਰੂ ਤੇ ਬਗੈਰ ਤਾਂ ਜਿਵੇਂ ਛੁੱਟੜ ਤਿਲ ਹੁੰਦਾ ਇਸ ਤਰ੍ਹਾਂ ਦਾ ਹੁੰਦਾ ਜੀਵਨ। ਛੁੱਟੜ ਤਿਲ ਕਿਸਾਨ ਉਸ ਤਿਲ ਨੂੰ ਛੱਡਦਾ ਹੈ ਜਿਹਦੇ ਵਿੱਚ ਸੁਆਹ ਪੈ ਜਾਵੇ ਡੋਡੀਆਂ ਚ, ਉਹਨੂੰ ਫਿਰ ਡੰਗਰ ਚਾਰਨ ਵਾਲੇ ਮੁੰਡੇ ਡੰਡੇ ਮਾਰ ਮਾਰ ਕੇ ਤੋੜ ਦਿੰਦੇ। ਇਹੋ ਜਿਹਾ ਜੀਵਨ ਬੇਕੀਮਤ, ਕੁਛ ਵੀ ਕੀਮਤ ਨਾ ਹੋਈਏ ਤਾਂ ਕੌਡੀ ਦੀ ਕੀਮਤ ਤੋਂ ਵੀ ਘੱਟ ਹੋਇਆ। ਅਫਸੋਸ ਲੱਗਿਆ ਕਿ ਮਨਾ ਨਗੁਰਾ ਰਹਿ ਕੇ ਤੇਰੀ ਤਾਂ ਜੀਵਨ ਤੇਰਾ ਤੇਰੀ ਕੀਮਤ ਇੰਨੀ ਕੁ ਹੈ ਜਿੰਨੀ ਬੁਆੜ ਚੱਲਦੀ ਹੁੰਦੀ ਹੈ। ਬਾਣੀ ਸੁਣੀ ਜਾਂਦਾ, ਪੌੜੀਆਂ ਚ ਆਈ ਜਾਂਦਾ ਗੁਰੂ ਬਾਰੇ, ਅਖੀਰ ਜਾ ਕੇ ਆਪ ਦੇ ਕੰਨਾਂ ਦੇ ਅੰਦਰ ਫੇਰ ਬਹੁਤ ਪ੍ਰਤੱਖ ਰੂਪ ਚ ਇਹ ਸ਼ਬਦ ਪਿਆ,
ਗੁਰਬਿਨ ਗਿਆਨ ਨਾ ਹੋਵੇ ਪਿਆਰੇ।
ਕੁੰਭ ਨਾ ਹੋਵੇ ਗਿਆਨ ਕਾ ਵਧਾ ਮਨ ਰਹੇ ਗੁਰਬਿਨ ਗਿਆਨ। ਇਸ ਤਰ੍ਹਾਂ ਕਾਫੀ ਦਰਵਾਸ ਆ ਗਿਆ ਕਿ ਇਹ ਬੀਬੀ ਤੋਂ ਮੈਨੂੰ ਕਿਸੇ ਪੂਰੇ ਗੁਰੂ ਦਾ ਪਤਾ ਲੱਗੂ। ਹੌਲੀ ਹੌਲੀ ਦਿਨ ਚੜ ਗਿਆ, ਪਸ਼ੂ ਤੁਰਨ ਲੱਗ ਗਏ, ਲੋਕਾਂ ਦੀ ਆਵਾਜਾਈ ਹੋ ਗਈ, ਪੈਰ ਚਾਲ ਹੋ ਗਈ, ਆਵਾਜ਼ ਮੱਧਮ ਹੋਣ ਲੱਗ ਗਈ। ਉਸ ਵੇਲੇ ਆਪ ਕੋਠੇ ਤੋਂ ਉਤਰ ਕੇ ਜਾ ਕੇ ਓਟੇ ਦੀ ਕੰਧ ਦੇ ਓਹਲੇ ਹੋ ਕੇ ਖੜ ਗਏ ਵੀ ਕਿਤੇ ਦੇਖ ਨਾ ਲਵੇ ਮੈਨੂੰ, ਐਸਾ ਨਾ ਹੋਵੇ ਪੜ੍ਹਨ ਤੋਂ ਬੰਦ ਹੋ ਜਾ। ਉਦੋਂ ਬਾਅਦ ਆਪਨੇ ਕਈ ਹੋਰ ਸ਼ਬਦ ਸੁਣੇ, ਕਾਇਆ ਆਰਣ ਮਨ ਵਿੱਚ ਲੋਹਾ ਪੰਚ ਅਗਨ ਤੇ ਤਲਾਕ ਲਈ। ਵਿਚਾਰ ਕਰਦੇ ਨੇ, ਵਿਦਵਾਨ ਸੀ, ਸਮਝ ਗਏ ਵੀ ਇਹ ਤਾਂ ਬਹੁਤ ਉੱਤਮ ਬਚਨ ਆ ਰਹੇ ਨੇ। ਅਖੀਰ ਉਹ ਬੀਬੀ ਨੇ ਦੁੱਧ ਰਿੜਕ ਲਿਆ, ਦੁੱਧ ਰਿੜਕਣ ਤੋਂ ਬਾਅਦ ਗੁੜ ਕੱਢਿਆ ਤੇ ਮੱਖਣ ਲਾਇਆ, ਮਧਾਣੀ ਤੋਂ ਲਾਇਆ ਤੇ ਰੱਖ ਦਿੱਤਾ, ਤੇ ਉਹਦੇ ਬਾਅਦ ਬਰਤਨ ਚ ਪਾ ਲਿਆ, ਲੱਸੀ ਵਗੈਰਾ ਢੱਕ ਦਿੱਤੀ। ਜਿਸ ਵਕਤ ਉੱਠਣ ਲੱਗੀ ਉਸ ਵੇਲੇ ਆਪਨੇ ਕੰਗੂਰਾ ਮਾਰਿਆ, ਦੇਖਿਆ ਵੀ ਕੋਈ ਬੰਦਾ ਖੜਾ ਪਿੱਛੇ, ਤੇ ਨਾਲ ਦੀ ਨਾਲ ਪਤਾ ਲੱਗ ਗਿਆ ਉਹਨਾਂ ਨੂੰ ਕਿ ਇਹ ਤਾਂ ਮੇਰੇ ਪਿਤਾ ਜੀ ਦੇ ਸਹੁਰਾ ਸਾਹਿਬ ਦੇ ਛੋਟੇ ਭਰਾ ਨੇ, ਇਹ ਵੀ ਪਿਤਾ ਦੇ ਯੋਗ ਨੇ। ਉਸ ਵੇਲੇ ਬਾਬਾ ਜੀ ਨੇ ਕਿਹਾ ਕਿ ਬੀਬਾ ਆ ਕਿਹਦੇ ਤੂੰ ਵਿਸ਼ਨ ਪਦੇ ਪੜੇ ਨੇ, ਕਿਸ ਦੇ ਨੇ ਇਹ ਜੋ ਤਾਂ ਬਚਨ ਪੜ੍ਹ ਕੇ ਪੜੇ ਨੇ, ਮੈਂ ਬੜੀ ਦੇਰ ਦਾ ਸੁਣਦਾ, ਇਹ ਕਿਹਦੇ ਨੇ? ਕਹਿਣ ਲੱਗੀ ਪਿਤਾ ਜੀ ਇਹ ਕੁਛ ਮੇਰੇ ਪਿਤਾ ਜੀ ਦੇ ਨੇ, ਕੁਛ ਮੇਰੇ ਪਿਤਾ ਜੀ ਤੋਂ ਪਹਿਲਾਂ ਗੁਰੂ ਨਾਨਕ ਪਾਤਸ਼ਾਹ ਸਾਰਾ ਸੰਸਾਰ ਜਾਣਦਾ, ਸੁਣਿਆ ਸੀ ਇਹਨਾਂ ਨੇ ਵੀ, ਇੱਕ ਵਾਰੀ ਵਾਹ ਵੀ ਪਿਆ ਸੀ, ਕੁਝ ਚੀਜ਼ਾਂ ਦੇ ਆਏ ਸੀ। ਤਾਂ ਉਸ ਵੇਲੇ ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਵੀ ਸੀ ਕਿ ਇਹ ਖੱਤਰੀ ਦਾ ਆਪਾਂ ਕਰਜ਼ਾ ਦੇਣਾ, ਸਮਾਂ ਇਹ ਤੇ ਦੇਣਾ ਪੈਣਾ, ਵੀ ਗੁਰਗੱਦੀ ਇਹਦੇ ਹਿੱਸੇ ਆਉਣੀ ਹੈ। ਯਾਦ ਆ ਗਿਆ ਵੀ ਖੂਹ ਤੇ ਬੈਠੇ ਮੈਨੂੰ ਇੱਕ ਮਿਲੇ ਸੀ, ਬੜੀ ਮੇਰੀ ਮਾੜੀ ਕਿਸਮਤ ਹੈ, ਮੈਨੂੰ ਪਿੱਛੋਂ ਪਤਾ ਲੱਗਿਆ ਵੀ ਇਹ ਗੁਰੂ ਨਾਨਕ ਨੇ। ਉਸ ਵੇਲੇ ਮੇਰੇ ਭਾਅ ਕਿਉਂ ਸੌਂ ਗਏ, ਤੇ ਜਿਸ ਵਕਤ ਗੁਰੂ ਨਾਨਕ ਸੀ ਇੰਨਾ ਵਚਨ ਕਹਿ ਕੇ ਕਹਿੰਦੇ ਬੀਬਾ ਹੁਣ ਗੁਰੂ ਨਾਨਕ ਕਿੱਥੇ ਨੇ? ਕਹਿਣ ਲੱਗੀ ਪਿਤਾ ਜੀ ਉਹ ਤਾਂ ਆਪਣੇ ਜੋਤ ਵਿੱਚ ਸਮਾ ਗਏ ਨੇ, ਬਾਕੀ ਉਹਨਾਂ ਦੀ ਜੋ ਗੁਰੂ ਜੋਤ ਹੈ ਉਹ ਮੇਰੇ ਪਿਤਾ ਜੀ ਵਿੱਚ ਪ੍ਰਵੇਸ਼ ਕਰ ਗਈ ਹੈ। ਕਹਿਣ ਲੱਗੀ ਅੰਗਦ ਜੀ ਵਿੱਚ? ਕਹਿੰਦੇ ਹਾਂ। ਕਹਿੰਦੇ ਬੇਟਾ ਮੈਨੂੰ ਉਹਨਾਂ ਕੋਲ ਲੈ ਚੱਲ। ਉਹ ਕਹਿਣ ਲੱਗੀ ਦੇਖੋ ਪਿਤਾ ਜੀ, ਮੈਂ ਜਿੱਥੇ ਆਪਣੇ ਪਿਤਾ ਨੂੰ ਪਿਤਾ ਸਮਝਦੀ ਹਾਂ ਉੱਥੇ ਨਾਲ ਮੈਂ ਉਹਨਾਂ ਨੂੰ ਪੂਰਨ ਗੁਰੂ ਵੀ ਸਮਝਦੀ ਹਾਂ, ਤੇ ਮੈਂ ਉਹਨਾਂ ਦਾ ਬਚਣ ਵਾਲਾ ਤਾਂ ਦਿੱਤਾ, ਮੇਰਾ ਕੋਈ ਨਾ ਦੀਨ ਬਚਣਾ ਨਾ ਦੁਨੀਆ ਬਚਣੀ ਹੈ। ਸੋ ਉਹ ਸਮਰੱਥ ਨੇ, ਪਿਤਾ ਦੀ ਥਾਂ ਪਿਤਾ ਨੇ ਲੇਕਿਨ ਗੁਰੂ ਨੇ ਉਹ। ਮੇਰੇ ਪਿਤਾ ਜੀ ਨੇ ਜਦ ਮੈਨੂੰ ਵਿਦਾ ਕਰਿਆ ਉਸ ਵੇਲੇ ਇੱਕ ਬਚਨ ਕਿਹਾ ਸੀ ਕਿ ਬੀਬਾ ਦੇਖ ਤੇਰਾ ਘਰ ਅੱਗੇ ਤਿਆਰ ਹੈ, ਤੈਂ ਉਸ ਘਰ ਚ ਰਹਿਣਾ ਬਸਣਾ, ਸੁਖੀ ਰਹੀ ਦੁਖੀ ਰਹੀ ਇਹ ਤੇਰੇ ਕਰਮਾਂ ਦੀ ਖੇਡ ਹੈ, ਆਪੇ ਨਾ ਹੀ ਬਿਨਾਂ ਬੁਲਾਏ ਕਦੇ ਦੁੱਖ ਸੁੱਖ ਉਸ ਆਪਣੇ ਘਰ ਵਿੱਚ ਹੀ ਸਹਿਣੀ। ਸੋ ਪਿਤਾ ਜੀ, ਤੇ ਜੋ ਮੇਰੇ ਪਿਤਾ ਜੀ ਦਾ ਬਚਨ ਹੈ ਉਹ ਮੈਂ ਬਚਨ ਲੱਦ ਨਹੀਂ ਸਕਦੀ, ਜਦ ਤੱਕ ਮੈਨੂੰ ਉਥੋਂ ਸੁਨੇਹਾ ਨਹੀਂ ਆਉਂਦਾ ਉਹਨਾਂ ਚ ਨਹੀਂ ਮੈਂ ਜਾ ਸਕਦਾ। ਕਹਿਣ ਲੱਗੇ ਬੇਟਾ, ਮੈਂ ਵੀ ਤਾਂ ਤੇਰਾ ਕੁਛ ਲੱਗਦਾ ਹੀ ਹੋਊਗਾ, ਕਹੇ ਤੁਸੀਂ ਵੀ ਮੇਰੇ ਧਰਮ ਦੇ ਪਿਤਾ। ਕਹਿੰਦੇ ਚਲੋ ਤੇ ਮੇਰੇ ਨਾਲ ਚੱਲੋ, ਮੈਂ ਤਾਂ ਮੇਰੀ ਜਾਨ ਨਿਕਲ ਰਹੀ ਹੈ, ਮੇਰੀ ਹਾਲਤ ਜੋ ਹੈ ਉਹ ਇਸ ਵੇਲੇ ਇਹੀ ਜੀ ਹੈ। ਗਲਤੀ ਹੋ ਗਈ ਤੇਰੇ ਪਿਤਾ ਜੀ ਦੇ ਚਰਨਾਂ ਤੇ ਸੀਸ ਨਵਾ ਕੇ ਮੈਂ ਖਿਮਾ ਮੰਗਾ, ਮੈਨੂੰ ਬਚਾ ਲੈ, ਮੇਰੀ ਹਾਲਤ ਉਸ ਮੱਛੀ ਵਰਗੀ ਹੈ ਜਿਹੜੀ ਪਾਣੀ ਚੋਂ ਨਿਕਲ ਕੇ ਤੜਫ ਰਹੀ ਹੈ, ਕਿਰਪਾ ਕਰ। ਉਸ ਵੇਲੇ ਮਾਤਾ ਵੀ ਨਿਕਲੀ ਆਈ ਸੱਸ ਉਹਨਾਂ ਦੀ, ਕਹਿਣ ਲੱਗੀ ਵੀ ਬੇਟੀ ਅਮਰੋ, ਇਹ ਤਾਂ ਤਿੰਨ ਦਿਨ ਦੇ ਰੋ ਰਹੇ ਨੇ, ਕਿਸੇ ਨੂੰ ਇਹਨਾਂ ਦੇ ਦੁੱਖ ਦਾ ਪਤਾ ਨਹੀਂ ਲੱਗਿਆ, ਤੇ ਬੇਟਾ ਸਾਡੇ ਵੱਲੋਂ ਖੁਸ਼ੀ ਹੈ ਤੇ ਅਸੀਂ ਤੂੰ ਜਾ ਉੱਥੇ। ਸੋ ਉਸ ਵੇਲੇ ਮੰਗਾ ਲਈ ਗਈ ਡੋਲੀ, ਡੋਲੀ ਦੇ ਵਿੱਚ ਬਿਠਾ ਕੇ ਬਾਬਾ ਜੀ ਨਾਲ ਤੁਰ ਪਏ, ਖਡੂਰ ਸਾਹਿਬ ਪਹੁੰਚ ਜਾਂਦੇ ਨੇ। ਕਹਿਣ ਲੱਗੀ ਦੇਖੋ ਮੇਰੇ ਪਿਤਾ ਜੀ ਖਬਰ ਹੈ ਮੈਨੂੰ ਕੀ ਕਹਿਣ, ਤੁਹਾਨੂੰ ਦੁੱਖ ਹੋਏਗਾ, ਤੇ ਦੂਸਰਾ ਉਹ ਕਿਸ ਭਾਵ ਦੇ ਵਿੱਚ ਨੇ, ਸਮਾਂ ਪਏ ਤੇ ਮੈਂ ਤੁਹਾਨੂੰ ਬੁਲਾ ਲਾਂਗੀ, ਤੁਸੀਂ ਇੱਥੇ ਬੈਠੋ। ਬੜੀ ਸਿਆਣੀ ਬਾਤ ਸੀ, ਸਿਆਣੀ ਲੜਕੀ ਸੀ, ਪਤਾ ਨੀ ਕੀ ਫੀਲ ਕਰਨ। ਸੋ ਉਸ ਵੇਲੇ ਆਪ ਚਲੇ ਜਾਂਦੇ ਨੇ ਤੇ ਜਾ ਕੇ ਜਿਸ ਵਕਤ ਮਹਾਰਾਜ ਦੇ ਸਾਹਮਣੇ ਹੋਈ, ਬੜੇ ਪਿਆਰ ਦੇ ਨਾਲ ਆਪ ਨੇ ਨਮਸਕਾਰ ਕਰੀ। ਉਹਨਾਂ ਨੇ ਪਹਿਲਾਂ ਹੀ ਸਵਾਲ ਕਰਿਆ, ਕਹਿੰਦੇ ਬੀਬਾ ਬਿਨ ਬੁਲਾਏ ਕਿਉਂ ਆ ਗਏ ਤੁਸੀਂ? ਸਾਡਾ ਤਾਂ ਵਚਨ ਸੀ ਕਿ ਬਿਨ ਬੁਲਾਏ ਤੁਸੀਂ ਆਉਣਾ ਨਹੀਂ। ਕਹਿਣ ਲੱਗੇ ਫਿਰ ਦੂਜੀ ਗੱਲ, ਜਦੇ ਹੀ ਕਹਿਣ ਲੱਗੇ ਫਿਰ ਜੇ ਤੁਸੀਂ ਆ ਗਏ ਸੀ ਇਹਨਾਂ ਨੂੰ ਨਾਲ ਲੈ ਕੇ, ਉਹਨਾਂ ਨੂੰ ਬਾਹਰ ਕਿਉਂ ਬਿਠਾਇਆ? ਜਾਓ ਲੈ ਕੇ ਆਓ ਉਹਨਾਂ ਨੂੰ। ਉਸ ਵੇਲੇ ਬੀਬੀ ਅਮਰੋ ਜਾਂਦੀ ਹੈ, ਜਾ ਕੇ ਬਾਬਾ ਜੀ ਨੂੰ ਲਿਆਉਂਦੀ ਹੈ। ਉਹ ਜਿਸ ਵਕਤ ਅੰਦਰ ਦਾਖਲ ਹੁੰਦੇ ਨੇ ਕਮਰੇ ਦੇ, ਤਾਂ ਗੁਰੂ ਮਹਾਰਾਜ ਨੇ ਕਿਹਾ ਵੀ ਇਸ ਵੇਲੇ ਸਾਕ ਸੰਬੰਧੀਆਂ ਦੇ ਹਿਸਾਬ ਨਾਲ ਕੁੜ ਮਾਰ ਰਹੇ ਨੇ, ਚਲੋ ਦੁਨੀਆਦਾਰੀ ਦੇ ਹਿਸਾਬ ਨਾਲ ਮੈਂ ਉੱਠ ਕੇ ਮਿਲਾਂ ਇਹਨਾਂ, ਕਿਉਂਕਿ ਰਿਸ਼ਤੇਦਾਰ ਭਾਈ ਭਰਾਵਾਂ ਦੇ ਮਨ ਚ ਹੁੰਦਾ ਸਾਡਾ ਹੀ ਹੈ, ਉਹਨਾਂ ਨੂੰ ਪਤਾ ਨਹੀਂ ਹੁੰਦਾ ਅੰਦਰਲੀ ਬਾਤ ਦਾ ਵੀ ਇਹ ਕਿੱਥੇ ਹੈ ਕਿੱਡਾ ਕੁਛ ਹੈ, ਉਹ ਆਪਣੀ ਰਿਸ਼ਤੇਦਾਰੀ ਦੇ ਗਜ ਨਾਲ ਨਾਪਦੇ ਨੇ। ਸੋ ਉਸ ਵੇਲੇ ਜਿਸ ਵਕਤ ਮਹਾਰਾਜ ਉੱਠਣ ਲੱਗੇ, ਦੌੜ ਕੇ ਆਪ ਨੇ ਜਾ ਕੇ ਚਰਨ ਫੜ ਲਏ, ਪਾਤਸ਼ਾਹ ਮੈਂ ਰਿਸ਼ਤੇਦਾਰ ਬਣ ਕੇ ਨਹੀਂ ਆਇਆ, ਮੈਂ ਮੰਗਤਾ ਬਣ ਕੇ ਆਇਆ, ਮੈਂ ਪਿਆਸਾ ਖੂਹ ਦੇ ਕੋਲ ਆਇਆ, ਮੇਰੇ ਨੂੰ ਬਚਾ ਲਓ, ਕਿਰਪਾ ਕਰੋ ਮੇਰੇ ਉੱਤੇ, ਮੈਂ ਰਿਸ਼ਤੇਦਾਰ ਨਹੀਂ ਹਾਂ ਸੱਚੇ ਪਾਤਸ਼ਾਹ, ਮੈਂ ਕੁਛ ਲੈਣ ਆਇਆ ਤੁਹਾਡੇ, ਕਿਰਪਾ ਕਰੋ ਮੇਰੀ ਝੋਲੀ ਦੇ ਵਿੱਚ ਪਾ ਦਿਓ। ਪੰਥੀਆਂ ਮਿਲੇ ਨਾਮ ਅਸਾਰਾ ਤੁਠਾ ਸੱਚਾ ਪਾਤਸ਼ਾਹ ਤਾਪ ਗਿਆ ਆਸਨ ਪਾਤਸ਼ਾਹ ਮੈਂ ਕੁੜਮ ਬਣ ਕੇ ਨਹੀਂ ਆਇਆ ਮੈਂ ਰਿਸ਼ਤੇਦਾਰ ਬਣ ਕੇ ਨਹੀਂ ਆਇਆ ਮੈਂ ਤਾਂ ਤੇਰੇ ਦਰ ਦਾ ਮੰਗਤਾ ਬਣ ਕੇ ਚੌਲੀ ਲੈ ਕੇ ਤੇਰੇ ਦਰ ਤੇ ਆਇਆ ਕਿਰਪਾ ਕਰ ਮੈਨੂੰ ਖੈਰ ਪਾ ਦੇ ਉਸ ਵੇਲੇ ਗੁਰੂ ਮਹਾਰਾਜ ਕਹਿਣ ਲੱਗੇ ਬਾਬਾ ਅਮਰਦਾਸ ਇਹ ਬੜੀ ਕੀਮਤੀ ਚੀਜ਼ ਹੈ ਨਾਮ ਇੰਨਾ ਸੁਖਾਲਾ ਨਹੀਂ ਮਿਲਿਆ ਕਰਦਾ ਨਾਮ ਲੈਣ ਵਾਸਤੇ ਜੇ ਤੇਰਾ ਤੂੰ ਯਤਨਸ਼ੀਲ ਹੈ ਤਾਂ ਬੜੀ ਭਾਰੀ ਕੀਮਤ ਦੇਣੀ ਪੈਂਦੀ ਹੈ ਇਸ ਨਾਮ ਨਾਲ ਪਾਵਾਂ ਮਰਨਾ ਪੈਂਦਾ ਆਪਣੇ ਵੱਟੇ ਨਾਮ ਮਿਲਦਾ ਆਪ ਗਵਾਈਏ ਤਾਂ ਸੌ ਪਾਈਏ ਔਰ ਕੈਸੀ ਚਤਰਾਈ ਮੈਂ ਰਿਸ਼ਤੇਦਾਰ ਹਾਂ ਮੈਂ ਕੁੜਮਾ ਮੇਰੇ ਘਰ ਇਹਦੀ ਲੜਕੀ ਵਿਆਹੀ ਆ ਇਹ ਗੱਲਾਂ ਨਹੀਂ ਚੱਲਣੀਆਂ ਭਾਈ ਕਿਉਂਕਿ ਤੂੰ ਸੌਦਾ ਮੰਗਦਾ ਜਿਹੜਾ ਹੱਦ ਤੋਂ ਜ਼ਿਆਦਾ ਕੀਮਤੀ ਹੈ ਸਾਈ ਨਾਮ ਮੋਲ ਕੀਮ ਨਾ ਕੋਈ ਜਾਣ ਪਹਿਲਾਂ ਤਿਆਰ ਹੋ ਉਹਦੇ ਵਾਸਤੇ ਉਹ ਗੁਣ ਹੋਣੇ ਚਾਹੀਦੇ ਆ ਜਦ ਤੱਕ ਗੁਣ ਨਹੀਂ ਹੈ ਰਾਮ ਪਦਾਰਥ ਪਾਏ ਕੇ ਕਬੀਰਾ ਗਾਂਠ ਨਾ ਖੋਲ ਨਹੀਂ ਪਟਣ ਨਹੀਂ ਪਾਰਖੂ ਨਹੀਂ ਗਾਹਕ ਨਹੀਂ ਮੋਲ ਚਾਰ ਵਾਰੀ ਦਿੱਤਾ ਵੀ ਇਹਦਾ ਔਖੀ ਚੀਜ਼ ਹੈ ਕੋਈ ਸਿਖਾਲੀ ਚੀਜ਼ ਨਹੀਂ ਹੈ ਜਿਹਨੇ ਇਸ ਜੀਵ ਨੂੰ ਪਰਮੇਸ਼ਰ ਬਣਾ ਦੇਣਾ ਕੁੱਲ ਦੁਨੀਆਂ ਦਾ ਮਾਲਕ ਬਣਾ ਦੇਣਾ ਕਿਤੇ ਉਹ ਛੋਟੀ ਜਿਹੀ ਚੀਜ਼ ਹੈ ਮੰਗਣ ਵਾਸਤੇ ਜਾਂਦਾ ਉਹ ਤਾਂ ਮਰਨਾ ਪੈਂਦਾ ਜਦ ਤੱਕ ਮੈਂ ਇਹਦੇ ਵਿੱਚ ਜਦ ਤੱਕ ਨਹੀਂ ਮਿਲਦਾ ਮੈਂ ਨੂੰ ਖਤਮ ਕਰਨਾ ਪੈਂਦਾ ਕਈ ਪ੍ਰੇਮੀ ਕਹੇ ਸਰੀਰ ਨਹੀਂ ਮਹਾਰਾਜ ਸਰੀਰ ਨਹੀਂ ਕਿਸੇ ਦਾ ਵੀ ਖਤਮ ਕਰਾਉਂਦੇ ਉਹ ਕਹਿੰਦੇ ਮੈਂ ਖਤਮ ਕਰੋ ਜਿਹੜਾ ਤੇਰੇ ਅੰਦਰ ਮੈਂ ਭਾਵ ਹੈ ਇਹਨੂੰ ਖਤਮ ਕਰ, ਫੇਰ ਜਾ ਕੇ ਪਹਿਲਾਂ ਕਬੂਲ ਲੈ ਦਾਦਾ ਪਿਆਰਿਆ, ਤੈਨੂੰ ਨਾਮ ਦੀ ਦਾਤ ਮਿਲ ਜਾਏਗੀ। ਜੇ ਤਾਂ ਜਿਉਂਦਾ ਰਹਿਣਾ ਫਿਰ ਜਿਉਂਦਿਆਂ ਦਾ ਕੰਮ ਨਹੀਂ, ਇਹ ਤਾਂ ਮਰਿਆ ਹੋਇਆ। ਗੁਰੂ ਕੋਲ ਮਰ ਕੇ ਆਵੇ, ਮੈਂ ਨੂੰ ਮਾਰ ਕੇ ਆਵੇ, ਫੇਰ ਨਾਮ ਦੀ ਦਾਤ ਮਿਲਦੀ। ਕਹਿੰਦੇ ਬਾਬਾ ਅਮਰਦਾਸ, ਇਹ ਜੇ ਚੱਲਦਾ ਹੈ ਤਾਂ ਦੇਖ, ਮੈਂ ਤੈਨੂੰ ਦੱਸਾਂ, ਪਹਿਲੀ ਗੱਲ ਪ੍ਰਤੀਤ ਦੀ ਹੁੰਦੀ ਹੈ। ਜਾ ਕੇ ਮਨ ਗੁਰ ਕੀ ਪ੍ਰਤੀਤ, ਤਿਸ ਜਨ ਆਵੇ। ਗੁਰੂ ਅੰਗਦ ਸਾਹਿਬ ਮਹਾਰਾਜ, ਸਾਰੀ ਸੰਗਤ ਬੈਠੀ ਹੈ, ਕਹਿੰਦੇ ਕਿਉਂ ਭਾਈ ਬਾਲਾ, ਤੁਸੀਂ ਗੁਰੂ ਨਾਨਕ ਪਾਤਸ਼ਾਹ ਦੇ ਨਾਲ ਨੌਵਾਂ ਖੰਡਾਂ ਸਾਰਿਆਂ ਦੀਪਾਂ ਦੇ ਅੰਦਰ ਗਏ, ਜਿੱਥੇ ਤੱਕ ਧਰਤੀ ਸੀ ਉੱਥੇ ਤੱਕ ਫਿਰੇ, ਤੁਸੀਂ ਗੁਰੂ ਨਾਨਕ ਨੂੰ ਕੀ ਸਮਝਦੇ ਰਹੇ? ਕਹਿਣ ਲੱਗੇ, ਸੱਚੇ ਪਾਤਸ਼ਾਹ, ਉਹ ਤਾਂ ਬਹੁਤ ਉੱਚ ਕੋਟੀ ਦੇ ਸੰਤ ਸੀਗੇ। ਮਹਾਰਾਜ ਕਹਿੰਦੇ, ਤੂੰ ਸੰਤ ਹੋਇਆ ਭਾਈ। ਬਾਬਾ ਬੁੱਢਾ ਜੀ, ਤੁਸੀਂ ਗੁਰੂ ਨਾਨਕ ਪਾਤਸ਼ਾਹ ਨੂੰ ਕੀ ਸਮਝਦੇ ਰਹੇ? ਕਹਿੰਦੇ, ਸੱਚੇ ਪਾਤਸ਼ਾਹ, ਗੁਰੂ ਨਾਨਕ ਪਾਤਸ਼ਾਹ ਤਾਂ ਪੂਰਨ ਬ੍ਰਹਮ ਗਿਆਨੀ ਸੀਗੇ। ਕਹਿੰਦੇ, ਭਾਈ ਤੂੰ ਬ੍ਰਹਮ ਗਿਆਨੀ ਹੋਇਆ, ਤੇ ਭਾਈ ਭਗੀਰਥ ਜੀ, ਤੁਸੀਂ ਗੁਰੂ ਨਾਨਕ ਨੂੰ ਕੀ ਸਮਝਦੇ? ਕਹਿੰਦੇ, ਉਹ ਤਾਂ ਜੀ ਰੱਬ ਵਰਗੇ ਹੀ ਸੀ। ਕਹਿੰਦੇ, ਅੱਛਾ ਠੀਕ ਹੈ। ਸਾਰਿਆਂ ਨੇ ਪੁੱਛਿਆ ਵੀ ਸੱਚੇ ਪਾਤਸ਼ਾਹ, ਆਪ ਵੀ ਦੱਸੋ ਨਾ ਵੀ ਆਪ ਗੁਰੂ ਨਾਨਕ ਪਾਤਸ਼ਾਹ ਨੂੰ ਕੀ ਸਮਝਦੇ ਰਹੇ, ਤਾਂ ਕਿ ਸਾਨੂੰ ਮੱਤ ਆਵੇ। ਉਸ ਵੇਲੇ ਮਹਾਰਾਜ ਚੁੱਪ ਕਰ ਗਏ। ਬੜਾ ਲੰਮਾ ਹੌਕਾ ਲੈਣ ਤੋਂ ਬਾਅਦ ਨੇਤਰਾਂ ਚੋਂ ਕੋਇਆਂ ਚੋਂ ਦੋ ਜਲ ਦੇ ਕਤਰੇ ਚੱਲ ਪਏ। ਜਿਸ ਵਕਤ ਆਪ ਬੋਲੇ, ਉਸ ਵੇਲੇ ਇਸ ਭਾਵ ਦਾ ਆਪ ਨੇ ਬਚਨ ਕੀਤਾ,
ਗੁਰ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ
ਪਾਤਸ਼ਾਹ ਆਪ ਨਿਰੰਕਾਰ ਕਲਾਧਾਰ ਜਗ ਮੈਂ ਪਰਵਰੇ। ਉਹ ਤਾਂ ਆਪ ਪਾਤਸ਼ਾਹ ਸੀ, ਗੁਰੂ ਜੋਤੀ ਆਪ ਇਹ ਆਏ ਸਨ। ਸਾਰਿਆਂ ਨੇ ਨਮਸਕਾਰ ਕਰ ਦਿੱਤੀ, ਕਿਉਂਕਿ ਚਾਰ ਨਿਸ਼ਚੇ ਹੁੰਦੇ ਨੇ ਗੁਰੂ ਬਾਰੇ। ਪਹਿਲਾ ਹੁੰਦਾ, ਮੇਰਾ ਗੁਰੂ ਜਿਹੜਾ ਉਹ ਬਹੁਤ ਉੱਚਾ ਸੰਤ ਹੈ। ਦੂਸਰਾ ਹੋਇਆ ਕਰਦਾ, ਸਾਰੇ ਸੰਤਾਂ ਤੋਂ ਚੰਗਾ ਸੰਤ ਹੈ। ਤੀਸਰਾ ਹੋਇਆ ਕਰਦਾ ਕਿ ਮੇਰਾ ਗੁਰੂ ਰੱਬ ਵਰਗ ਹੈ। ਚੌਥਾ ਹੋਇਆ ਕਰਦਾ, ਮੇਰਾ ਤਾਂ ਗੁਰੂ ਆਪ ਹੀ ਪਰਮੇਸ਼ਰ ਹੈ। ਸੋ ਜਦ ਤੱਕ ਇਹ ਪ੍ਰਤੀਤ ਨਹੀਂ ਨਾ ਆਉਂਦੀ, ਗੁਰੂ ਤੇ ਪਰਮੇਸ਼ਰ ਵਿੱਚ ਭੇਦ ਸਮਝਦਾ ਨਹੀਂ ਜਿਗਿਆਸੂ ਤਰਿਆ ਕਰਦਾ। ਗੁਰੂ ਤੇ परमेश्वर इको ही ने, दो नहीं है। वह साकार रूप है, वह निराकार है। दूसरा भाई प्रेमिया परमेश्वर ते भरोसा, किहा जिहा भरोसा होना चाहिए वाहगुरू ते? असीं कहिंदे हां सारे वाहगुरू, असीं सब मानदे हां रब नूं। महाराज कहिंदे नहीं मानदे, जे तुसीं मानदे होवो ना कोई दुख ना होवे, कोई टोटा ना होवे, कोई घाटा ना होवे, कोई शिकवा ना होवे, कोई हौल ना पवे, ना फ्रस्ट्रेशन होवे। कहिंदे जिहड़ा परमेश्वर उहदे उत्ते पहला नेचा लियाओ बई वाहगुरू जय जय पेखो तय हजूर दूर कते ना जाई। एक लाइन मैं बोली है तुक, एहदे उत्ते कोशिश करो बई एहदी गल दे उत्ते भरोसा लियाउणा। जय जय पेखो तय हजूर, जिधर मैं देखदा वह हाजिर है। कहिंदे दूर नहीं हो जांदा रब रहा सर्वत्र मैं मन तसे ते आई। वह सारिया के अंदर रविया होया, उहदा ध्यान कर। एक बार एक महात्मा दो चेले सी, उहदे एक तां बहुत गल्लां बातां च होशियार सी, एक बेचारा सेवा करदा हुंदा। महात्मा दा जिहड़ा निगाह सी उह जिहड़ा थोड़ा बोलदा सी उहदे वल सी, गल्लां बातां वाला। कहिंदे इह नहीं जिज्ञासा नूं तार सकदा, इह बातां चीतां दा खांदा। उस वेले संगत बुला ली, कहण लगे भाई प्रेमियो असीं शरीर छड्डणा। ते आए दो मुखी चेले ने साडे, तुसीं भी सारे इन्हां दे बारे कहिंदे रहिंदे हो, आओ अज इन्हां नूं आपां प्रत्या के देखदे आं। कहिंदे सुनो बई भाईओ, मैं गद्दी देनी है अपनी, पर उहनूं देनी है जिहड़ा आ दो कबूतर ने, कबूतर दा गल घुट के छेती तो छेती लियावे। शर्त यह है भी उत्थे देखण वाला कोई ना हो। जिहड़ा गल्लां बातां करदा सी उह तां इकदम हत्थ कढ ले उहने, ਬਈ ਹੁਣੇ ਫੜ ਕੇ ਨੱਠ ਚੱਲੀਏ, ਹੁਣੇ ਲਿਆਉਂਦੇ ਆ ਤਾਂ ਮੂਲੀ ਗੱਲ ਹੈ। ਕੋਟੇ ਦੇ ਪਿੱਛੇ ਕਿਹੜਾ ਦੇਖਦਾ, ਉਹਦੇ ਪਿੱਛੇ ਗੰਨੇ ਦਾ ਖੇਤ ਹੈ, ਉੱਥੇ ਦੇਖਣ ਵਾਲਾ ਹੀ ਨਹੀਂ ਕੋਈ। ਕਹਿੰਦਾ ਸਕਿੰਟ ਆ, ਬਸ ਪੈਰਾਂ ਦੀ ਚਲਾਕੀ ਚਾਹੀਦੀ ਹੈ। ਉਹ ਤਾਂ ਰੈਲੀ ਰੇਸ ਮੰਗਣ ਤਿਆਰ ਹੋ ਗਿਆ। ਦੂਆ ਜਿਹੜਾ ਸੀ ਉਹਨੇ, ਮਹਾਤਮਾ ਨੇ ਕਿਹਾ ਵੀ ਤੂੰ ਵੀ ਚੱਕ ਲੈ। ਉਹ ਅਜੇ ਉੱਥੇ ਹੀ ਖੜਾ ਹੈ ਤੇ ਜਾ ਕੇ ਮਾਰ ਕੇ ਲਿਆ ਕੇ ਸਿੱਟ ਵੀ ਦਿੱਤਾ। ਕਹਿੰਦਾ ਲਓ ਮਹਾਰਾਜ। ਜਿਹੜਾ ਦੂਸਰਾ ਸੀ ਉਹ ਸਾਰਾ ਹੀ ਦਿਨ ਨਾ ਆਇਆ। ਆਥਣੇ ਜਦ ਆਇਆ ਤਾਂ ਜਿਉਂਦਾ ਹੀ ਕਬੂਤਰ ਮਹਾਤਮਾ ਨੂੰ ਦੇਤਾ। ਕਹਿੰਦੇ ਕਿਉਂ ਬਈ ਪ੍ਰੇਮੀਆ, ਹੁਣ ਮੇਰੀ ਸ਼ਰਤ ਦੇ ਮੁਤਾਬਕ ਤਾਂ ਫਿਰ ਜਿਹੜਾ ਮਾਰ ਲਿਆ ਆ ਪਹਿਲਾਂ ਉਹੀ ਬੈਠਿਆ ਨਾ ਸਾਡੀ ਗੱਦੀ ਤੇ। ਪਰ ਪ੍ਰੇਮੀਆ ਤੂੰ ਕਿਉਂ ਨੀ ਮਾਰ ਕੇ ਲਿਆ? ਕਹਿੰਦਾ ਮਹਾਰਾਜ ਮੈਂ ਕੋਠੇ ਦੇ ਪਿੱਛੇ ਗਿਆ ਸੀ, ਉਹ ਗੰਨੇ ਦੇ ਵਿੱਚ ਮੈਂ ਵੜਿਆ, ਉੱਥੇ ਟਿੱਡੀਆਂ ਦੇਖਦੀਆਂ ਸੀ, ਉੱਪਰ ਛਾਲਾਂ ਮਾਰਦੀਆਂ ਸੀ। ਕਹਿੰਦਾ ਫਿਰ ਮੈਂ ਪਰੇ ਜੰਗਲ ਚਲਿਆ ਗਿਆ, ਉੱਥੇ ਜਦ ਮੈਂ ਆਲਾ ਦੁਆਲਾ ਦੇਖਿਆ ਮੈਂ ਕੀ ਦੇਖਦਾ, ਉੱਤੇ ਚਿੜੀਆਂ ਗਟਾਰਾਂ ਬੈਠੀਆਂ ਨੇ, ਕੌਮ ਬੈਠੇ ਨੇ, ਉਹ ਸਾਰੇ ਹੀ ਮੇਰੇ ਵੱਲ ਦੇਖਦੇ ਸੀ। ਫਿਰ ਮਹਾਰਾਜ ਮੈਂ ਅੱਗੇ ਚਲਿਆ ਗਿਆ ਬੜੇ ਡੂੰਘੇ ਟੋਇਆਂ ਦੇ ਵਿੱਚ, ਉੱਥੇ ਜਦ ਮੈਂ ਗਿਆ ਤਾਂ ਮੈਂ ਕਿਹਾ ਵੀ ਇੱਥੇ ਨੀ ਕਿਸੇ ਨੇ ਦੇਖਣਾ। ਕਹਿੰਦਾ ਉੱਥੇ ਮੈਂ ਇਹਦੇ ਵੱਲ ਦੇਖਦਾ ਸੀ, ਇਹ ਮੇਰੇ ਵੱਲ ਦੇਖਦਾ ਸੀ, ਤੁਸੀਂ ਕਿਹਾ ਸੀ ਉੱਥੇ ਮਾਰੀ ਜਿੱਥੇ ਕੋਈ ਦੇਖਣ ਵਾਲਾ ਨਾ ਹੋਵੇ। ਕਹਿੰਦਾ ਮਹਾਰਾਜ ਫਿਰ ਮੈਂ ਆਪਣੀਆਂ ਅੱਖਾਂ ਤੇ ਪੱਟੀ ਬੰਨ ਕੇ ਜਦ ਇਸ ਨੂੰ ਦੇਖਿਆ ਵੀ ਹੁਣ ਕੋਈ ਦੇਖਦਾ ਤਾਂ ਨਹੀਂ ਹੈ, ਫਿਰ ਮੈਨੂੰ ਤੁਹਾਡਾ ਵਚਨ ਯਾਦ ਆ ਗਿਆ, ਬੇਕਤ ਸੁਣਤ ਸਦਾ ਹੈ ਸੰਗੇ ਮੈਨੂੰ ਰਿਖ ਜਾਂਦੇ ਕਿ ਪੇਖਤ ਸੁਣਤ ਸਦਾ ਹੈ ਸੰਗੇ। ਉਹਦਾ ਕਦੇ ਦੂਰ ਹੁੰਦਾ ਹੀ ਨਹੀਂ ਹੈ। ਜੈ ਜੈ ਪੇਖੋ ਤੈ ਹਜ਼ੂਰ ਦੂਰ ਕਤੇ ਨਾ ਜਾਈ, ਰਬ ਰਿਹਾ ਸਰਵਤਰ ਮੈਂ ਮਨ ਤਸੇ ਤਿਆਈ। ਈਤ ਊਤ ਨਹੀਂ ਵਿਛੜੈ ਸੋ ਸੰਗੀ ਗਨੀਐ, ਬਿੰਦ ਜਾਏ ਜੋ ਨਿਨਖਵੈ ਸੋ ਅਲਪ ਸੁਖ ਪਨੀਐ। ਕਹਿੰਦਾ ਮਹਾਰਾਜ ਉਹ ਤਾਂ ਫਿਰ ਜਾਂਦਾ ਹੀ ਨਹੀਂ ਕਿਤੇ। ਜਦ ਮੈਂ ਆਪਣੀਆਂ ਅੱਖਾਂ ਤੇ ਪੱਟੀ ਬੰਨ ਲਈ ਤੇ ਫਿਰ ਮੈਂ ਵਿਚਾਰ ਕਰੀ ਵੀ ਹੁਣ ਤਾਂ ਨਹੀਂ ਕੋਈ ਦੇਖਦਾ। ਫਿਰ ਤੁਹਾਡਾ ਬਚਨ ਆ ਗਿਆ ਵੀ ਵਾਹਿਗੁਰੂ ਤਾਂ ਕੋਈ ਥਾਂ ਨਹੀਂ ਜਿੱਥੇ ਉਹ ਨਹੀਂ ਦੇਖਦਾ, ਉਹ ਤਾਂ ਹਰ ਥਾਂ ਦੇ ਉੱਤੇ ਦੇਖਦਾ, ਕੋਈ ਥਾਂ ਐਸਾ ਨਹੀਂ ਹੈ, ਹਰ ਥਾਂ ਦੇ ਉੱਤੇ ਹੈ। ਕਹਿੰਦਾ ਮਹਾਰਾਜ ਫਿਰ ਮੈਂ ਦੁਨੀਆਂ ਚ ਕਿੱਥੇ ਥਾਂ ਪਾਲਦਾ ਜਿੱਥੇ ਕੋਈ ਨਾ ਦੇਖਦਾ, ਇਸ ਕਰਕੇ ਮੈਨੂੰ ਥਾਂ ਲੱਭੀ ਨਹੀਂ। ਆ ਫੜੋ ਆਪਣਾ ਕਬੂਤਰ। ਕਿਉਂ ਸਾਧ ਸਿੰਘ ਜੀ, ਹੁਣ ਤੁਸੀਂ ਫੈਸਲਾ ਕਰੋ। ਐ ਪ੍ਰੇਮੀ ਦੇ ਤਾਂ ਨੇਤਰ ਬੰਦ ਨੇ, ਅੰਨਾ ਹੈ ਇਹ, ਇਹਨੂੰ ਨੀ ਪਤਾ ਹੈ ਵੀ ਵਾਹਿਗੁਰੂ ਨਾਲ ਹੈ। ਐ ਪ੍ਰੇਮੀ ਦੇ ਨੇਤਰ ਖੁੱਲੇ ਨੇ, ਇਹਨੂੰ ਪਰਮੇਸ਼ਰ ਹਰ ਥਾਂ ਦੇ ਉੱਤੇ ਹਾਜ਼ਰ ਨਜ਼ਰ ਆਉਂਦਾ। ਸੋ ਉਹ ਪ੍ਰਵਾਨ ਹੋ ਗਿਆ, ਕਿਉਂਕਿ ਉਹਦਾ ਨਿਸ਼ਚਾ ਵਾਹਿਗੁਰੂ ਤੇ ਸੀ। ਸੋ ਗੁਰੂ ਅੰਗਦ ਪਾਤਸ਼ਾਹ ਕਹਿਣ ਲੱਗੇ, ਬਾਬਾ ਅਮਰ ਸਿੰਘ, ਇਹ ਵਿਸ਼ਵਾਸ ਗੁਰੂ ਤੇ ਹੋਣਾ ਚਾਹੀਦਾ ਵੀ ਹਰ ਵਕਤ ਅੰਦਰ ਬਾਹਰ, ਸੋ ਅੰਤਰ ਸੋ ਬਾਹਰ ਅਨੰਤ, ਘੱਟ ਘੱਟ ਵਿਆਪ ਰਿਹਾ ਭਗਵੰਤ, ਤਰਨ ਮਾਏ ਆਕਾਸ਼ ਪਿਆਲ, ਸਰਬ ਲੋਕ ਪੂਰਨ ਪ੍ਰਤਿਭਾ, ਬੰਨ ਤਿੰਨ ਪਰਬਤ ਹੈ ਪਾਰ ਬ੍ਰਹਮ, ਜੈਸੀ ਆਗਿਆ ਤੈਸਾ ਕਰਮ, ਪੌਣ ਪਾਣੀ ਵੈ ਸੰਤਰ ਮਾਹੇ, ਚਾਰ ਕੁੰਟ ਦੈਤ ਸੇ ਸਮਾਏ, ਤਿਸ ਤੇ ਭਿੰਨ ਨਾਹੀ ਕੋਥਾ, ਗੁਰ ਪ੍ਰਸ਼ਾਦ ਨਾਨਕ ਸੁਖ। ਵੀ ਉਸ ਤੋਂ ਤਾਂ ਕੋਈ ਭਿੰਨ ਹੈ ਹੀ ਨਹੀਂ, ਜਿਹੜਾ ਇੰਨਾ ਨੇਚਾ ਹੋਵੇ ਤਾਂ ਪਿਆਰਿਆ ਨਾਮ ਚੱਲਿਆ ਕਰਦਾ। ਫੇਰ ਆਦਮੀ ਨੂੰ ਪਤਾ ਹੈ ਵੀ ਮੈਨੂੰ ਵਾਹਿਗੁਰੂ ਦੇਖਦਾ, ਮੈਂ ਉਹੀ ਵਾਹਿਗੁਰੂ 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 ਕਰਦਾ ਤੇ ਵਾਹਿਗੁਰੂ ਜੀ ਤਾਂ ਮੈਨੂੰ ਦੇਖ ਰਹੇ ਨੇ, ਵੀ ਇਹ ਤਾਂ ਨੱਠਿਆ ਫਿਰਦਾ, ਇਹ ਜੀਵ ਇਹਦੀ ਹਿਲਦੀ ਹੈ, ਤੇ ਜਿਹਨੇ ਨਾਮ ਜਪਣਾ ਹੈ ਉਹ ਤਾਂ ਦੌੜਿਆ ਫਿਰਦਾ, ਛਲਾਂਗਾ ਮਾਰਦਾ ਫਿਰਦਾ, ਕਦੇ ਉਧਰ ਕਦੇ ਉਧਰ। ਕਹਿੰਦੇ ਇਹ ਨੇਚਾ ਹੋਣਾ ਚਾਹੀਦਾ। ਤੀਸਰਾ ਹੈ ਮੰਤਰ ਤੇ ਨੇਚਾ। ਚੌਥਾ ਹੈ ਦੁੱਖ ਵਿੱਚ ਸਮ ਰਹਿਣਾ, ਦੁੱਖ ਆ ਜੇ ਸੁੱਖ ਆ ਜੇ। ਧਰਮ ਦਾ ਧਾਰਨੀ ਹੋਣਾ, ਦਸ ਗੁਣ ਹੁੰਦੇ ਨੇ ਧਰਮ ਦੇ, ਦਸੇ ਗੁਣ ਧਾਰਨ ਕਰਕੇ ਰੱਖੇ। ਸੋ ਇਸ ਤਰ੍ਹਾਂ ਦੇ ਨਾਲ ਬੜੇ ਵਿਸਥਾਰ ਦੇ ਨਾਲ ਮਹਾਰਾਜ ਜੀ ਦੱਸ ਰਹੇ ਨੇ। ਹੁਣ ਕਿਉਂਕਿ ਸਮਾਂ ਜਾਚ ਨਹੀਂ ਦਿੰਦਾ, ਇੱਥੇ ਹੀ ਮੈਂ ਸਮਾਪਤ ਕਰਦਾ। ਕੱਲ ਨੂੰ ਇਸ ਤੇ ਅੱਗੇ ਇਹ ਬੰਦਗੀ ਕਰਨ ਵਾਲੇ, ਨਾਮ ਜਪਣ ਵਾਲੇ ਖਾਸ ਧਿਆਨ ਦੇ ਕੇ ਵਚਨ ਸੁਣ ਲੈਣ, ਕਿਉਂਕਿ ਉਹਨਾਂ ਨੂੰ ਬੜੀ ਸ਼ਿਕਾਇਤ ਰਹਿੰਦੀ ਹੈ ਬਈ ਜੀ ਬਾਣੀ ਚ ਮਨ ਨਹੀਂ ਲੱਗਦਾ, ਨਾਮ ਤਾਂ ਜਪੇ ਨਹੀਂ ਹੁੰਦਾ, ਰਸ ਨਹੀਂ ਆਉਂਦਾ, ਰਸ ਕਿਵੇਂ ਨਹੀਂ ਆਉਂਦਾ, ਕਿਉਂਕਿ ਰਹਿਤਾ ਨਹੀਂ ਰੱਖਦਾ। ਇਹ ਬਾਹਰਲੀਆਂ ਰਹਿਤਾਂ ਨਹੀਂ ਕੁਛ ਕਰਦੀਆਂ, ਅੰਦਰਲੀ ਰਹਿਤ ਬੜੀ ਜ਼ਰੂਰੀ ਹੈ ਨਾਮ ਜਪਣ ਵਾਸਤੇ। ਜਦ ਤੱਕ ਅਸੀਂ ਅੰਦਰਲੀ ਰਹਿਤ ਨਹੀਂ ਰੱਖਦੇ, ਸਾਡੀ ਪਰਮੇਸ਼ਰ ਨਾਲ ਬਣ ਨਹੀਂ ਆਉਂਦੀ। ਸੋ ਇਹਦੀ ਵਿਚਾਰ ਮਹਾਰਾਜ ਨੇ ਚਾਹਿਆ ਤਾਂ ਕੱਲ ਨੂੰ ਆਪਾਂ ਮਹਾਰਾਜ ਇਕੱਠੇ ਕਰਨ, ਫੇਰ ਆਪਾਂ ਸੰਗਤ ਦੇ ਰੂਪ ਚ ਬੈਠੀਏ। ਹੁਣ ਕਿਉਂਕਿ ਸਮਾਂ ਜਾਚ ਨਹੀਂ ਹੁੰਦਾ, ਮੈਂ ਇੱਥੇ ਸਮਾਪਤ ਕਰਦਾ। ਹੁਣ ਸਾਰੇ ਪ੍ਰੇਮੀ ਜਿੰਨੇ ਵੀ ਬੈਠੇ ਨੇ ਆਨੰਦ ਸਾਹਿਬ ਚ ਬੋਲ ਕੇ ਭਾਈ ਆਪਣੀ ਰਸਨਾ ਪਵਿੱਤਰ ਕਰ ਲਓ। ਬਾਕੀ ਇੱਕ ਬੇਨਤੀ ਮੈਂ ਕਰਨੀ ਹੈ, ਉਹ ਰੋਜ਼ ਕਰਦੇ ਨੇ, ਉਹ ਇਹ ਹੈ ਕਿ ਜਦ ਤੱਕ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਨਾ, ਉਸ ਵੇਲੇ ਇੱਕ ਕੰਮ ਤਾਂ ਅਸੀਂ ਕਰ ਸਕਦੇ ਹਾਂ, ਜੇ ਜਾਣਾ ਹੋਵੇ ਅਰਦਾਸ ਕਰਕੇ ਆਗਿਆ ਲੈ ਸਕਦੇ ਹਾਂ ਵੀ ਸੱਚੇ ਪਾਤਸ਼ਾਹ ਮੈਨੂੰ ਆਹ ਬੜਾ ਜ਼ਰੂਰੀ ਕੰਮ ਹੈ ਤੇ ਕਿਰਪਾ ਕਰ ਮੈਨੂੰ ਆਗਿਆ ਦੇ ਕਿ ਮੈਂ ਮੇਰੀ ਪਿੱਠ ਹੋਊਗੀ ਤੁਹਾਡੇ ਵੱਲ ਜਦ ਮੈਂ ਜਾਣਾ, ਤੇ ਅਵਗਿਆ ਕਰੂੰਗਾ ਕਿ ਤੁਸੀਂ ਇਸ ਵੇਲੇ ਪ੍ਰਕਾਸ਼ਮਾਨ ਹੋ ਤੇ ਮੈਂ ਬੇਅਦਬੀ ਕਰਕੇ ਪਿੱਠ ਦੇ ਰਹੇ। ਉਹ ਜਿਹਾ ਹਾਲਤ ਹੋ ਜੇ ਕਿਸੇ ਨੇ ਸੇਵਾ ਤੇ ਜਾਣਾ, ਕਿਸੇ ਨੇ ਹੋਰ ਕਰਨਾ, ਉਹ ਆਗਿਆ ਲੈ ਕੇ ਜਾ ਸਕਦਾ। ਜਿਹੜਾ ਐਵੇਂ ਹੀ ਜਾਣਾ ਉਹ ਤਾਂ ਦਿਨ ਸਾਡੇ ਲੰਘਦੇ ਹੀ ਜਾਂਦੇ ਆ, ਤੁਸੀਂ ਤਾਂ ਇੱਥੇ ਨੇੜੇ ਤੇੜੇ ਜਾਣਾ, ਅਸੀਂ 83 ਕਿਲੋਮੀਟਰ ਤੇ ਜਾਣਾ, ਹਨੇਰਾ ਹੋ ਜਾਂਦਾ, ਲਾਈਟਾਂ ਚਮਕਦੀਆਂ ਨੇ, ਦੂਰ ਜਾਂਦੇ ਹਾਂ ਸਪੀਡ ਘੱਟ ਜਾਂਦੀ ਹੈ। ਲੇਕਿਨ ਜਦ ਤੱਕ ਮਹਾਰਾਜ ਜੀ ਦਾ ਪ੍ਰਕਾਸ਼ ਹੈ, ਜਦ ਤੱਕ ਅਰਦਾਸ ਨਹੀਂ ਹੁੰਦੀ, ਪਿੱਠ ਦੇ ਕੇ ਜਾਣਾ ਬੜਾ ਔਖਾ ਹੈ। ਇਸ ਕਰਕੇ ਪਿੱਠ ਨਾ ਦਿਆ ਕਰੋ ਗੁਰੂ ਨਾਨਕ ਪਾਤਸ਼ਾਹ ਨੂੰ, ਸਨਮੁਖ ਰਿਹਾ ਕਰੋ। ਵਚਨ ਮੁੱਕ ਜਾਣਗੇ, ਥੋੜਾ ਜਿਹਾ ਹੋਰ 10 ਮਿੰਟ ਲਾ ਦੇਣਗੇ, ਕੋਈ ਫਰਕ ਨਹੀਂ ਪੈਂਦਾ, ਪਰ ਉਹ ਜਿਹੜਾ ਪਿੱਠ ਦੇ ਕੇ ਜਾਂਦੇ ਹਾਂ ਉਹਦੇ ਨਾਲ ਬਹੁਤਾ ਫਰਕ ਪੈ ਜਾਂਦਾ। ਇਸ ਕਰਕੇ ਜਦ ਤੱਕ ਅਰਦਾਸ ਹੋ ਕੇ ਗੁਰੂ ਮਹਾਰਾਜ ਦੀ ਸਵਾਰੀ ਨਾ ਜਾਵੇ, ਜਦ ਤੱਕ ਨਜ਼ਰ ਆਉਂਦੀ ਹੈ ਉਹਨਾਂ ਚਿਰ ਖੜੋ, ਫਿਰ ਉਹਦੇ ਬਾਅਦ ਮਸਤਕ ਨਵਾ ਕੇ ਮੱਥਾ ਟੇਕ ਕੇ ਫਿਰ ਆਪ ਕਿਹਾ ਕਰੋ ਤੇ ਨਾਲ ਕਿਹਾ ਕਰੋ ਵੀ ਸੱਚੇ ਪਾਤਸ਼ਾਹ ਹੁਣ ਆਗਿਆ ਦੇ ਅਸੀਂ ਆਪਣੇ ਘਰਾਂ ਨੂੰ ਜਾਈਏ, ਕਾਰੋਬਾਰ ਜੋ ਟਾਈਮ ਤੁਹਾਨੂੰ ਦਿੱਤਾ ਹੋਇਆ ਉਹਦਾ ਅਸੀਂ ਉਹਦੀ ਖਬਰ ਸਾਰ ਲਈ। ਸੋ ਇਸ ਤਰ੍ਹਾਂ ਉੱਠਿਆ ਨਾ ਕਰੋ, ਵਿਆਜ ਵੀ ਹੋ ਜਾਂਦੀ ਹੈ।
ਰਾਮ ਕਲੀ ਵਾਲਾ ਤੀਜਾ ਨੰਦ ਚੰਗਾ ਸਤਿਗੁਰ ਪ੍ਰਸਾਦ।